सब कुछ तेरा जी मैं कितना ही मैं कितना ही सब कुछ तेरा ओ मैं कितना ही मैं कितना ही तेरा ओ मैं कितना ही मैं कितना ही सब कुछ तेरा भी मैं कितना ही मैं कितना ही तेरा गै सरगुण उगै नरग केल करत विच स्वामी मेरा नगर मैं आप बाहर फूली अपन प्रभ मेरे को सगल बसेरा आपे ही राजन आपे ही राया कह कह ठाकर कह कह सेरा काको दराओ का श्यामल वंचा कह जय पिखो तय तय मेरा साध मूर्त पेट्यो गुरु नानक मेरे सागर मूद नहीं अनहेरा सब कुछ तेरा जी मैं किछ नाही मैं किछ नाही सब कुछ तेरा ओ मैं किछ नाही मैं किछ नाही ਨਾਮ ਜਪ ਕੇ ਲਖਾਵਾ ਹੋ ਗਿਆ ਨਾਮ ਜਪ ਕੇ ਲਖਾਵਾ ਹੋ ਗਿਆ ਨਾਮ ਜਪ ਕੇ ਲਖਾਵਾ ਹੋ ਗਿਆ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨ ਆੜ ਦਾਮ ਕੋ ਛੀਪਰੋ ਹੋਇਓ ਲਖੀਨ ਗੁਰੂ ਮਹਾਰਾਜ ਜੀ ਕਿਉਂਕਿ ਨਾਨਕ ਕੇ ਘਰ ਕੇਵਲ ਨਾਮ ਹੈ ਸਾਧ ਸਿੰਘ ਜੀ ਹੋਰ ਨਾ ਇੱਥੇ ਪੋਲੀਟਿਕਸ ਹੈ ਨਾ ਕੋਈ ਬਿਹਾਰ ਦੀਆਂ ਗੱਲਾਂ ਨੇ ਜੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਤਾਂ ਕੇਵਲ ਨਾਮ ਦੀ ਮਹਿਮਾ ਚੱਲ ਰਹੀ ਹੈ ਕੱਲ੍ਹ ਬੇਨਤੀ ਕੀਤੀ ਸੀ ਕਿ ਸਾਲਸਰਾਏ ਅਮੁੱਲ ਲਾਲ ਦੀ ਤਾਰੀਫ ਕਰ ਰਿਹਾ ਮਹਾਰਾਜ ਕਹਿੰਦੇ ਸਾਲਸਰਾਏ ਤੇਰੇ ਕੋਲ ਤਾਂ ਬਹੁਤ ਕੀਮਤੀ ਚੀਜ਼ਾਂ ਨੇ ਤੂੰ ਐਕਸਪਲੋਰ ਨਹੀਂ ਕਰਿਆ ਆਪਣੇ ਆਪ ਨੂੰ ਤੇਰੇ ਕੋਲ ਤਾਂ ਉਹ ਨਾਮ ਹੈ ਜਿਹਦਾ ਕੋਈ ਮੁੱਲ ਨਹੀਂ ਪਾ ਸਕਿਆ ਅੱਜ ਤੱਕ ਨਾਮ ਕਿਤੋਂ ਬਾਹਰੋਂ ਨਹੀਂ ਮਿਲਦਾ ਸਾਧ ਸਿੰਘ ਜੀ ਇਹ ਗੁਰੂ ਦੇ ਰਾਹੀਂ ਪ੍ਰਗਟ ਹੁੰਦਾ ਆਦਮੀ ਦੇ ਅੰਦਰ ਆਪ ਹੀ ਕਿਉਂਕਿ ਮਹਾਰਾਜ ਨੇ ਫਰਮਾਨ ਕੀਤਾ ਹੋਇਆ ਹੈ ਕਿ ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਉਹ ਥਾਂ ਕਿੱਥੇ ਹੈ ਜਿੱਥੇ ਵਿਸਰਾਮ ਹੈ ਵੀ ਹੱਥ ਵਿੱਚ ਹੈ ਪੈਰ ਵਿੱਚ ਹੈ ਜਾਂ ਮੱਥੇ ਵਿੱਚ ਹੈ ਜਾਂ ਅੱਖਾਂ ਵਿੱਚ ਹੈ ਮਹਾਰਾਜ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੈ ਪਿਆਰੇ ਉਹ ਜਿੱਥੇ ਸਾਰੇ ਫੁਰਨੇ ਖਤਮ ਹੋ ਜਾਂਦੇ ਨੇ ਮਨੋ ਨਾਸ਼ ਵਾਸ਼ਨਾ ਕਾਇ ਤਤ ਗਿਆਨ ਪ੍ਰਗਟ ਹੋ ਜਾਂਦਾ ਉੱਥੇ ਨਾਮ ਦਾ ਨਿਵਾਸ ਹੋਇਆ ਕਰ ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਣ ਸਮਾਧ ਅਨੰਤ ਹੈ ਨਾਥ ਉੱਥੇ ਆਤਮਿਕ ਸੰਗੀਤ ਹੈ ਤੇ ਸੁਣ ਦਾ ਵਾਸਾ ਹੈ ਸੁਣ ਦੋ ਤਰ੍ਹਾਂ ਦੀ ਹੁੰਦੀ ਹੈ ਇਹ ਵੀ ਗੱਲ ਸਮਝਣ ਵਾਲੀ ਹੈ ਇੱਕ ਸੁਣ ਨੂੰ ਤਾਂ ਅੰਗਰੇਜ਼ੀ ਵਾਲੇ ਕਹਿੰਦੇ ਨੇ ਨਥਿੰਗ ਇਹ ਜਦੋਂ ਸ੍ਰਿਸ਼ਟੀ ਦੀ ਰਚਨਾ ਦੇ ਵਿੱਚ ਗਹਿਰੇ ਜਾਂਦੇ ਨੇ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਤੁਹਾਡੇ ਹੀ ਇੱਥੇ ਡਾਕਟਰ ਸਟੀਫਨ ਹੋਇਆ ਉਹਨੇ ਟਾਈਮ ਐਂਡ ਸਪੇਸ ਇੱਕ ਕਿਤਾਬ ਲਿਖੀ ਹੈ ਲੰਡਨ ਦੇ ਰਹਿਣ ਵਾਲਾ ਉਹ ਕਹਿਣ ਲੱਗਿਆ ਜਦੋਂ ਕੰਪਰੈਸ ਹੁੰਦਾ ਹੈ ਉਸ ਵੇਲੇ ਕਿੰਨਾ ਸੂਕਸ਼ਮ ਹੋ ਜਾਂਦਾ ਕੋਈ ਅੰਦਾਜ਼ਾ ਨਾ ਲਾ ਸਕਿਆ ਉਹਨੇ ਪੁਆਇੰਟ ਲਾਇਆ ਤੇ 80 ਲਾਉਣ ਤੋਂ ਬਾਅਦ ਇੱਕ ਲਿਖ ਕੇ ਇਨਫਿਨਿਟੀ ਲਿਖ ਦਿੱਤਾ ਉਹਦੇ ਬਾਅਦ ਜਦ ਐਕਸਪੈਂਡ ਹੁੰਦਾ ਫੇਰ ਵੀ ਅੰਦਾਜ਼ਾ ਨਾ ਲੱਗਿਆ ਕਿਉਂਕਿ ਮੈਥਮੈਟੀਕਲੀ ਗੱਲ ਕਰ ਰਿਹਾ ਸੀ ਫਿਲੋਸਫੀਕਲੀ ਨਹੀਂ ਸੀ ਕਰ ਰਿਹਾ ਗੱਲ ਉਹਦੀ ਬਹੁਤ ਵਧੀਆ ਸੀ ਉਹਨੇ ਏਕਾ ਲਾਇਆ ਤੇ 80 ਲਾ ਤੇ ਇਕਾਈ ਦਹਾਈ ਸੈਂਕੜਾ ਗਿਣੀ ਜਾਓ 80 ਨੂੰ ਕਿੱਥੇ ਜੁੜਨਾ ਉਹਦੇ ਬਾਅਦ ਫੇਰ ਉਹਨੇ ਲਿਖ ਦਿੱਤਾ ਇਨਫਿਨਿਟੀ ਇਹਦਾ ਮਤਲਬ ਹੈ ਨਾ ਤਾਂ ਸੂਕਸ਼ਮ ਦਾ ਪਤਾ ਲੱਗਦਾ ਵੀ ਕਿੰਨਾ ਹੁੰਦਾ ਤੇ ਨਾ ਐਕਸਪੈਂਸ਼ਨ ਵੇਲੇ ਪਤਾ ਲੱਗਦਾ ਤੇ ਕਨਫਿਊਜ਼ ਹੋ ਗਿਆ ਵੀ ਕੋਈ ਹੈ ਜਿਹੜਾ ਇਹ ਗੱਲ ਕਲੀਅਰ ਕਰ ਦੇਵੇ 1958 ਦੀ ਬਾਤ ਹੈ ਥੋੜਾ ਚਿਰ ਪਹਿਲਾਂ ਉਹਦਾ ਜਹਾਜ਼ ਦਾ ਐਕਸੀਡੈਂਟ ਹੋ ਗਿਆ ਸੀ ਮੈਂ ਇੱਥੇ 1988 ਚ ਆਇਆ ਸੀ ਮੇਰੇ ਮਨ ਚ ਆਇਆ ਵੀ ਮੈਂ ਇਸ ਡਾਕਟਰ ਨੂੰ ਮਿਲਾ ਪਰ ਲੈਂਗੁਏਜ ਬੈਰੀਅਰ ਹੋਣ ਕਰਕੇ ਮੈਂ ਮਿਲ ਨਾ ਸਕਿਆ ਗੁਰੂ ਸਾਹਿਬ ਨੇ ਸਾਰਾ ਹੀ ਕਲੀਅਰ ਕਰਿਆ ਕਿ ਮੈਟਰ ਨਹੀਂ ਕੰਪਰੈਸ ਹੁੰਦਾ ਤੇ ਨਾ ਮੈਟਰ ਨਹੀਂ ਐਕਸਪੈਂਡ ਹੁੰਦਾ ਇਹ ਤਾਂ ਪਰਿਪੂਰਨ ਚੇਤਨ ਤੱਤ ਹੈ ਜਿਹਨੂੰ ਸਮਝਣ ਵਾਸਤੇ ਸਾਰੀ ਦੁਨੀਆਂ ਦੇ ਸ਼ਾਸਤਰ ਵੇਦ ਕੁਰਾਨ ਸ਼ਰੀਫ ਤੋਰੇ ਤੰਜੀਲ ਜਮੂਰ ਬਾਈਬਲ ਹੈਲਪਲੈਸ ਰਹੇ ਨੇ ਕੋਈ ਸਮਝ ਨਹੀਂ ਸਕਦਾ। ਗੁਰੂ ਦਸਵੇਂ ਪਾਤਸ਼ਾਹ ਜੀ ਨੇ ਸੰਕੇਤਕ ਰੂਪ ਦੇ ਅੰਦਰ ਫਰਮਾਇਆ, ਸੂਖਮ ਤੇ ਸੂਖਮ ਕਰ ਚੀਨੇ, ਬਿਰਧਨ ਬਿਰਧ ਬਿਤਾਏ। ਜਿਨ੍ਹਾਂ ਨੇ ਇਹਦੀ ਸੂਖਮਤਾ ਨੂੰ ਫਾਲੋ ਕਰਿਆ ਉਹ ਵੀ ਇਹਦੀ ਸੂਖਮਤਾ ਤੱਕ ਨਹੀਂ ਪਹੁੰਚ ਸਕੇ ਵਾਹਿਗੁਰੂ ਦੀ। ਜਿਨ੍ਹਾਂ ਨੇ ਇਹਦੀ ਫਿਜ਼ੀਕਲ ਹੋਂਦ ਨੂੰ ਜਾਣਨ ਦਾ ਯਤਨ ਕਰਿਆ ਤੇ ਉਹ ਵੀ ਨਹੀਂ ਪਹੁੰਚ ਸਕੇ। ਤੇ ਮਹਾਰਾਜ ਨੇ ਇੱਕ ਸਾਨੂੰ ਇੰਡੀਕੇਸ਼ਨ ਦੇ ਦਿੱਤੀ ਜਿਹੜੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਬਚਨ ਜਿਹੜੇ ਨੇ ਨਾ ਇਹ ਇਹਨਾਂ ਦੇ ਨਾਲ ਸਾਡੀ ਕਲਿਆਣ ਹੋਣੀ ਹੈ ਜੇ ਅਸੀਂ ਇਹ ਚੀਜ਼ਾਂ ਸਮਝ ਲਈਆਂ। ਮਹਾਰਾਜ ਕਹਿੰਦੇ ਭੂਮ ਆਕਾਸ਼ ਪਤਾਲ ਇਹ ਜਿੰਨੇ ਵੀ ਹੈ, ਪਤਾਲ ਸਭ ਹੈ, ਉਹ ਇੱਕ ਹੀ ਅਨੇਕ ਘਹਾਰਿਆ, ਦੋਹੀ ਪਾਸੇ ਆ ਪਿਆ, ਸੁਖਮ ਤੇ ਸੁਖਮ ਕਰ ਚੀਨੇ ਤੇ ਬਿਰਧਨ ਬਿਰਧ ਬਿਤਾਏ ਵਿੱਚ ਭੂਮ ਆਕਾਸ਼ ਪਤਾਲ ਸਭ ਇੱਕ ਅਨੇਕ ਸਦਾਏ, ਇੱਕੋ ਹੀ ਅਨੇਕ ਰੂਪਾਂ ਦੇ ਵਿੱਚ ਪ੍ਰਗਟ ਹੋਇਆ ਹੋਇਆ। ਜਦ ਤੱਕ ਇਹ ਗੱਲ ਸਾਡੀ ਸਮਝ ਚ ਨਹੀਂ ਆਉਂਦੀ ਨਾ, ਸਾਡਾ ਰੂਹਾਨੀ ਮਾਰਗ ਜਿਹੜਾ ਹੈਗਾ ਇਹ ਅਸੀਂ ਉਸ ਐਂਡ ਤੇ ਨਹੀਂ ਪਹੁੰਚ ਸਕੇ ਜਿਹੜਾ ਆਪਾਂ ਸ਼ਬਦ ਪੜਿਆ। ਪਰ ਅਬ ਸਭ ਕੁਛ ਤੇਰਾ ਜੀ, ਮੈਂ ਕਿਛ ਨਹੀਂ, ਕਿਉਂਕਿ ਇਹਦੇ ਸਾਰਾ ਰਿਕਾ ਮੈਂ ਦਾ ਪਿਆ ਹੋਇਆ। ਜੇ ਮੈਂ ਦੂਰ ਹੋ ਜਾਵੇ ਉਹ ਹੁੰਦਾ ਨੀ, ਮੈਂ ਨੂੰ ਮੈਂ ਦਾ ਵਿਰੋਧੀ ਤੱਤ ਚਾਹੀਦਾ ਜਿਹੜਾ ਇਸ ਮੈਂ ਨੂੰ ਖਤਮ ਕਰੇ। ਗੁਰੂ ਮਹਾਰਾਜ ਦੇ ਅੰਦਰ ਹਉਮੈ ਦਾ ਜ਼ਿਕਰ ਹਜ਼ਾਰਾਂ ਵਾਰੀ ਆਇਆ। ਆਹ ਸਾਰਾ ਸੰਸਾਰ ਹਉਮੈ ਤੇ ਬੇਸ ਕਰ ਰਿਹਾ। ਸੀ ਤਾਂ ਇੱਕੋ ਹੀ ਇਹ, ਲੇਕਿਨ ਚਿੱਤ ਜਿਹੜੇ ਸੀ ਅਨੇਕ ਚਿੱਤ ਸੀਗੇ ਉਹਨਾਂ ਵਿੱਚ ਮੈਂ ਭਾਵ ਆ ਗਿਆ, ਉਹ ਸਾਰੇ ਵੱਖਰੇ ਵੱਖਰੇ ਹੋ ਗਏ, ਸਮਸ਼ਟ ਤੋਂ ਬੈਸਟ ਹੋ ਗਿਆ, ਟੋਟੈਲਿਟੀ ਯੂਨਿਟ ਵਿੱਚ ਬਦਲ ਗਈ। ਯੂਨਿਟ ਚ ਬਦਲੀ ਹੋਈ ਹੁਣ ਟੋਟੈਲਿਟੀ ਵਿੱਚ ਨਹੀਂ ਆ ਰਿਹਾ। ਉਹਦਾ ਜਿਹੜਾ ਸਾਧਨ ਪੱਖ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਿਹੜੇ ਇਹਨੂੰ ਫਾਲੋ ਕਰਨਗੇ ਥੋਰੋਲੀ, ਉਹ ਟੋਟੈਲਿਟੀ ਦੇ ਵਿੱਚ ਜਾ ਕੇ ਲੀਨ ਹੋ ਕੇ ਆਪ ਅਭੇਦ ਹੋ ਜਾਂਦੇ ਨੇ। ਅਸੀਂ ਇਹਨੂੰ ਬਹੁਤ ਸਾਰੇ ਅੱਖਰ ਵਰਤੇ ਹੋਏ ਨੇ, ਅਭੇਦ ਅਵਸਥਾ ਵੀ ਕਹਿੰਦੇ ਆ, ਫਨਾਹੇ ਅੱਲਾ ਵੀ ਕਹਿੰਦੇ ਆ, ਮੈਂ ਦਾ ਵਿੱਚ ਗੁਆਚ ਜਾਣਾ ਵੀ ਕਹਿੰਦੇ ਆ। ਜਦੋਂ ਤੱਕ ਅਸੀਂ ਇਸ ਵਾਸਤੇ ਤਿਆਰ ਨਹੀਂ ਕਰਦੇ ਆਪਣੇ ਆਪ ਨੂੰ ਰੂਹਾਨੀ ਮਾਰਗ ਤੇ, ਠੀਕ ਹੈ ਐਫਰਟਸ ਹੈ ਸਾਡੇ ਜਿੰਨੀ ਕੁ ਸਾਨੂੰ ਕਿਸੇ ਨੇ, ਜਿੰਨੀ ਕੁ ਬੁੱਧ ਹੈ, ਜੈਸੀ ਮਤ ਦੇ ਤੈਸਾ ਪ੍ਰਕਾਸ਼, ਪਾਰ ਬ੍ਰਹਮ ਕਰਤਾ ਅਵਨਾਸ਼, ਓਨੀ ਕਿਸੇ ਬਾਤ ਕਹੀ ਜਾਂਦੇ, ਲੇਕਿਨ ਐਕਸਟ੍ਰੀਮ ਐਂਡ ਤੇ ਨਹੀਂ ਅਸੀਂ ਪਹੁੰਚ ਸਕਦੇ, ਪਹੁੰਚ ਵੀ ਨਹੀਂ ਸਕਿਆ ਕਰਦਾ, ਕਿਉਂਕਿ ਇਹ ਟੋਲਣ ਗਿਆ ਹੋਇਆ। ਇੱਕ ਮਿਸਾਲ ਹੈ, ਮਹਾਂਪੁਰਸ਼ ਦਿਆ ਕਰਦੇ ਨੇ ਬਈ 10 ਕੁੰਟਲ ਲੂਣ ਨੇ ਤਿਆਰੀ ਕਰੀ ਵੀ ਸਮੁੰਦਰ ਕਿੰਨਾ ਗਹਿਰਾ, ਉਹਨੇ ਸਮੁੰਦਰ ਦੇ ਵਿੱਚ ਛਲਾਂਗ ਲਾ ਤੀ, ਲੇਕਿਨ ਜਵਾਬ ਦੇਣ ਵਾਸਤੇ ਉਹ ਆਇਆ ਹੀ ਨਾ ਮੁੜ ਕੇ, ਕਿਉਂਕਿ ਉਹ ਸਮੁੰਦਰ ਦੇ ਵਿੱਚ ਲੀਨ ਹੋ ਗਿਆ, ਉਹਦਾ ਰੂਪ ਬਣ ਗਿਆ। ਸੋ ਇਸੇ ਤਰ੍ਹਾਂ ਜਿਹੜੀ ਸਾਡੀ ਮੈਂ ਹੈ, ਤੂੰ ਦੇ ਵਿੱਚ ਕਨਵਰਟ ਹੋ ਕੇ ਤੂੰ ਬਣ ਜਾਂਦੀ ਹੈ, ਫਿਰ ਮੈਂ ਨਹੀਂ ਰਹਿੰਦੀ, ਮੈਂ ਨਹੀਂ ਪ੍ਰਭ ਸਭ ਕੁਛ ਤੇਰਾ। ਇਹ ਸਾਡਾ ਪ੍ਰਤੱਖ ਰੂਪ ਦੇ ਵਿੱਚ ਉਸ ਰਸਤੇ ਦੀ ਅੰਤਮ ਮੰਜ਼ਿਲ ਹੈ ਜਿਸ ਦੇ ਉੱਤੇ ਅਸੀਂ ਚੱਲਣ ਵਾਸਤੇ ਗੁਰਦੁਆਰੇ ਬਣਾਉਂਦੇ ਹਾਂ, ਖੇਚਲਾਂ ਕਰਦੇ ਹਾਂ, ਆਪਣੇ ਆਪ ਨੂੰ ਜੀਵਨ ਤੇ ਕੰਟਰੋਲ ਕਰਦੇ ਹਾਂ, ਬੇਅੰਤ ਕਿਸਮ ਦੀਆਂ ਬੰਦਿਸ਼ਾਂ ਵਿੱਚ ਪਾਉਂਦੇ ਹਾਂ, ਬੰਦੇ ਸਹਿਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਦੀਦਾਰ ਦੇਖਣ ਦਾ ਮਨ ਵਿੱਚ ਸ਼ੌਕ ਹੈ, ਬੰਦਿਸ਼ਾਂ ਵੀ ਇਖਤਿਆਰ ਕਰਦੇ ਹਾਂ, ਸੰਜਮ ਦਾ ਜੀਵਨ ਵੀ ਬਤੀਤ ਕਰਦੇ ਹਾਂ, ਲੇਕਿਨ ਇੱਥੇ ਪਹੁੰਚਣਾ। ਮਹਾਂਪੁਰਸ਼ ਪਹੁੰਚਦੇ ਨੇ, ਇਹ ਤਾਂ ਨਹੀਂ ਇੰਪੋਸੀਬਲ ਗੱਲ ਹੈ ਵੀ ਨਹੀਂ ਕੋਈ ਪਹੁੰਚਦਾ, ਪਰ ਉਹ ਮਹਾਂਪੁਰਸ਼ ਹੋਇਆ ਨਹੀਂ ਕਰਦੇ, ਕਹਿਣ ਵਾਸਤੇ ਹੋਇਆ ਕਰਦਾ ਵੀ ਫਲਾਣਾ ਸੰਤ ਫਲਾਣੇ ਸੰਤ। ਜਿਹੜਾ ਸੇਂਟ ਹੈ ਉਹ ਇੱਕੋ ਹੀ ਹੈ ਪਰਮੇਸ਼ਰ, ਸੰਤ ਅਨੰਤ ਹੈ ਨਾ ਹੀ ਅੰਤਰ, ਜਿਨ੍ਹਾਂ ਦਾ ਵਿਸਰੇ ਨਾਮ ਸੇਕ ਨੇ ਭੇਦ ਨਾ ਜਾਣੋ ਮੂਲ ਸਾਈ ਕਿਹਾ। ਸੋ ਗੁਰੂ ਮਹਾਰਾਜ ਜੀ ਸਾਲਸਰਾਏ ਨਾਲ ਇੱਕ ਬਿਹਾਰੀ ਬੰਦੇ ਨਾਲ ਗੱਲ ਕਰ ਰਹੇ ਨੇ, ਕਿਉਂਕਿ ਉਹਨੂੰ ਬਿਹਾਰ ਦਾ ਪਤਾ, ਹੀਰੇ ਦੀ ਲਾਲ ਦੀ ਕੀਮਤ ਦਾ ਪਤਾ। ਵੈਸੇ ਵੀ ਸੋਝੀ ਵਾਲਾ ਸੰਤ ਸੇਵੀ, ਮਹਾਂਪੁਰਸ਼ਾਂ ਦਾ ਸਤਿਕਾਰ ਕਰਨ ਵਾਲਾ, ਉਹਨੂੰ ਮਹਾਰਾਜ ਕਹਿੰਦੇ ਸਾਲਸਰਾਏ ਤੇਰੇ ਕੋਲ ਤਾਂ ਬਹੁਤ ਕੀਮਤੀ ਚੀਜ਼ਾਂ। ਕੱਲ੍ਹ ਮੈਂ ਦੱਸਿਆ ਸੀ ਕਿ ਸਵਾਸਾਂ ਦਾ ਨਿਰਣਾ ਮਹਾਂਪੁਰਸ਼ਾਂ ਦੇ ਬਹੁਤ ਸਾਰੇ ਬਚਨ ਹੋਇਆ ਕਰਦਾ। ਉਹਨਾਂ ਅਨੁਸਾਰ ਸਿਕੰਦਰ ਨੇ ਕਿਹਾ ਕਿ ਉਹਦੇ ਹਕੀਮ ਨੇ ਕਿ ਇਹ ਬਾਦਸ਼ਾਹ ਜੇ ਤੂੰ ਤਿੰਨਾਂ ਲੋਕਾਂ ਦਾ ਵੀ ਦੇਵੇਂ ਰਾਜ ਤਾਂ ਵੀ ਇੱਕ ਸਵਾਸ ਹੁਣ ਤੈਨੂੰ ਫਾਲਤੂ ਨਹੀਂ ਮਿਲ ਸਕਦਾ। ਲੇਕਿਨ ਅਸੀਂ ਕਿੰਨੇ ਸਵਾਸ ਬਰਬਾਦ ਕਰ ਦਿੰਦੇ, ਤੁਰੇ ਬਰਬਾਦ ਹੁੰਦੇ ਹੀ ਤੁਰੇ ਜਾਂਦੇ ਨੇ, ਲਗਾਤਾਰ ਹੁੰਦੇ ਤੁਰੇ ਜਾਂਦੇ। ਸਤਸੰਗ ਕਿਤੇ ਆਏ, ਕਿਤੇ ਬਾਣੀ ਪੜ੍ਹੀ, ਕੋਈ ਮਹਾਰਾਜ ਦਾ ਬਚਨ ਹਿਰਦੇ ਚ ਪਹੁੰਚ ਗਿਆ, ਉਸ ਵੇਲੇ ਸਾਨੂੰ ਯਾਦ ਆ ਜਾਂਦਾ। ਲੇਕਿਨ ਅਸੀਂ ਭੁੱਲੇ ਹੀ ਭੁੱਲੇ ਤੁਰੇ ਫਿਰਦੇ। ਮਹਾਰਾਜ ਕਹਿੰਦੇ ਸਾਲਸਰਾਏ ਤੇਰੇ ਪਾਸ ਸਭ ਤੋਂ ਕੀਮਤੀ ਚੀਜ਼ ਨਾਮ ਹੈ, ਤੇਰੇ ਅੰਦਰ ਹੈ ਨੌਨੇ ਦਾ ਅੰਮ੍ਰਿਤ, ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਸੁਨ ਸਮਾਦ ਅਨਤ ਹੈ ਨਾਦ ਕਹਿ ਨਾ ਜਾਈਏ ਚਾਰਜ ਵਿਸਮਾਦ। ਉਹਦੇ ਵਾਸਤੇ ਕਹਿ ਨਹੀਂ ਹੁੰਦਾ, ਕਹਿਣ ਦੀ ਲੈਂਗੁਏਜ ਦੇ ਵਿੱਚ ਸ਼ਕਤੀ ਨਹੀਂ, ਲੈਂਗੁਏਜ ਲਿਮਿਟਡ ਹੈ, 35 ਅੱਖਰ ਨੇ, ਰਲਾ ਰਲੂ ਕੇ 52 ਬਣਾ ਲੈਂਦੇ ਨੇ। ਲੇਕਿਨ ਇਹ ਗੱਲ, ਇਹ ਅੱਖਰ ਉਹਨੂੰ ਐਕਸਪ੍ਰੈਸ ਨਹੀਂ ਕਰ ਸਕਦੇ, ਅੱਖਰਾਂ ਦਾ ਉਹ ਵਿਸ਼ਾ ਨਹੀਂ ਹੈ। ਇਹ ਅੱਖਾਂ ਉਹਨੂੰ ਦੇਖ ਨਹੀਂ ਸਕਦੀਆਂ, ਇਹ ਕੰਨ ਉਹਨੂੰ ਸੁਣ ਨਹੀਂ ਸਕਦੇ, ਫਿਰ ਬਣੇ ਕਿਵੇਂ ਕੰਮ? ਅਸੀਂ ਤਾਂ ਦੇਖਣਾ ਵੀ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਤੇਰੇ ਅੰਦਰ ਇੱਕ ਹੋਰ ਚੀਜ਼ ਹੈ ਜਿਹੜੀ ਤਾਂ ਐਕਸਪਲੋਰ ਨਹੀਂ ਕਰੀ, ਉਹਨੂੰ ਅਨੁਭਵ ਕਹਿੰਦੇ ਨੇ। ਉਹ ਅਨੁਭਵ ਪ੍ਰਕਾਸ਼ ਹੈ, ਤੇਰੇ ਅਨੁਭਵ ਦੇ ਅੰਦਰ ਰੋਸ਼ਨੀ ਹੋਣੀ ਹੈ, ਪਰ ਮਟੀਰੀਅਲਿਸਟਿਕ ਆ ਰੋਸ਼ਨੀ ਨਹੀਂ ਹੋਣੀ ਵੀ ਬਿਜਲੀ ਵਰਗੀ ਹੋ ਜਾਣੀ ਹੈ ਜਾਂ ਕੋਈ ਹੀਰੇ ਵਰਗੀ ਹੋ ਜਾਣੀ ਹੈ ਜਾਂ ਚੰਦਰਮਾ ਵਰਗੀ ਜਾਂ ਸੂਰਜ ਵਰਗੀ। ਉਹ ਤੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ ਹੈ, ਉਹ ਗਿਆਨ ਦੇ ਪ੍ਰਕਾਸ਼ ਤੇਰੇ ਅੰਤਸ਼ਕਰਨ ਦੇ ਵਿੱਚ ਇਹ ਤਾਕਤਾਂ ਉਹ ਰੀਅਲਾਈਜੇਸ਼ਨ ਕਰ ਸਕਦਾ। ਫਿਰ ਦਰਸ਼ਨ ਵੀ ਅੰਤਸ਼ਕਰਨ ਨੂੰ ਹੁੰਦੇ ਨੇ, ਮੈਂ ਤਾਂ ਕੋਈ ਚੀਜ਼ ਹੀ ਨਹੀਂ ਹੈ ਰੱਬ ਦੇ ਦਰ ਤੇ। ਸੋ ਇਸ ਤਰ੍ਹਾਂ ਦੇ ਬਚਨ ਮਹਾਰਾਜ ਕਹਿੰਦੇ ਸਾਲਸਰਾਏ ਇਹਦਾ ਪਤਾ ਕੇਵਲ ਬੰਦਗੀ ਕਰਨ ਵਾਲਿਆਂ ਨੂੰ ਹੈ, ਹੋਰ ਕਦਰ ਨਹੀਂ ਹੈ ਸੰਸਾਰ ਨੂੰ ਕਿਸੇ ਨੂੰ ਵੀ। ਆਪਣੀਆਂ ਆਪਣੀਆਂ ਰੁਚੀਆਂ ਨੇ, ਰੁਚੀਆਂ ਦੇ ਮੁਤਾਬਕ ਜਗਤ ਆਪਣੀ ਰੀਤ ਚਲਾ ਰਿਹਾ, ਜ਼ਿੰਦਗੀ ਗੁਜ਼ਾਰ ਰਿਹਾ। ਜਿੱਥੇ ਕਿਸੇ ਦੀ ਰੁਚੀ ਹੈ ਉੱਥੇ ਉਹ ਚੱਲ ਰਿਹਾ। ਇਹ ਤਾਂ ਜਿੰਨੀ ਦੇਰ ਤੱਕ ਪੂਰਨ ਸਾਧੂ ਦਾ ਮਿਲਾਪ ਨਹੀਂ ਹੁੰਦਾ, ਜਾਗੇ ਹੋਏ ਦਾ ਮਿਲਾਪ ਨਹੀਂ ਹੁੰਦਾ, ਉਨੀ ਦੇਰ ਤੱਕ ਇਹ ਜੀਵ ਸੁੱਤਾ ਪਿਆ ਜਾਗਦਾ ਨਹੀਂ ਹੈ। ਕਿਉਂਕਿ ਤਿੰਨਾਂ ਗੁਣਾਂ ਦੀ ਇਹਨੂੰ ਨੀਂਦ ਚੜੀ ਹੋਈ ਹੈ, ਸਤੋ ਗੁਣ, ਰਜੋ ਗੁਣ ਤੇ ਤਮੋ ਗੁਣ ਦੀ। ਬੜੇ ਭੈੜੇ ਗੁਣ ਨੇ। ਕ੍ਰਿਸ਼ਨ ਮਹਾਰਾਜ ਅਰਜਨ ਨੂੰ ਕਹਿੰਦੇ ਹੋਏ, ਅਰਜਨ ਮੈਂ ਸਾਰੀ ਸ੍ਰਿਸ਼ਟੀ ਦਾ ਖੇਲ ਕਰ ਰਿਹਾ, ਤਿੰਨਾਂ ਗੁਣਾਂ ਦੇ ਲਾਂਭੇ ਹੋ ਕੇ ਇਹ ਜੀਵ ਤਿੰਨਾਂ ਗੁਣਾਂ ਚ ਤਾਂ ਪਰਮਦੇ ਫਿਰਦੇ ਨੇ, ਲੇਕਿਨ ਮੈਨੂੰ ਨਹੀਂ ਪਛਾਣ ਸਕਦੇ ਜਿਹੜਾ ਸਾਰਾ ਕੁਛ ਕਰ ਰਿਹਾ। ਸੋ ਇਸ ਤਰ੍ਹਾਂ ਪਰਮੇਸ਼ਰ ਜੋ ਅਤ ਸੂਕਸ਼ਮ ਹੈ, ਉਹਦੇ ਉੱਤੇ ਮਨ ਲਿਆਉਣਾ ਹੀ ਬੜਾ ਔਖਾ ਹੈ। ਮਹਾਰਾਜ ਜੀ ਦੱਸਿਆ ਕਰਦੇ ਸੀ, ਸੰਤ ਮਹਾਰਾਜ ਦੇ ਇੱਥੇ ਦੀਵਾਨ ਹੁੰਦੇ ਰਹੇ ਨੇ, ਸਭ ਨੂੰ ਪਤਾ ਰਾਜੇ ਵਾਲਿਆਂ ਦੇ। ਉਹ ਕਹਿੰਦੇ ਇੱਕ ਵਾਰੀ ਸਾਰੇ ਮਹਾਤਮਾ ਇਕੱਠੇ ਹੋ ਕੇ ਇਸ ਗੱਲ ਦੀ ਵਿਚਾਰ ਕਰਨ ਲੱਗੇ ਵੀ ਚੇਤਨ ਤੱਤ ਕਿੰਨਾ ਕੁ ਸੂਖਮ ਹੈ, ਤੇ ਚੱਲਦੇ ਚੱਲਦੇ ਉਹਦੇ ਸ਼ਿਵਜੀ ਮਹਾਰਾਜ ਆ ਗਏ। ਸ਼ਿਵਜੀ ਮਹਾਰਾਜ ਨੇ ਪੁੱਛਿਆ ਵੀ ਕਿਸ ਤਰ੍ਹਾਂ ਸਾਰੇ ਸਾਧੂ ਇਕੱਠੇ ਹੋਏ ਨੇ? ਉਹ ਕਹਿਣ ਲੱਗੇ ਮਹਾਰਾਜ ਚੇਤਨ ਦਾ ਨਿਰਣਾ ਕਰ ਰਹੇ ਹਾਂ ਵੀ ਕਿੰਨਾ ਸੂਖਮ ਹੈ, ਆਪ ਸਦਾ ਹੀ ਧਿਆਨ ਵਿੱਚ ਰਹਿੰਦੇ ਹੋ, ਕਿਰਪਾ ਕਰਕੇ ਆਪ ਕੋਈ ਬਚਨ ਕਰਕੇ ਜਾਓ। ਸ਼ਿਵਜੀ ਮਹਾਰਾਜ ਕਹਿਣ ਲੱਗੇ ਵੀ ਦੇਖੋ, ਸੁਨੇਰ ਪਰਬਤ ਜੋ ਇਹ ਧਰਤੀ ਨਾਲ ਨਹੀਂ ਸੰਬੰਧ ਰੱਖਦਾ, ਉਹਨੂੰ ਕਹਿੰਦੇ ਨੇ ਵੀ ਉਹ 36,000 ਮੀਲ ਚੌਰਸ ਹੈ। ਉਹ ਕਹਿੰਦੇ ਇਹਨੂੰ ਨਿੱਕਾ ਜਿਹਾ ਬਣਾ ਲਓ ਤੁਸੀਂ, ਬਹੁਤ ਨਿੱਕਾ ਜਿਹਾ, ਇੱਕ ਰਾਈ ਦਾ ਦਾਣਾ। ਇਹ ਤੋਂ ਕਹਿੰਦੇ ਉਹ ਕਰੋੜਾਂ ਕਰੋੜਾਂ ਗੁਣਾ ਸੂਖਸ਼ਮ ਹੈ ਤੇ ਅਨੁਮਾਨਿਆ ਨਹੀਂ ਜਾ ਸਕਦਾ, ਉਹ ਚੇਤਨ ਤੱਤ ਨੂੰ ਮਿਲ ਨਹੀਂ ਸਕਦਾ, ਕੋਈ ਦੇਖ ਨਹੀਂ ਸਕਦਾ। ਲੇਕਿਨ ਉਹਦੀ ਹੋਂਦ ਸਾਰੇ ਆ, ਗਿਆਨ ਹੈ ਮੇਰਾ ਹੀ। ਸਵਾਹ ਪੰਥ ਮਹਾਰਾਜ ਨੇ ਲਿਖਿਆ, ਗਿਆਨ ਨੂੰ ਕੌਣ ਮਿਲ ਦੂਗਾ। ਸੋ ਇੱਥੇ ਪਹੁੰਚਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧਨ ਪੱਖ ਹੈ, ਜੇ ਅਸੀਂ ਵਿਚਾਰੀਏ ਉਹਦੇ ਵਿੱਚ ਜੀਵ ਇਹ ਪਹੁੰਚ ਸਕਦਾ, ਇੱਕ ਜਨਮ ਚ ਵੀ ਪਹੁੰਚ ਸਕਦਾ, ਇੱਕ ਮਿੰਟ ਵਿੱਚ ਵੀ ਪਹੁੰਚ ਸਕਦਾ। ਗੁਰੂ ਨਾਨਕ ਪਾਤਸ਼ਾਹ ਨੇ ਜਦ ਗੋਰਖਨਾਥ ਨਾਲ ਗੱਲ ਕਰੀ, ਮਹਾਰਾਜ ਕਹਿੰਦੇ ਗੋਰਖ ਤੇਰਾ ਜਿਹੜਾ ਰਸਤਾ ਹੈ ਨਾ, ਇਹ ਕੀੜੀ ਦਾ ਰਸਤਾ, ਜਿਹਨੂੰ ਕਸ਼ਟ ਯੋਗ ਕਹਿੰਦੇ ਨੇ, ਰਾਜ ਯੋਗ ਕਹਿੰਦੇ ਨੇ, ਪਤੰਜਲ ਦਾ ਯੋਗ ਕਹਿੰਦੇ ਨੇ, ਉਹ ਕੀੜੀ ਦਾ ਰਾਹ ਹੈ, ਕੀਟੀ ਮਾਰਗ, ਗੁਰਮਤ ਵਿੱਚ ਨਹੀਂ। ਗੁਰਮਤ ਜੇ ਸਮਝਣਾ ਹੈ ਤਾਂ ਸ਼ਬਦ ਸੁਰਤ ਮਾਰਗ ਇੱਥੇ ਪੁਸਤਕ ਹੈ, ਉਹਨੂੰ ਪੜ੍ਹ ਕੇ ਦੇਖ ਲਿਓ। ਗੁਰੂ ਦਸਵੇਂ ਪਾਤਸ਼ਾਹ ਨੇ ਮਾਤਾ ਜੀਤੋ ਜੀ ਨੂੰ ਇਹ ਬਚਨ ਸੁਣਾਏ ਸੀ। ਸਾਡਾ ਰਾਹ ਜਿਹੜਾ ਬਿਹੰਗਮ ਦਾ ਮਾਰਗ ਹੈ, ਬਿਹੰਗਮ ਕਹਿੰਦੇ ਨੇ ਪੰਛੀ ਨੂੰ, ਫਲ ਦੇਖਿਆ ਸਾਹਮਣੇ, ਪੰਛੀ ਨੇ ਉਡਾਰੀ ਮਾਰੀ, ਇੱਕ ਸਕਿੰਟ ਦੇ ਵਿੱਚ ਉੱਥੇ ਜਾ ਸਕਦਾ, ਪਰ ਉਹਨੂੰ ਉੱਡਣ ਵਾਸਤੇ ਫੰਗ ਚਾਹੀਦੇ ਨੇ। ਸਾਡੇ ਫੰਗ ਨਹੀਂ ਆ, ਅਸੀਂ ਫੰਗ ਸਾਡੇ ਲਹੇ ਹੋਏ ਨੇ, ਉਡਾਰੀ ਮਾਰ ਨਹੀਂ ਸਕਦੇ, ਅਨੁਮਾਨ ਕਰ ਲਾਂਗੇ ਲੇਕਿਨ ਉਹ ਅਨੁਮਾਨ ਵਿੱਚ ਨਹੀਂ ਆਉਂਦਾ। ਇਸ ਕਰਕੇ ਸਾਧਕ ਜੀ, ਸਾਧੂਆਂ ਨੂੰ ਪਤਾ ਹੈ ਇਸ ਚੀਜ਼ ਦਾ, ਜਿਹੜੇ ਪਹੁੰਚੇ ਨੇ, ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਹੈ। ਮਹਾਰਾਜ ਕਹਿੰਦੇ ਸਾਲ ਸਰਾਏ, ਇਹ ਜਿਹੜੇ ਬਚਨ ਅਸੀਂ ਕਹਿੰਦੇ ਹਾਂ, ਜਦੋਂ ਦ੍ਰਿਸ਼ਟੀ ਟੋਟਲ ਬਦਲ ਜਾਂਦੀ ਹੈ ਤੇ ਹਰ ਥਾਂ ਦੇ ਉੱਤੇ ਪਰਮੇਸ਼ਰ ਆਉਂਦਾ, ਆਪਣਾ ਵਜੂਦ ਖਤਮ ਹੋ ਜਾਂਦਾ, ਉਹ ਅਨੁਭਵ ਨੂੰ ਅਸੀਂ ਨਾਮ ਕਹਿੰਦੇ ਹਾਂ। ਨਾਮ ਅੱਖਰ ਨਹੀਂ ਹੋਇਆ ਕਰਦਾ, ਅੱਖਰ ਮੰਤਰ ਹੋਇਆ ਕਰਦੇ ਨੇ। ਉਹ ਜਿਹੜਾ ਨਾਮ ਹੈ ਉਹਦੀ ਮਹਿਮਾ ਦਾ ਸੰਸਾਰ ਨੂੰ ਨਹੀਂ ਪਤਾ, ਉਹਦਾ ਕੇਵਲ ਜੇ ਪਤਾ ਹੈ ਨਾਮ ਕੀ ਮਹਿਮਾ। ਸੰਤ ਰਿਤ ਬਸਾ, ਸੰਤ ਪ੍ਰਤਾਪ ਦੁੱਤ ਸਭ ਨਸਾ, ਸੰਤ ਕਾ ਸੰਗ ਬੁੱਢ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੋਂ ਕੁਛ ਖਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਇੱਥੇ ਫਿਰ ਮਹਾਰਾਜ ਨੇ ਕਹਿਤਾ ਵੀ ਗੁਰਮੁਖ ਦੇ ਮਿਲਾਪ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਾ ਹੋਏਗੀ, ਸੱਚੇ ਗੁਰੂ ਤੋਂ ਬਗੈਰ। ਸੋ ਨਾਮਦੇਵ ਦੀ ਗੱਲ ਜ਼ਿਕਰ ਕਰਿਆ ਸੀ ਕਿ ਜਦੋਂ ਉਸਨੇ ਨਾਮ ਜਪਿਆ, ਇੱਕ ਮਾਮੂਲੀ ਆਦਮੀ ਸੀ। ਮਹਾਰਾਜ ਨੇ ਜਿਹੜੀ ਫਾਈਨੈਂਸ਼ੀਅਲ ਲਿਮਿਟ ਜ਼ਿਕਰ ਕਰੀ ਹੈ ਗੁਰੂ ਗ੍ਰੰਥ ਸਾਹਿਬ ਚ, ਅੱਧ ਨਾਮ ਕੋ ਛੀਪਰੋ, ਅੱਧਾ ਅੱਧੇ ਪੈਸੇ ਦਾ ਉਹਨਾਂ ਨੇ ਕਰੀ ਹੈ। ਮਿਹਨਤ ਕਸ਼ ਬੰਦਾ ਸੀ, ਪਰ ਉਹਨੇ ਜਦ ਨਾਮ ਜਪਿਆ, ਹਿੰਦੁਸਤਾਨ ਦਾ ਬਾਦਸ਼ਾਹ ਵੀ ਉਹਦੇ ਚਰਨਾਂ ਤੇ ਆ ਕੇ ਟੈ ਨਮਸਕਾਰਾਂ ਕਰ ਰਿਹਾ, ਬਖਸ਼ੀ ਹਿੰਦੂ ਮੈਂ ਤੇਰੀ ਗਾਇ। ਪੁੱਛੋ ਕਹਿੰਦੇ ਉਹਨਾਂ ਨੂੰ, ਕੱਲ ਮੈਂ ਬੇਨਤੀ ਕਰੀ ਸੀ ਕਿ ਵਾਹਿਗੁਰੂ ਜੀ ਇਮੈਜਨਰੀ ਨਹੀਂ ਹੈ ਹਸਤੀ, ਉਹ ਠੋਸ ਹੈ, ਉਹ ਬਿਲਕੁਲ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਸਾਰਿਆਂ ਦਾ ਕੰਮ ਕਰਦੇ। ਸਾਨੂੰ ਜਿੰਨੀ ਕੁ ਸੋਝੀ ਹੈ ਬੰਦਿਆਂ ਨੂੰ, ਅਸੀਂ ਇਹ ਚਾਹੁੰਦੇ ਹਾਂ ਵੀ ਵਾਹਿਗੁਰੂ ਜੀ ਸਾਡੇ ਕੰਮ ਕਰਨ, ਸਾਨੂੰ ਮਿਲਣ, ਸਾਡੇ ਨਾਲ ਗੱਲਾਂ ਕਰਨ। ਇਹ ਵੀ ਰੂਪ ਹੈਗਾ ਉਹਨਾਂ ਦਾ ਜਿਹਦੇ ਚੋਂ ਗੱਲਾਂ ਕਰਦੇ। ਨਾਮਦੇਵ ਜੀ ਦਾ ਜਦੋਂ ਮੰਦਰ ਵਿੱਚ ਜਾਂਦੇ ਨੇ, ਨਿਰਾਦਰ ਕਰਿਆ, ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ, ਪਰਮੇਸ਼ਰ ਦੇਖ ਨਾ ਸਕੇ ਉਹਦੀ ਮਜਬੂਰੀ ਨੂੰ, ਕਿਉਂਕਿ ਉਹਨੇ ਕਿਹਾ ਵੀ ਹੇ ਪ੍ਰਭੂ, ਜੇ ਤੈਂ ਉੱਚੀਆਂ ਜਾਤਾਂ ਨਾਲ ਇਹ ਪਿਆਰ ਕਰਨਾ ਸੀ ਤਾਂ ਮੇਰੇ ਤੇ ਪੂਰਾ ਕਿਰਪਾ ਕਰ ਦਿੰਦਾ, ਮੈਨੂੰ ਵੀ ਇਹਨਾਂ ਜਾਤਾਂ 'ਚ ਲਿਆ ਦਿੰਦਾ। ਸ਼ੀਪੇ ਕੇ ਜਨਮ ਹੋਏ ਕਾਹੇ ਕੋ ਆਇਆ, ਉਹ ਪਰਮੇਸ਼ਰ ਦੇ ਨਾਲ ਤਾਰ ਜੁੜੀ ਹੋਈ, ਪਰਮੇਸ਼ਰ ਨੂੰ ਬਿਲਕੁਲ ਹਾਜ਼ਰ ਨਾਜ਼ਰ ਜਾਣਦਾ, ਇੱਥੇ ਹੀ ਫਰਕ ਹੈ ਸਾਡਾ। जाना वेख दे प्रभु जी मन मरम ज्ञानी जाना वेख दे प्रभु जी मन मरम ज्ञानी साचा सोए अवर ना देखे एक मिन को नानक लक्षण ब्रह्म ज्ञानी ते पानी बुला रहे ने कह महाराज कह लगे भाई कन्हैये नू हाजिर करो पता करिया डेरे जाके कह लगे महाराज अजे तक मैदाने जंग चो नहीं आए लेट होए हुए ने उस वेले दो सिंघां नूं भेजा गया भी जाओ जाके पता करो लैके आओ नेरा सी मश्क भर लै आउंदे सी ते पानी पाई जांदे सी मूंह च जख्मी देखदे सी जिन्ने पए सी जिथे होश सी थोड़ी बहुती उथे पानी भरना ते कोई आवाज उहनां दे मुख तो लगातार इस तरह निकल रही सी तुही तुही मोहना तुही तुही मोहना तुही मोहना तुही तुही मोहना घट 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 तू ही मोहन आवाज की सेहत गए अगे की देखते ने कि गोडे दे उत्ते एक जख्मी का सिर रखा हो मूह में पानी पाया होश आई उसने सवाल किया तू कौन कह लगे मैं गुरु गोबिंद सिंह जी का एक गरीब राजा सिख कह लगे पता तेन तू कि पानी पिला रहा मैं अपने गुरु ते बगैर नहीं किसे नूं भी पिला रहा कहिंदा भाई कन्हैया मैं वो जरनैल हां मुगल खान जिन्हें अज तहैया करिया सी कि गुरु गोबिंद सिंह नूं जां शहीद करूंगा जां गिरफ्तार करूंगा कहण लगे साडा इन्हां गल्लां नाल तलक नहीं थोनू बैर नहीं मेरे नाल पुजदा सुन के मेरी गल ਉਹ ਕਹਿੰਦੇ ਬੈਰ ਵਾਲੀ ਗੱਲ ਮੇਰੇ ਗੁਰੂ ਨੇ ਖਤਮ ਕਰ ਦਿੱਤੀ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਾ। ਨਾ ਕੋਈ ਬਗਾਨਾ ਤੇ ਨਾ ਕੋਈ ਬੈਰੀ ਹੈ, ਤੇ ਜੇ ਇੱਥੇ ਹੈ ਤਾਂ ਇੱਕੋ ਪਰਿਪੂਰਨ ਮੇਰਾ ਸਤਿਗੁਰੂ ਹੈ। ਸੁਨੇਹਾ ਦਿੱਤਾ, ਮਹਾਰਾਜ ਦੇ ਕੋਲ ਆ ਗਏ। ਮਹਾਰਾਜ ਨੇ ਸਵਾਲ ਕਰਿਆ ਕਿ ਭਾਈ ਕਨ੍ਹਈਆ ਜੀ, ਤੁਸੀਂ ਪਾਣੀ ਪਿਲਾਉਂਦੇ ਰਹੇ ਹੋ ਮੁਗਲਾਂ ਨੂੰ? ਕਹਿੰਦੇ ਨਾ ਮਹਾਰਾਜ, ਮੈਂ ਤਾਂ ਕਿਸੇ ਮੁਗਲ ਨੂੰ ਪਾਣੀ ਨਹੀਂ ਪਿਲਾਇਆ। ਪਹਾੜੀ ਫੌਜਾਂ ਨੂੰ? ਕਹਿੰਦੇ ਨਹੀਂ। ਖਾਲਸਾ ਫੌਜਾਂ ਨੂੰ? ਕਹਿੰਦੇ ਨਹੀਂ। ਮਹਾਰਾਜ ਫਿਰ ਪਾਣੀ ਕਿਹਨੂੰ ਪਿਲਾਉਂਦੇ ਰਹੇ? ਕਹਿਣ ਲੱਗੇ ਪਾਤਸ਼ਾਹ, ਕੋਈ ਸਮਾਂ ਸੀ ਜਦ ਮੈਨੂੰ ਇਹ ਨਜ਼ਰ ਆਉਂਦੇ ਸੀ, ਪਰ ਤੇਰੀ ਸੇਵਾ ਦੇ ਵਿੱਚ ਆ ਕੇ ਜਿਸ ਵਕਤ ਤੈਂ ਮੇਰੇ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਤਾ, ਉਸ ਵੇਲੇ ਤੋਂ ਮੇਰੀ ਅੱਖ ਖੁੱਲ ਗਈ ਤੇ ਮੇਰੀ ਹਾਲਤ ਜਿਹੜੀ ਹੈ ਇਸ ਤਰ੍ਹਾਂ ਪੜ੍ਹ ਲਓ। ਗੁਰਾਂ ਨੇ ਮੇਰੇ ਉਹ ਨੈਣ ਖੋਲਤੇ, ਗੁਰਾਂ ਨੇ ਮੇਰੇ ਉਹ ਨੈਣ ਖੋਲਤੇ, ਘੱਟ 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 ਤੂੰ ਹੀ ਮੋਹਿੰਦਾ। ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ, ਨਾਨਕ ਮਨ ਪ੍ਰਗਟ। ਪਾਸ਼ਾ ਕੋਈ ਸਮਾਂ ਸੀ ਜਦੋਂ ਮੈਨੂੰ ਸਾਰੇ ਹੀ ਨਜ਼ਰ ਆਉਂਦੇ ਸੀ, ਪਰ ਜਦ ਤੋਂ ਤੈ ਗਿਆਨ ਅੰਜਨ ਮੇਰੇ ਨੇਤਰਾਂ ਚ ਪਾਇਆ, ਗਿਆਨ ਦਾ ਪ੍ਰਕਾਸ਼ ਹੋਇਆ, ਤਾਂ ਉਸ ਵੇਲੇ ਤੋਂ ਤੇਰੇ ਬਗੈਰ ਮੈਨੂੰ ਹੋਰ ਦਿਸਣਾ ਹੀ ਬੰਦ ਹੋ ਗਿਆ। ਗੁਰੂ ਮਹਾਰਾਜ ਜੀ ਨੇ ਉੱਠ ਕੇ ਬੁੱਕ ਚ ਲੈ ਲਿਆ, ਨਿਹਾਲ ਸਿੱਖਾਂ ਨਿਹਾਲ ਸਿੱਖਾਂ ਨਿਹਾਲ। ਤੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਸਹੀ ਸਰੂਪ ਵਿੱਚ ਅਪਣਾਇਆ। ਹੁਣ ਇਹ ਕਰਿਆ ਕਰ, ਮੈਂ ਮੱਲਮ ਵੀ ਤੈਨੂੰ ਦਿੰਦਾ, ਪੱਟੀਆਂ ਵੀ ਦਿੰਦਾ। ਜਿੱਥੇ ਤੂੰ ਮੈਨੂੰ ਪਾਣੀ ਪਿਲਾਉਂਦਾ ਰਿਹਾ, ਉੱਥੇ ਮੱਲਮ ਵੀ ਲਾਈ, ਪੱਟੀਆਂ ਵੀ ਲਾਈ। ਤੇਰੀ ਸੇਵਾ ਪ੍ਰਵਾਨ ਹੋ ਗਈ, ਤੇਰੇ ਮੇਰੇ ਚ ਹੁਣ ਕੋਈ ਫਰਕ ਨਹੀਂ ਰਿਹਾ, ਜਾ ਤੂੰ ਸੰਸਾਰ ਦਾ ਉਧਾਰ ਕਰ। ਸੋ ਇਹ ਦ੍ਰਿਸ਼ਟੀ ਹੈ ਜਿਨ੍ਹਾਂ ਨੇ ਪਛਾਣ ਲਿਆ। ਮਹਾਰਾਜ ਕਹਿੰਦੇ ਚੰਡਿਆ ਪਛਾਣਿਆ ਵੀ ਹੈ ਰੱਬ। ਜੇ ਮਹਾਰਾਜ ਛੋਟੀ ਉਮਰ ਚ ਪਾਤੇ ਕੋ ਪੜ੍ਹਨ ਜਾਂਦੇ ਨੇ ਤੇ ਉਹਨੇ ਫੱਟੀ ਦੇ ਉੱਤੇ ਲਿਖ ਦਿੱਤਾ ਓਮ ਨਮੋ ਸਿੱਧੰ, ਹੱਥ ਰੱਖਦਾ ਮਹਾਰਾਜ ਨੇ ਫੱਟੀ ਤੇ ਵੀ ਹੋਰ ਅੱਖਰ ਨਾ ਪਾਈ। ਕਹਿੰਦੇ ਇਹਦਾ ਮਤਲਬ ਕੀ ਹੈ? ਕਹਿਣ ਲੱਗੇ ਹੇ ਨਾਨਕ, ਓਮਕਾਰ ਦੇ ਪਾਸ ਅਸੀਂ ਪ੍ਰਾਰਥਨਾ ਕਰੀ ਹੈ ਨਮੋ ਨਮਸਕਾਰ ਕਰਕੇ ਵੀ ਕੰਮ ਸਿੱਧ ਕਰ ਦੀ। ਕਹਿੰਦੇ ਬਾਦਾ ਜੀ ਤੁਸੀਂ ਓਮਕਾਰ ਨੂੰ ਜਾਣਦੇ ਹੋ? ਇਸ ਗੱਲ ਤੇ ਕਨਫਿਊਜ਼ ਹੋ ਗਿਆ, ਸੁਣਿਆ ਤਾਂ ਹੈ, ਜਾਣਿਆ ਤਾਂ ਹੈ ਨਹੀਂ, ਬੁੱਝਿਆ ਨਹੀਂ ਹੈ। ਮਹਾਰਾਜ ਕਹਿੰਦੇ ਜੇ ਬੁੱਝਿਆ ਨਹੀਂ ਹੈ, ਆਪਣਾ ਇਸ ਰਿਸ਼ਤ ਮੈਂ ਬਿਨ ਬੁੱਝੇ ਪਸਟੋਰ। ਜੇ ਸੱਚਾਈ ਨੂੰ ਤੇ ਅਸਲੀਅਤ ਨੂੰ ਜਾਣਿਆ ਹੀ ਨਹੀਂ ਹੈ, ਬੁੱਝ ਨਹੀਂ ਸਕਿਆ, ਤਾਂ ਫਿਰ ਤੈਨੂੰ ਤਾਂ ਵਿੱਚ ਵਿਚਾਲੇ ਤੁਰਿਆ ਫਿਰਨਾ। ਸੋ ਇਸ ਤਰ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣਿਆ ਬੁੱਝਿਆ ਹੈ, ਉਹਨਾਂ ਦੇ ਅੰਦਰ ਦ੍ਰਿਸ਼ਟੀ ਆ ਜਾਂਦੀ ਹੈ। ਦ੍ਰਿਸ਼ਟੀ ਕੀ ਕਰਦੀ ਹੈ? ਇਹ ਨੇਤਰੋ ਮੇਰੇ ਹੋ, ਹਰ ਤੋਂ ਮੈਂ ਜੋ ਦਰੀ, ਹਰ ਵੇ ਨਬਰ ਨਾ ਦੇਖੋ ਕੋਈ, ਹਰ ਵੇ ਨਬਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਵੀ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਹੈ। ਇੰਨੇ ਸੀ ਨੇਤਰ, ਪਾਚਾ ਗੁਰੂ ਨੂੰ ਮਿਲੇ, ਉਸਨੇ ਸੁਰਮਾ ਗਿਆਨ ਦਾ ਪਾਇਆ ਤੇ ਨੇਤਰ ਖੋਲਤੇ ਤੇ ਦ੍ਰਿਸ਼ਟੀ ਅਸਲੀ ਚੀਜ਼ ਆ ਗਈ। ਸੋ ਇਸ ਤਰ੍ਹਾਂ ਦੇ ਨਾਲ ਇਹ ਜੋ ਮਹਿਮਾ ਹੈ ਨਾਮ ਦੀ, ਇਸੇ ਅਵਸਥਾ ਨੂੰ ਨਾਮ ਦਾ ਪ੍ਰਕਾਸ਼ ਕਹਿੰਦੇ ਨੇ। ਇਹ ਜਿਹੜਾ ਦੂਸਰਾ ਤੱਤ ਮੈਂ ਬੇਨਤੀ ਕਰੀ ਸੀ ਨਾ, ਵੀ ਦੂਜਾ ਤੱਤ ਜਿਹੜਾ ਹੈ ਉਹ ਨਾਮ ਤੱਤ ਹੈ ਇੱਥੇ, ਜਿਹਨੂੰ ਅਸੀਂ ਬੁੱਧਿਆ ਨਹੀਂ ਹੈ। ਹਮੇ ਤੱਤ ਦੇ ਵਿੱਚ ਤਾਂ ਅਸੀਂ ਉਲਝੇ ਫਿਰਦੇ ਹਾਂ, ਦੁਖੀ ਹਾਂ, ਕਿਉਂਕਿ ਹਮਾ ਹੈ ਹੀ ਦੁੱਖ ਦਾ ਮੂਲ। ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਬੁੱਧ ਵਿਧ ਦੁੱਖ ਬਿਨ ਸਜਾਈ। ਮਹਾਰਾਜ ਕਹਿੰਦੇ ਹਮੇ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਏ। ਤੇ ਨਾਮ ਦਾ ਤੱਤ ਜਦੋਂ ਵਿਸਰ ਗਿਆ, ਉਸ ਵੇਲੇ ਦੁੱਖ ਹੀ ਦੁੱਖ ਹੋਇਆ ਕਰਦਾ। ਤੇ ਜਿਹੜਾ ਹਮੇ ਹੈ, ਕਹਿੰਦੇ ਉਹਦਾ ਕੋਈ ਇਲਾਜ ਨਹੀਂ ਹੈ, ਨਾ ਉਹ ਦਾਨ ਕਰੇ ਤੇ ਹਟਦੀਆਂ, ਨਾ ਤੀਰਥ ਨਾਟਿਆਂ ਤੇ ਕਿਤਾਬਾਂ ਪੜ੍ਹਿਆ ਤੇ ਤਾਂ ਦੁੱਗਣੀ ਚੌਗਣੀ ਹੋਰ ਆ ਜਾਂਦੀ ਹੈ, ਮੈਲ ਤੇ ਮੈਲ ਲੱਗਦੀ ਤੁਰੀ ਜਾਂਦੀ। ਫਿਰ ਹਟਦੀ ਕਿਵੇਂ ਹੈ ਇਹ? ਮਹਾਰਾਜ ਕਹਿੰਦੇ ਜਦ ਤੱਕ ਨਾਮ ਦੇ ਮੰਡਲ ਚ ਪ੍ਰਵੇਸ਼ ਨਹੀਂ ਕਰਦਾ, ਹਉਮੈ ਦਾ ਹਨੇਰਾ ਦੂਰ ਨਹੀਂ ਹੋਏਗਾ, ਕਿਉਂਕਿ ਇਹਨਾਂ ਦਾ ਵਿਰੋਧ ਹੈ। ਨਾਮ ਤੱਤ ਜਿਹੜਾ ਹੈ ਉਹ ਬਹੁਤ ਹੀ ਸ਼ਕਤੀਸ਼ਾਲ ਹੈ। ਜਦੋਂ ਨਾਮ ਤੱਤ ਚ ਸੁੱਟ ਜਾਂਦੀ ਹੈ, ਉਸ ਵੇਲੇ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ, ਦੋ ਨਹੀਂ ਬਚਦੇ। ਸੋ ਇਸ ਤਰ੍ਹਾਂ ਮੈਂ ਬੇਨਤੀ ਕਰਦਾ ਸੀ ਨਾਮਦੇਵ ਜੀ ਦੀ, ਕਿ ਪਰਮੇਸ਼ਰ ਦਾ ਨਿਰਾਕਾਰ ਸਰੂਪ ਵੀ ਹੈ, ਸਾਕਾਰ ਵੀ ਹੈ, ਉਹਦੇ ਤੇ ਬੰਦਿਸ਼ ਨਹੀਂ ਕੋਈ ਲਾ ਸਕਦੇ, ਕੋਈ ਸ਼ਾਸਤਰ, ਕੋਈ ਫਿਲਾਸਫੀ। ਉਹਦੀ ਮਰਜ਼ੀ ਹੈ, ਜੋ ਕੁਛ ਬਣਨਾ ਉਹ ਹੋ ਜਾਂਦਾ, ਜੋ ਕੁਛ ਜਿਹਾ ਜਿਹਾ ਵੀ ਹੈ ਉਹ ਜਿਹਾ, ਉਹ ਜਗਿਆਸੂ ਦਾ ਅਨੁਭਵ ਦੇਖ ਕੇ, ਉਹਦੇ ਸ਼ਰਧਾ ਦੇਖ ਕੇ ਪ੍ਰਗਟ ਹੁੰਦਾ। ਨਾਮਦੇਵ ਨੇ ਥੋੜਾ ਰੋਸ ਕਰਿਆ ਵੀ ਮੇਰਾ ਜਨਮ ਛੋਟਾ ਕਿਉਂ ਆ ਗਿਆ, ਮੈਂ ਤੇਰੇ ਨਾਲ ਪਿਆਰ ਨਹੀਂ ਕਰ ਸਕਦਾ। ਉਹ ਮਹਾਰਾਜ ਨੇ ਕਰਿਆ ਉਹ ਦਰਵਾਜ਼ਾ ਹੀ ਘੁਮਾਤਾ, ਉਹਨਾਂ ਵੱਲ ਪਿੱਠ ਹੋ ਗਈ। ਤੇ ਹੁਣ ਇਹ ਜਿਹੜੀਆਂ ਗੱਲਾਂ ਨੇ, ਇਹ ਐਵੇਂ ਨਹੀਂ ਹੈ ਵੀ ਇਹਨਾਂ ਨੂੰ ਸੁਣ ਕੇ ਛੱਡ ਦੋ, ਇਹਦੀ ਗਹਿਰਾ ਜਾਓ ਵੀ ਹੈ, ਇਸ ਤਰ੍ਹਾਂ ਵੀ ਹੈਪਨ ਹੋ ਸਕਦਾ। ਹੁਣ ਸਾਡਾ ਤਾਂ ਹੁਣ ਗੁਰੂ ਮਹਾਰਾਜ ਨੇ ਜਦੋਂ ਕਹਿ ਦਿੱਤਾ, ਤੇ ਸਾਨੂੰ ਤਾਂ ਮੰਨਣਾ ਪੈਣਾ। ਅਸੀਂ ਇਹਨੂੰ ਲੋਕ ਕਥਾ ਤਾਂ ਕਹਿ ਕੇ ਸਾਰ ਨਹੀਂ ਸਕਦੇ, ਕਿਉਂਕਿ ਸਾਡੇ ਅੱਜ ਕੱਲ੍ਹ ਦੇ ਗਿਆਨੀ ਇਹ ਕਹੀ ਜਾਂਦੇ ਜੀ ਇਸ ਤਰ੍ਹਾਂ ਲੋਕਾਂ ਦਾ, ਇਹਨਾਂ ਦਾ ਬਿਲੀਫ ਸੀ, ਫਲਾਣੇ ਦਾ ਬਿਲੀਫ ਸੀ। ਮਹਾਰਾਜ ਇੱਥੇ ਕੋਈ ਝੂਠੀਆਂ ਗੱਲਾਂ ਨਹੀਂ, ਤਾਂ ਅੱਜ ਕਾਨੂੰਨ ਸੀਗੇ ਗੁਰੂ ਗ੍ਰੰਥ ਸਾਹਿਬ, ਸਹੀ ਸਹੀ ਬਾਤ ਉਹਨਾਂ ਨੇ ਸਾਡੇ ਭਲੇ ਵਾਸਤੇ ਜੋ ਹੈ ਉਹੀ ਅੰਕਿਤ ਕਰੀ ਹੈ। ਜੇ ਪੁਰਾਣੇ ਕਹਾਣੀਆਂ ਕਰੀਆਂ ਨੇ ਉਹਨਾਂ ਵਿੱਚ ਵੀ ਬੜਾ ਸਾਰ ਤੇ ਤੱਤ ਹੈ, ਉਹ ਇਸ ਰਿਜੈਕਟ ਨਹੀਂ ਕਰ ਸਕਦੇ ਵੀ ਉਹਨਾਂ ਦਾ ਮਤ ਹੈ ਜੀ ਪ੍ਰਹਲਾਦ ਨੂੰ ਰੱਖਿਆ। ਫਿਰ ਸਾਨੂੰ ਮਹਾਰਾਜ ਨੇ ਇੰਨਾ ਪ੍ਰਹਲਾਦ ਦੇ ਬਾਰੇ ਕਿਉਂ ਵਾਰ ਵਾਰ ਲਿਖਿਆ? ਜੇ ਉਹਨਾਂ ਦਾ ਮਤ ਸੀ ਫਿਰ ਸਾਨੂੰ ਲਿਖ ਦਿੰਦੇ ਵੀ ਇਹ ਤਾਂ ਉਹਨਾਂ ਦਾ ਮਤ ਹੈ, ਸਾਡਾ ਮਤ ਨਹੀਂ ਹੈ, ਪ੍ਰਹਲਾਦ ਨੂੰ ਥੰਮ ਚਵਾ ਕੇ ਰੱਖਿਆ। ਸੋ ਇਸ ਤਰ੍ਹਾਂ ਦੇ ਨਾਲ ਨਾਮਦੇਵ ਜੀ ਛੱਪਰੀ ਬਣਾਤੀ। ਹੁਣ ਮੈਂ ਸ਼ਬਦਾਰਥ ਦੀ ਗੱਲ ਕਰੀ ਸੀ, ਬੜੀ ਚੰਗੀ ਪੁਸਤਕ ਹੈ ਇਹ ਅਰਥ ਦੇਖਣ ਨੂੰ, ਲੇਕਿਨ ਉੱਥੇ ਲਿਖਿਆ ਕਿ ਨਾਮਦੇਵ ਦੇ ਕਿਸੇ ਪ੍ਰੇਮੀ ਨੇ ਛੱਪਰੀ ਬਣਾਤੀ। ਕਿਉਂ? ਪਰਮੇਸ਼ਰ ਨਹੀਂ ਬਣਾ ਸਕਦਾ ਜਿਹਨੇ ਕਰੋੜਾਂ ਬ੍ਰਹਿਮੰਡ ਮਿੰਟਾਂ ਚ ਬਣਾਤੇ, ਉਹ ਛੱਪਰੀ ਬਣਾਉਣੀ ਔਖੀ ਹੈ ਉਹਨੂੰ। ਇਹ ਨਾਮਦੇਵ ਜੀ ਦੀ ਮਹਿਮਾ ਫੈਲ ਗਈ, 72 ਵਾਰੀ ਇਹਨਾਂ ਨੂੰ ਸਾਕਾਰ ਰੂਪ ਚ ਪਰਮੇਸ਼ਰ ਦੇ ਦਰਸ਼ਨ ਹੋਏ। ਲੇਕਿਨ ਸਾਕਾਰ ਤੋਂ ਗਾਹਾਂ ਜਿਹੜਾ ਹੈ ਸਾਥ ਹੈ ਜੀ, ਉੱਥੇ ਵੀ ਪਹੁੰਚਣਾ ਪੈਂਦਾ। ਉੱਥੇ ਪਹੁੰਚਣ ਵਾਸਤੇ ਗੁਰੂ ਦੀ ਲੋੜ ਹੋਇਆ ਕਰਦੀ ਹੈ। ਸੋ ਇੱਥੋਂ ਦਿੱਲੀ ਦੀ ਸੰਗਤ ਭਾਰਤ ਵਰਸ਼ ਦੇ ਤੀਰਥ ਯਾਤਰਾ ਕਰਦੀ ਕਰਦੀ ਜਦੋਂ ਨਾਮਦੇਵ ਜੀ ਦੇ ਨਗਰ ਪਹੁੰਚੇ, ਉੱਥੇ ਉਹਨਾਂ ਦੇ ਚਰਨਾਂ ਚ ਬੇਨਤੀ ਕਰੀ ਕਿ ਮਹਾਰਾਜ, ਤੁਸੀਂ ਇੱਕ ਪਾਸੇ ਬੈਠੇ ਹੋ, ਤੁਹਾਡੀ ਮਹਿਮਾ ਸਾਰੇ ਭਾਰਤ ਵਰਸ਼ ਵਿੱਚ ਉਜਾਗਰ ਹੋਈ ਹੋਈ ਹੈ, ਕਿਰਪਾ ਕਰੋ ਤੁਸੀਂ ਥੋੜਾ ਭਰਮਣ ਕਰੋ, ਇੱਥੇ ਇੱਕ ਥਾਂ ਟੇਕੇ ਨਾ ਬੈਠੋ। ਇੱਕ ਥਾਂ ਟੇਕੇ ਮਹਾਂਪੁਰਸ਼ ਬੈਠਦੇ ਨੇ, ਬਹੁਤ ਥੋੜੇ ਬੰਦੇ ਲਾਭ ਉਠਾ ਸਕਦੇ ਨੇ, ਪਰ ਇਹ ਜੰਗਮ ਤੀਰਥ ਹੋਣ ਕਰਕੇ ਥਾਂ ਥਾਂ ਤੇ ਤੁਰ ਕੇ ਤੀਰਥ ਰਚਦੇ ਤੁਰੇ ਜਾਂਦੇ ਨੇ। ਵੀ ਕਿਰਪਾ ਕਰੋ ਦਿੱਲੀ ਵੀ ਆ ਪਾਓ, ਉੱਥੇ ਬਹੁਤ ਸੰਗਤ ਹੈ। ਦੂਜਾ ਇਹਨਾਂ ਦਾ ਲੋਧੀਆਂ ਦਾ ਰਾਜ ਹੈ, ਲੋਕ ਪਿਸੇ ਹੋਏ ਨੇ ਜ਼ੁਲਮ ਦੇ ਅੰਦਰ, ਤੁਹਾਡੇ ਆਇਆਂ ਤੇ ਕੁਛ ਸ਼ਾਂਤੀ ਆਏਗੀ, ਕੁਛ ਬਚਨ ਸੁਣਾਂਗੇ, ਕੁਛ ਸਾਨੂੰ ਢਾਰਸ ਮਿਲੇਗੀ। ਅਖੀਰ ਉਹਨਾਂ ਨੂੰ ਮਨਾ ਲਿਆ। ਨਾਮਦੇਵ ਜੀ ਨੇ ਤਿਆਰੀ ਕਰੀ, ਆਪਣੇ ਕੁਛ ਸ਼ਰਧਾਲੂ ਨਾਲ ਲਏ, ਮਾਤਾ ਜੀ ਨੂੰ ਨਾਲ ਲਿਆ, ਤੇ ਆਪ ਸਨੇ ਸਨੇ ਚਲਦੇ ਚਲਦੇ ਦਿੱਲੀ ਪਹੁੰਚ ਜਾਂਦੇ। ਦਿੱਲੀ ਆਪ ਜਮਨਾ ਦੇ ਕਿਨਾਰੇ ਆਪਣੇ ਆਸਣ ਕਰਿਆ, ਉੱਥੇ ਇਸ਼ਨਾਨ ਹੋ ਜਾਂਦਾ ਸੀ, ਤੇ ਉਸੇ ਥਾਂ ਦੇ ਉੱਤੇ ਆਪ ਰੇਤੀ ਦੇ ਬੈਠ ਕੇ ਸਵੇਰ ਵੇਲੇ ਸਿਮਰਨ ਕਰਦੇ ਸੀ। ਅੰਮ੍ਰਿਤ ਵੇਲੇ ਜਾਗਣਾ ਗੁਰੂ ਘਰ ਵਿੱਚ ਵੀ, ਹੋਰ ਜਿੰਨੇ ਵੀ ਰੂਹਾਨੀ ਸੰਪਰਦਾਵਾਂ ਨੇ ਉਹਨਾਂ ਵਿੱਚ ਬੜਾ ਜ਼ਰੂਰੀ ਹੈ। ਅੰਮ੍ਰਿਤ ਵੇਲਾ ਅਸੀਂ ਇਗਨੋਰ ਨਹੀਂ ਕਰ ਸਕਦੇ। ਸੋ ਮਹਾਰਾਜ ਕਹਿੰਦੇ, ਭਿੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਉਸ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੁਕ, ਫੇਰ ਇੱਕ ਮਨ ਇੱਕ ਚਿੱਤ ਕਰਕੇ ਸੁਰਤ ਨੂੰ ਖਿੱਚਦੇ ਨੇ, ਸੁਰਤ ਨੂੰ ਖਿੱਚ ਕੇ ਅੰਦਰ ਪ੍ਰਵੇਸ਼ ਕਰਦੇ ਨੇ, ਅੰਦਰ ਟਰੈਵਲ ਕਰਦੇ ਨੇ ਗਹਿਰਾ ਅੰਦਰ। ਤੇ ਅੱਜ ਨਾਮਦੇਵ ਜੀ ਜਦੋਂ ਬੈਠੇ ਤੇ ਉਹ ਸਮਾਧ ਵਿੱਚ ਗਏ, ਉਹ ਸਮਾਧ ਨੂੰ ਗੁਰੂ ਮਹਾਰਾਜ ਨੇ ਸਾਨੂੰ ਦੱਸਣ ਵਾਸਤੇ ਸਹਿਜ ਸਮਾਧ ਦਾ ਨਾਮ ਦਿੱਤਾ, ਤੇ ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਨੇ। ਸਹਿਜ ਸਮਾਧ ਲਗੀ ਲਿਵੇ ਅੰਤਰ ਸੋਰਸ ਸੋਈ ਜਾਣੈ, ਸਹਿਜ ਸਮਾਧ ਲਗੀ ਲਿਵੇ ਅੰਤਰ ਸੋਈ ਜਾਣੈ, ਸਮਾਧ ਲਗੀ ਲਿਵੇ ਅੰਤਰ ਸੋਰਸ ਸੋਈ ਜਾਣੈ, ਸਹਿਜ ਸਮਾਧ ਲਗੀ ਲਿਵੇ ਅੰਤਰ ਸੋਈ ਜਾਣੈ। ਸੋਈ ਜਾਣੈ ਸੋਈ ਜਾਣੈ ਸੋਈ। वार लगी मेरे अंतर को रब सोई जावे सहज कुमार लगी मेरे अंतर सोई जावे ਸਮਾਧ ਸਭੇ ਸੁਖ ਪਏ ਪ੍ਰਭ ਟੁੱਠੇ ਗੁਰ ਪੂਰੇ ਕੇ ਚਰਨ ਮਨ ਮੁੱਠੇ ਸਹਿ ਸਮਾਧ ਲਗੀ ਲੇਵਾ ਅੰਤਰ ਸੋ ਰਸ ਸੋਈ ਜਾਣ ਇਹ ਦਰਜੇ ਸਾਡੇ ਪਹੁੰਚਣ ਵਾਲੇ ਨੇ ਸਾਡਾ ਜਿਹੜਾ ਸਿਮਰਨ ਹੈ ਇਹ ਬਾਹਰ ਲੈ ਦਸਨਾ ਦੇ ਨਾਲ ਅਸੀਂ ਨਾਮ ਜਪਦੇ ਹਾਂ ਸਵਾਸ ਦੇ ਨਾਲ ਨਾਮ ਜਪਦੇ ਹਾਂ ਇਹ ਤਿੰਨਾਂ ਚੀਜ਼ਾਂ ਦਾ ਸਿਮਰਨ ਹੋਇਆ ਕਰਦਾ ਪਹਿਲਾਂ ਸਥੂਰ ਸੂਲ ਦਾ ਫਿਰ ਸੂਖਸ਼ਮ ਦਾ ਫਿਰ ਆਤਮ ਮੰਡਲ ਦਾ ਜੁਗਤੀਆਂ ਯੁਗਤੀਆਂ ਹੁੰਦੀਆਂ ਮਹਾਂਪੁਰਸ਼ਾਂ ਕੋਲ ਇਹ ਪਹਿਲਾਂ ਤੋਂ ਹੀ ਜਦ ਤੋਂ ਵੀ ਇਸ ਲਗਨ ਦੇ ਵਿੱਚ ਪਏ ਨੇ ਖੋਜ ਕੀਤੀ ਹੈ ਇਹਨਾਂ ਵਿੱਚ ਜ਼ਰੂਰੀ ਹੈ ਕਿ ਆਪਣੇ ਜੀਵਨ ਨੂੰ ਸੰਜਮ 'ਚ ਲਿਆਉਣਾ ਪੈਂਦਾ ਬੰਦੇ ਸਹਿਜੇ ਪਵੇ ਵਿੱਚ ਬੰਦੀ ਵੇਖਣ ਖੋਜੀਦਾਰ ਜੇ ਗੁਰਸਿੱਖੀ ਵਿੱਚ ਆਉਂਦੇ ਹੋ ਤੁਹਾਨੂੰ ਅਮਰ ਛਕਣਾ ਪੈਣਾ ਅਤੇ ਰਹਿਤਾਂ ਰੱਖਣੀਆਂ ਪੈਣੀਆਂ ਨੇ ਉਹਦੇ ਮੁਤਾਬਕ ਜੀਵਨ ਬਤੀਤ ਕਰਨਾ ਪੈਣਾ ਸੋ ਉਹਦੇ ਵਾਸਤੇ ਕੁਛ ਤਿਆਰੀ ਵਾਸਤੇ ਹੋਇਆ ਕਰਦੀਆਂ ਰਹਿਤਾਂ ਜਿਹਨਾਂ ਨੂੰ ਰੂਹਾਨੀ ਰਹਿਤਾਂ ਕਹਿੰਦੇ ਨੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਹਿੰਸਾ ਹੁੰਦੀ ਹੈ ਹਿੰਸਾ ਹੈ ਕਿ ਆਪ ਦੂਸਰੇ ਦਾ ਨੁਕਸਾਨ ਕਰ ਦੇਣਾ ਅਹਿੰਸਾ ਹੋਇਆ ਕਰਦਾ ਬਿਲਕੁਲ ਨੁਕਸਾਨ ਨਾ ਕਰਨਾ ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ ਇੱਕ ਸਰੀਰਕ ਹੁੰਦੀ ਹੈ ਦੂਸਰੇ ਦੀ ਭਲਾ ਕਰਨਾ ਸੇਵਾ ਕਰਨੀ ਦੂਸਰੀ ਮਾਨਸਿਕ ਹੁੰਦੀ ਹੈ ਸੱਚੇ ਦਿਲ ਨਾਲ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾਬੂ ਵੀ ਹੇ ਵਾਹਿਗੁਰੂ ਮੇਰਾ ਕੋਈ ਦੁਸ਼ਮਣ ਨਹੀਂ ਹੈ ਮੇਰੇ ਅੰਦਰ ਜਿਹੜੀ ਇਹ ਭਾਵਨਾ ਤੂੰ ਕੱਢ ਦੇ ਮੇਰੇ ਅੰਦਰ ਤੇਰਾ ਕੋਈ ਦੁਸ਼ਮਣ ਨਹੀਂ ਹੈ ਕਿਉਂਕਿ ਤੂੰ ਇਹ ਕਹਿਣਾ ਵੀ ਇੱਥੇ ਹੋਰ ਕੋਈ ਨਹੀਂ ਹੈ ਮੇਰੇ ਤੋਂ ਬਗੈਰ ਤੇ ਜੇ ਸਾਡੇ ਅੰਦਰ ਦੁਸ਼ਮਣੀਆਂ ਵੀ ਕੰਮ ਕਰਦੀਆਂ ਤੇ ਅਸੀਂ ਫੇਰ ਵੀ ਇਹ ਕਹਿੰਦੇ ਹਾਂ ਵੀ ਸਰਬੱਤ ਦਾ ਭਲਾ ਉਹ ਪੋਸੀਬਲ ਨਹੀਂ ਹੈ ਉਹ ਇੱਕ ਧੋਖਾ ਹੈ ਪਰਮੇਸ਼ੁਰ ਨਾਲ ਵੀ ਨਿਰਾਦਰ ਹੈ ਉਹਨਾਂ ਦਾ ਤੀਸਰਾ ਹੋਇਆ ਕਰਦੀ ਹੈ ਬਚਨ ਦੀ ਬਚਨ ਮਿੱਠਾ ਕਹਿਣਾ ਕਿਸੇ ਦਾ ਦਿਲ ਨਾ ਤੋੜਨਾ ਕੌੜੀ ਗੱਲ ਨਾ ਕਹਿਣੀ ਕੋਈ ਤਾਨਾ ਮਿਹਣਾ ਨਾ ਮਾਰਨਾ ਬਹੁਤ ਸੋਚ ਕੇ ਬੋਲਣਾ ਤੇ ਨਾ ਬੁੱਧੀ ਨਾਲ ਹਿੰਸਾ ਕਰਨੀ ਹੈ ਬੁੱਧੀ ਦੇ ਚਤਰਾਈ ਦੇ ਨਾਲ ਕਿਸੇ ਨੂੰ ਗਲਤ ਗਾਈਡ ਕਰ ਦਿੱਤਾ ਤੇ ਉਹਦਾ ਨੁਕਸਾਨ ਕਰ ਦਿੱਤਾ ਨਾ ਆਤਮਕ ਸ਼ਕਤੀ ਨਾਲ ਕਿਸੇ ਦੀ ਹਿੰਸਾ ਕਰਨੀ ਗੁਰਸਿੱਖਾਂ 'ਚ ਆਤਮਕ ਸ਼ਕਤੀ ਥੋੜ੍ਹੀ ਸੀ ਜੇ ਆਰਿਆਂ ਦੇ ਨਾਲ ਚੀਰੇ ਜਾ ਰਹੇ ਨੇ ਉਹ ਐਵੇਂ ਤਾਂ ਨਹੀਂ ਸੀਗੇ ਉਹ ਸਭ ਕੁਛ ਸੀ ਉਹਨਾਂ 'ਚ ਲੇਕਿਨ ਉੱਥੇ ਕੰਮ ਹੋਰ ਕਰ ਚੱਲ ਰਿਹਾ ਸੀਗਾ ਵੀ ਪਰਮੇਸ਼ੁਰ ਜਿਹੜਾ ਹੈ ਉਹ ਸਾਡਾ ਮਿੱਤਰ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਿਹੜਾ ਮਿੱਤਰ ਹੈ ਜੇ ਉਹ ਸੁੱਖ ਦਿੰਦਾ ਤਾਂ ਵੀ ਠੀਕ ਹੈ ਦੁੱਖ ਦਿੰਦਾ ਤਾਂ ਵੀ ਕਹਿੰਦਿਆਂ ਦੁੱਖ ਭੋਖ ਸਤਮਾਰ ਇਹ ਵੀ ਦਾਤ ਤੇਰੀ ਦਾਤਾਰ ਦੁੱਖ ਨੂੰ ਐਕਸੈਪਟ ਕਰ ਲੈਣਾ ਬਹੁਤ ਵੱਡੀ ਬਾਤ ਹੈ ਸਾਥੀਆਂ ਦੀ ਸੋ ਇਸ ਤਰ੍ਹਾਂ ਦੇ ਨਾਲ ਮਾਨਸਿਕ ਤੇ ਆਤਮਕ ਸ਼ਕਤੀ ਦੇ ਨਾਲ ਵੀ ਕਿਸੇ ਦੀ ਹਿੰਸਾ ਨਾ ਕਰਨੀ ਬੁਰਾ ਚਿਤਵਣਾ ਹੀ ਨਾ ਬਾਬਾ ਬੈਰ ਨਾ ਕਰੀਏ ਕਾਊ ਘੱਟ ਘੱਟ ਅੰਦਰ ਬਰਮ ਸਵਾਊ ਜੇ ਰਸਤੇ ਇੱਥੋਂ ਲੰਘਣਾ ਹੈ ਇਸ ਜਨਮ ਦੇ ਅੰਦਰ ਇਹ ਚੀਜ਼ਾਂ ਅਪਣਾਉਣੀਆਂ ਪੈਂਦੀਆਂ ਦੂਸਰਾ ਹੁੰਦਾ ਝੂਠ ਫਿਕਸ਼ੀਅਸ ਜੀਵਨ ਹਰ ਜੀਵਨ ਦੇ ਅੰਦਰ ਦੋ ਦੋ ਚਿਹਰੇ ਤਿੰਨ ਤਿੰਨ ਚਿਹਰੇ ਜ਼ਬਾਨ ਦੇ ਨਾਲ ਵੀ ਝੂਠ ਬੋਲਣਾ ਅਤੇ ਇਸ ਤਰ੍ਹਾਂ ਦੇ ਨਾਲ ਤੀਸਰੀ ਹੋਇਆ ਕਰਦੀ ਹੈ ਚੋਰੀ ਦੂਸਰੇ ਦੇ ਖਿਆਲ ਚੋਰੀ ਕਰ ਲੈਣੇ ਕਵਿਤਾ ਚੋਰੀ ਕਰ ਲੈਣੀ ਲਿਖਤ ਚੋਰੀ ਕਰ ਲੈਣੀ ਮਾਲ ਚੋਰੀ ਕਰ ਲੈਣਾ ਇਹ ਵੀ ਵਰਜਿਤ ਹੈ ਅਤੇ ਅਗਲਾ ਹੋਇਆ ਕਰਦਾ ਚੌਥਾ ਸੱਤ ਸੱਤ ਦਾ ਜੀਵਨ ਇਹ ਬੜਾ ਔਖਾ ਹੈ ਸੱਤ ਦਾ ਜੀਵਨ ਉਹ ਤਾਂ ਫਿਰ ਹੁੰਦੀ ਹੈ ਧੀਰਜ ਧੀਰਜ ਇੱਕ ਐਸੀ ਚੀਜ਼ ਹੈ ਆਦਮੀ ਦੇ ਅੰਦਰ ਜੇ ਧੀਰਜ ਆ ਜਾਵੇ ਬਹੁਤ ਬੜੇ ਵਿਘਨਾਂ ਤੋਂ ਬਚ ਸਕਦਾ ਕਾਲਾ ਆਦਮੀ ਹਮੇਸ਼ਾ ਟੋਇਆ ਚ ਕਰਦਾ ਕਿਉਂਕਿ ਅਸੀਂ ਰੂਹਾਨੀ ਮਾਰਗ ਤੇ ਚੱਲਣਾ ਅਸੀਂ ਕੋਈ ਐਸੀ ਸਿਚੁਏਸ਼ਨ ਪੈਦਾ ਨਹੀਂ ਹੋਣ ਦੇਣੀ ਕਿ ਭਜਨ ਕਰਨ ਵੇਲੇ ਸਾਡੇ ਮਨਾਂ 'ਚ ਉਲਟੇ ਖਿਆਲ ਚੱਲਣ ਧੀਰਜ ਬਾਰੇ ਮਹਾਂਪੁਰਸ਼ ਦੱਸਿਆ ਕਰਦੇ ਕਿ ਰਾਜਾ ਭੋਜ ਇੱਕ ਬੜਾ ਚੰਗਾ ਰਾਜਾ ਸੀ ਰਾਜਾ ਮੁੰਜ ਨੇ ਉਹਦਾ ਰਾਜ ਖੋਲਿਆ ਸੀ ਉਹ ਇੱਕ ਬਹੁਤ ਬੜੇ ਯੁੱਧ ਵਿੱਚ ਲੱਗਿਆ ਹੋਇਆ ਸੀ। ਇੱਕ ਦਿਨ ਉਹ ਯੁੱਧ ਦੇ ਵਿੱਚੋਂ ਆ ਰਿਹਾ ਕਰਦਾ ਸੀ ਕਦੇ ਕਦੇ ਰਾਤ ਨੂੰ ਇੰਤਜ਼ਾਮ ਦੇਖ ਕੇ ਪਹਿਰੇ ਤਕੜੇ ਕਰਕੇ। ਇੱਕ ਦਿਨ ਉਹਦੇ ਰਾਜਕੁਮਾਰ ਦੇ ਮਨ ਵਿੱਚ ਆਇਆ ਕਿ ਮੈਂ ਆਪਣੀ ਮੰਮੀ ਨੂੰ ਮਿਲਿਆ ਵਾਂ, ਮਹਾਰਾਣੀ ਨੂੰ ਮਿਲਿਆ ਵਾਂ, ਬੜੇ ਦਿਨ ਹੋ ਗਏ ਮੈਨੂੰ ਇਸ ਯੁੱਧ ਵਿੱਚ ਰੁੱਝੇ ਨੂੰ। ਉਹ ਜਦੋਂ ਆਇਆ ਉਸ ਵੇਲੇ ਰਾਣੀ ਆਪਣੇ ਕਾਰੋਬਾਰਾਂ 'ਚ ਲੱਗੀ ਹੋਈ ਸੀ। ਇਹ ਬੈਡਰੂਮ 'ਚ ਗਿਆ ਜਾ ਕੇ ਉੱਥੇ ਪੈ ਗਿਆ, ਪੈਂਦੇ ਨੂੰ ਨੀਂਦ ਆ ਗਈ, ਕੱਪੜੇ ਨਾਲ ਮੂੰਹ ਢੱਕ ਲਿਆ। ਉਹ ਰਾਣੀ ਜਦ ਵਿਹਲੀ ਹੋ ਕੇ ਗਈ, ਉਹਨੇ ਕਿਹਾ ਵੀ ਰਾਜਾ ਜੀ ਆ ਕੇ ਪੈ ਗਏ, ਵੀ ਇਹਨਾਂ ਨੂੰ ਤਾਂ ਨੀਂਦ ਮਸਾਂ ਆਉਂਦੀ ਹੁੰਦੀ ਹੈ। ਉਹ ਵੀ ਕੱਪੜਾ ਲੈ ਕੇ ਪੈ ਗਈ ਬੈਡ 'ਤੇ, ਪਿੱਛੋਂ ਰਾਜਾ ਭੋਜ ਆ ਗਿਆ। ਉਹ ਵਜ਼ੀਰ ਉਹਦੇ ਨਾਲ ਨੇ ਜਿਸ ਵਕਤ ਉੱਥੇ ਦੇਖਿਆ ਵੀ ਹੈ ਬੈਡ ਵਿੱਚ ਕੌਣ ਪਿਆ, ਦੋ ਕੌਣ ਪਏ ਹੋਏ, ਗੁੱਸਾ ਚੜ ਗਿਆ ਵੀ ਤਲਵਾਰ ਦੇ ਨਾਲ ਹੁਣੇ ਸਿਰ ਵੱਢ ਦੋ ਇਹਨਾਂ ਦੇ। ਵਜ਼ੀਰ ਨੇ ਕਿਹਾ ਨਾ ਰਾਜਨ, ਤੀਰ ਜੇ ਰੱਖੋ, ਆਪਣੇ ਕੋਲ ਸਾਰਾ ਕੁਛ ਹੈ, ਬੰਦੋਬਸਤ ਨੱਠਣ ਨਹੀਂ ਦਿੰਦੇ, ਜਾਣ ਨਹੀਂ ਦਿੰਦੇ, ਇਨਕੁਆਇਰੀ ਕਰੀਏ ਨਾ, ਮਾਰਨ ਨਾਲ ਤਾਂ ਕੋਈ ਗੱਲ ਨਹੀਂ ਬਣਦੀ। ਉਹ ਜਦੋਂ ਜਾ ਕੇ ਉਹ ਬੰਦੇ ਦਾ ਕੱਪੜਾ ਲਾਇਆ ਤਾਂ ਹੈਰਾਨ ਹੋ ਗਏ, ਉਹ ਤਾਂ ਰਾਜਕੁਮਾਰ ਹੈ। ਰਾਣੀ ਨੂੰ ਜਗਾਇਆ, ਰਾਣੀ ਵੀ ਹੈਰਾਨ ਹੋ ਗਈ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਕਿਹਾ ਵੀ ਰਾਜਾ ਆ ਕੇ ਸੌ ਗਿਆ। ਸੋ ਇਹ ਧੀਰ ਜੇ ਇਨਸਾਨੀ ਗੁਣ ਹੈ, ਬੜਾ ਜ਼ਬਰਦਸਤ ਹੈ। ਧੀਰ ਜੀ ਨਹੀਂ ਹੈ, ਕਾਲਾ ਹੈ, ਕਾਲੇ ਤੇ ਕੰਮ ਨਹੀਂ ਬਣਿਆ ਕਰਦਾ, ਗਲਤੀਆਂ ਗਲਤੀਆਂ ਕਰ ਦਿੰਦਾ। ਰੂਹਾਨੀ ਮੰਡਲ ਰਸਤੇ ਦੇ ਅੰਦਰ ਬਹੁਤ ਉਲਟਣਾ ਪੈ, ਵੱਡਾ ਸ੍ਰੇਸ਼ਟ ਗੁਣ ਇਹਦੇ ਵਿੱਚ ਖਿਮਾ ਕਰਨਾ। ਖਿਮਾ ਦੇ ਬਾਰੇ ਮਹਾਰਾਜਾ ਰਣਜੀਤ ਸਿੰਘ ਜਾ ਰਹੇ ਨੇ ਤੇ ਉਹਨਾਂ ਦੇ ਅੰਗ ਰਕਸ਼ਕ ਨਾਲ ਨੇ, ਤੇ ਇੱਕ ਕੰਧ ਦੇ ਕੋਲ ਦੀ ਲੰਘੇ ਜਾਂਦੇ ਨੇ, ਬਾਗ ਹੈ ਉੱਥੇ, ਉੱਥੋਂ ਇੱਕ ਟਾਈ ਆ ਕੇ ਮੋਢੇ ਤੇ ਲੱਗੀ ਇਹਨਾਂ ਦੇ। ਅੰਗ ਰਕਸ਼ਕ ਹੈਰਾਨ ਹੋ ਗਏ ਵੀ ਕਿਹਨੇ ਮਾਰੀ ਇੱਟ ਮਹਾਰਾਜ ਦੇ। ਉਹ ਦੌੜ ਕੇ ਗਏ, ਜਾ ਕੇ ਬੱਚੇ ਫੜ ਲਿਆ ਛੋਟੇ ਛੋਟੇ, ਬੱਚੇ ਬੜੇ ਡਰੇ ਹੋਏ ਤੁਰੇ ਆਉਣ। ਮਹਾਰਾਜ ਰਣਜੀਤ ਸਿੰਘ ਕਹਿਣ ਲੱਗੇ, ਕਹਿੰਦੇ ਦੇਖੋ ਦੇਖੋ ਬੱਚਿਆਂ ਨੂੰ ਕੁਛ ਨਾ ਕਹੋ, ਮੈਨੂੰ ਪੁੱਛ ਲੈਣ ਦਿਉ। ਜਾਂ ਨੇੜੇ ਆਏ, ਕਹਿੰਦੇ ਕਾਕਾ ਬੇਟਾ ਤੁਸੀਂ ਇੱਟ ਮਾਰੀ ਹੈ, ਮੇਰੇ ਤੁਹਾਡਾ ਕੋਈ ਵੈਰ ਸੀ ਮੇਰੇ ਨਾਲ? ਕਹਿੰਦੇ ਨਹੀਂ ਜੀ। ਫਿਰ ਤੁਸੀਂ ਇੱਟ ਕਿਉਂ ਮਾਰੀ? ਕਹਿੰਦੇ ਜੀ ਤੁਹਾਡੇ ਤਾਂ ਨਹੀਂ ਮਾਰੀ, ਅਸੀਂ ਤਾਂ ਬੇਰੀ ਦੇ ਮਾਰਦੇ ਸੀ। ਤੁਸੀਂ ਕਹਿਣ ਲੱਗੇ ਬੇਰੀ ਦੇ ਕਿਉਂ ਮਾਰਦੇ ਸੀ? ਕਹਿੰਦੇ ਮੈਂ ਬੇਰ ਉੱਚੇ ਸੀ, ਉਹ ਇੱਟ ਲੱਗਦੀ ਹੈ ਬੇਰ ਦੇ ਦਿੰਦੀ ਹੈ। ਹੱਸ ਪਿਆ ਮਹਾਰਾਜਾ ਰਣਜੀਤ ਸਿੰਘ, ਆਪਣੇ ਸੈਕਟਰੀ ਵੱਲ ਦੇਖਿਆ, ਮੁਨਸ਼ੀ ਵੱਲ, ਕਹਿੰਦਾ ਵੀ ਕੁਛ ਹੈਗਾ ਤੇਰੇ ਕੋਲ? ਕਹਿੰਦਾ ਮਹਾਰਾਜ ਹੁਕਮ ਕਰੋ। ਕਹਿੰਦੇ ਇਹਨਾਂ ਨੂੰ ਦੋ ਪਿੰਡ ਦੇ ਦਿਓ, ਰਾਜੇ ਦੇ ਇੱਟ ਲੱਗੀ ਹੈ, ਇਹਨਾਂ ਨੂੰ ਦੋ ਪਿੰਡ ਦੇ ਦਿਓ। ਇਹਨੂੰ ਖਿਮਾ ਕਹਿੰਦੇ ਨੇ। ਇਹ ਬਹੁਤ ਵੱਡਾ ਗੁਣ ਹੈ, ਰੂਹਾਨੀ ਗੁਣ। ਇਹ ਤੋਂ ਬਾਅਦ ਹੁੰਦੀ ਹੈ ਦਇਆ। ਦਇਆ ਦੇ ਵਿੱਚੋਂ ਧਰਮ ਨੇ ਪੈਦਾ ਹੋਣਾ, ਜੇ ਦਇਆ ਨਹੀਂ ਆਈ ਧਰਮ ਕਿੱਥੋਂ ਆਜੂਗਾ? ਤੌਲ ਧਰਮ ਦਇਆ ਕਪੂਰ। ਬੜੀਆਂ ਸਾਖੀਆਂ ਨੇ ਮਹਾਤਮਾ ਬੁੱਧ ਦੀਆਂ ਵੀ, ਤੇ ਇੱਕ ਸਾਖੀ ਸੂਫੀਆਂ ਦੀ ਆਉਂਦੀ ਹੈ ਕਿ ਇੱਕ ਰਾਬੀਆ ਨਾਮ ਦੀ ਸੂਫੀ ਸੀ, ਮੱਕੇ ਦਾ ਹੱਜ ਕਰਨ ਵਾਸਤੇ ਜਾ ਰਹੇ ਸੀ। 60 ਕੋਹ ਦੇ ਉੱਤੇ ਪੜਾ ਉਰਲਾ ਕਰਿਆ, ਬਾਕੀ ਤਾਂ ਸਾਰੇ ਚਲੇ ਗਏ। ਇਹ ਦੇਖਦੀ ਸੀ ਇੱਕ ਕੁੱਤੀ ਖੂਹ ਦੇ ਆਲੇ ਦੁਆਲੇ ਘੁੰਮੀ ਜਾਂਦੀ ਸੀ, ਚਾਰ ਬੱਚੇ ਸੀ ਉਹਦੇ ਨਾਲ। ਉਹ ਗੋਡੇ ਲਾਵੇ ਹੇਠਾਂ ਨੂੰ ਖੂਹ ਵੱਲ ਦੇਖੇ, ਖੂਹ ਦਾ ਪਾਣੀ ਕਿਤੇ ਇੰਨਾ ਨੇੜੇ ਆ ਵੀ ਦੇਖ ਲੂਗੀ। ਇਹਦੇ ਮਨ 'ਚ ਆਇਆ ਵੀ ਸਭ ਨੂੰ ਜਾਣ ਦਿਉ, ਸਭ ਚਲੇ ਗਏ। ਅਤੇ ਉਹਦੇ ਬਾਅਦ ਇਹਨੇ ਬੇਨਤ ਬਣਾਈ ਵੀ ਮੈਂ ਕਿਸ ਤਰ੍ਹਾਂ ਦੇ ਨਾਲ ਇਹਦੀ ਹੈਲਪ ਕਰ ਸਕਦੀ ਹਾਂ। ਰੱਸੀ ਕੋਈ ਨਹੀਂ ਸੀ, ਆਪਣੇ ਕੱਪੜੇ ਪਾਲਣੇ ਸ਼ੁਰੂ ਕਰਤੇ, ਰੱਸੀ ਬਣਾਉਣੀ ਸ਼ੁਰੂ ਕਰਤੀ, ਲੇਕਿਨ ਉਹ ਪਹੁੰਚਿਆ ਨਾ। ਫਿਰ ਸਿਰ ਦੀ ਸੋਭਾ ਇਹਨੇ ਕੱਟਣੀ ਸ਼ੁਰੂ ਕਰ ਦਿੱਤੀ ਆਪਣੇ ਕੇਸ, ਉਹਦੀ ਕਰੀ। ਅਤੇ ਉਹਦੇ ਬਾਅਦ ਪਾਣੀ ਕੱਢਿਆ, ਪਿਲਾਇਆ। ਅਤੇ ਪਰਮੇਸ਼ ਮਹਾਰਾਜ ਤਾਂ ਕਹਿੰਦੇ ਵੀ ਜਿੰਨੇ ਵੀ ਹੈ ਨਾ ਪਸ਼ੂ ਪੰਛੀ, ਇਹ ਸਭ ਪਰਮੇਸ਼ਰ ਨੂੰ ਜਾਣਦੇ ਨੇ, ਇਕੱਲਾ ਮਨੁੱਖ ਨਹੀਂ ਜਾਣਦਾ। ਜੋ ਬੋਲਤਾ ਹੈ ਮਿਰਗ ਮੀਨ ਪੰਖੇਰੂ, ਤੋਂ ਬਿਨਾਂ ਜਾਪਦਾ ਹੈ ਨਹੀਂ ਹੋਰ। ਪਰਮੇਸ਼ਰ ਦੇ ਦਰ ਤੇ ਭਾਗ ਹੀ ਹੈ ਗੱਲ। ਅੱਜ ਹਾਜੀਆਂ ਨੂੰ ਮੱਕਾ ਨਜ਼ਰ ਨਹੀਂ ਆ ਰਿਹਾ। ਅਰਦਾਸ ਹੋਈ ਕਿ ਕੀ ਗਲਤੀ ਹੋ ਗਈ, ਸੱਚੇ ਆਵਾਜ਼ ਆਈ ਕਿ ਮੱਕਾ ਰਾਬੀਆ ਦਾ ਹੱਜ ਕਰਨ ਵਾਸਤੇ ਗਿਆ ਹੋਇਆ ਉੱਥੇ ਹੈ, ਉੱਥੇ ਜਾਓ ਤੁਸੀਂ ਸਾਰੀ। ਇਬਰਾਹਿਮ ਉਸ ਵੇਲੇ ਵੱਡਾ ਸੀਗਾ ਇਹਨਾਂ ਦਾ ਮੁਖੀ, ਉੱਥੇ ਜਾ ਕੇ ਉਹਨਾਂ ਨੇ ਦੇਖਿਆ। ਉਹ ਦਇਆ ਦੇ ਕੰਮ ਕਹਿੰਦੇ ਨੇ, ਸਿੰਘਾਂ ਨੇ ਕਿੰਨੀ ਦਇਆ ਕਰੀ। ਸਾਹਿਬ ਸਿੰਘ ਜੀ ਪ੍ਰਸ਼ਾਦਾ ਲੰਗਰ 7 ਦਿਨਾਂ ਬਾਅਦ ਤਿਆਰ ਹੋਇਆ, ਮਨਾ ਮਨ ਆ ਗਿਆ ਉਹਦਾ। ਜਥੇਦਾਰ ਕਹਿੰਦੇ ਹਾਲੇ ਵਰਤਾਓ ਨਾ, ਸਾਰਿਆਂ ਨੂੰ ਵਰਤਾਉਣ ਲੱਗੇ ਸੀ। 7 ਦਿਨ ਦੇ ਬਾਅਦ ਮਿਲਿਆ ਸੀ ਪ੍ਰਸ਼ਾਦਾ, ਤੇ ਉਸਨੇ ਆ ਕੇ ਕਿਹਾ ਵੀ ਮਹਾਰਾਜ ਮੇਰਾ ਤਾਂ ਬਹੁਤ ਹੋਇਆ, ਮੇਰੀ ਲੜਕੀ ਨੂੰ ਲਈ ਜਾਂਦੇ ਨੇ, ਆ ਕੋਲੇ ਲੰਘਦੇ ਜਾਂਦੇ ਨੇ, ਮੈਂ ਰਾਜਪੂਤ ਰਾਜਿਆਂ ਕੋਲ ਵੀ ਗਿਆ, ਬੜੇ ਬੜੇ ਆਇਖੜ ਖਾਨਾ ਕੋਲ ਗਿਆ, ਲੇਕਿਨ ਮੇਰੀ ਮਦਦ ਨਹੀਂ ਕਰੀ, ਕਿਰਪਾ ਕਰੋ। ਜੈਰਾਜ ਜੀ ਕਹਿਣ ਲੱਗੇ ਦੇਖੋ ਬਈ, ਜਿੱਥੇ 7 ਦਿਨਾਂ ਦੇ ਭੁੱਖੇ ਆ ਉੱਥੇ ਹੋਰ ਰਹਿ ਲਓ, ਰੋਟੀ ਉਹ ਛੱਕੇਗਾ ਜਿਹੜਾ ਦੁਬਾਰਾ ਇੱਥੇ ਵਾਪਸ ਆਏਗਾ। ਹੁਣ ਇਹ ਦਿਆ ਦਾ ਕੰਮ ਹੈ, ਕੌਣ ਇਹਦੀ ਮਦਦ ਕਰੇ? ਉਸੇ ਵੇਲੇ ਸਿੰਘ ਭੇਜਤੇ ਵੀ ਸਹੀ ਗੱਲ ਕਰੋ। ਕਹਿੰਦੇ ਦੇਖੋ ਜੀ, ਜੇ ਤਾਂ ਸਾਤੇ ਸਹਿ ਨਾ ਹੋਇਆ ਅਸੀਂ ਫਾਇਰ ਕਰ ਦਾਂਗੇ, ਸਮਝ ਰਿਹਾ ਵੀ ਸਾਡਾ ਯੁੱਧ ਹੋ ਗਿਆ ਉਹਨਾਂ ਨਾਲ। ਉਹ ਕਿੰਨੇ ਹਜ਼ਾਰ ਬੀਬੀਆਂ ਯੁੱਧ ਕਰਕੇ ਉਹਨੇ ਛਡਾਈਆਂ, ਘਰ ਘਰ ਭੇਜੀਆਂ। ਸੋ ਦਿਆ ਜਿਹੜੀ ਹੈ ਨਾ, ਬਹੁਤ ਜ਼ਰੂਰੀ ਹੈ। ਦਿਆ ਧਰਮ ਦੀ ਮਾਂ ਹੈ, ਜੇ ਧਰਮ ਦੀ ਮਾਂ ਹੀ ਨਾ ਹੋਵੇ ਤਾਂ ਧਰਮ ਕਿੱਥੋਂ ਆਜੂਗਾ? ਸੋ ਇਸ ਤਰ੍ਹਾਂ ਕੋਮਲ ਹਿਰਦਾ ਪ੍ਰਸ਼ਾਦ ਸੰਜਮ ਦੇ ਨਾਲ ਅਲਪਹਾਰ ਜਿਹਨੂੰ ਕਹਿੰਦੇ, ਸੁਲਭ ਸੀ ਨਿੰਦਰਾ ਦਿਆ ਸਿਮਾ ਤਨ ਪ੍ਰੀਤ। ਭੋਜਨ ਜਿਹੜਾ ਹੈ ਉਹਨੂੰ ਦੇਖਣਾ ਪੈਂਦਾ। ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਐਵੇਂ ਹੀ ਜੈ ਕਹੇ ਦਾ ਪ੍ਰਸ਼ਾਦ ਨਾ ਛਕੋ, ਜਾਗੀ ਰਹਿਤ ਨਾ ਜਾਣੀਏ, ਗੁਰਬਾਣੀ ਨਹੀਂ ਰੀਤ, ਜਿਸ ਦੇ ਹੱਥੋਂ ਖਾਧਿਆਂ ਬਿਸਰੇ ਹਰ ਕੀ ਪ੍ਰੀਤ। ਇਹ ਗੁਰੂ ਮਹਾਰਾਜ ਨੇ ਪਹਿਲਾਂ ਹੀ ਸਾਨੂੰ ਸਾਵਧਾਨ ਕਰਿਆ ਜਦੋਂ ਮਲਕ ਭਾਗੋ ਦੇ ਪੂੜਿਆਂ ਦੇ ਵਿੱਚੋਂ ਖੂਨ ਕੱਢਿਆ। ਇੱਕ ਸੂਫੀਆਂ ਦੀ ਕਹਾਣੀ ਹੈ, ਇੱਕ ਹਬੀਬ ਹੋਇਆ ਸੂਫੀ ਪੀਰ, ਬੜਾ ਜ਼ਬਰਦਸਤ, ਪਹਿਲਾਂ ਨਹੀਂ ਸੀ ਉਹ ਸੂਫੀ, ਪਹਿਲਾਂ ਉਹ ਵਿਆਜ 'ਤੇ ਰੁਪਈਏ ਦਿੰਦਾ ਹੁੰਦਾ, ਬਹੁਤ ਸਖ਼ਤ ਵਿਆਜੜਾ ਸੀ। ਜੇ ਕਿਸੇ ਤੋਂ ਗ੍ਰਾਹੀ ਕਰਨ ਜਾਂਦਾ ਸੀ ਵਿਆਜ ਦੀ ਕਿਸ਼ਤ ਲੈਣ, ਉਹਦੇ ਵਿੱਚ ਚੱਲ ਕੇ ਆਇਆ, ਉਹਨੇ ਜੁੱਤੀ ਦੀ ਕਸਾਈ ਵੀ ਐਡ ਕਰ ਦੇਣੀ, ਆਪਣਾ ਜਿਹੜਾ ਟਾਈਮ ਲੱਗਿਆ ਉਹ ਵੀ ਐਡ ਕਰ ਦੇਣਾ। ਇਹ ਦਿਨ ਬੱਚੇ ਖੇਡਦੇ ਸੀ, ਉਹ ਬੱਚਿਆਂ ਨੇ ਦੇਖਿਆ ਵੀ ਹਬੀਬ ਆ ਗਿਆ, ਉਹ ਨੱਠ ਗਏ। ਪਰ ਇਹਨੂੰ ਕਹਿੰਦੇ ਨੱਠ ਚਲੋ, ਇਹ ਵਿਆਜੜੇ ਦੀ ਕਿਤੇ ਸਾਡੇ ਉੱਤੇ ਗਰਦ ਨਾ ਪੈ ਜਾਵੇ, ਆਪਾਂ ਦੋਜਕ ਨੂੰ ਜਾਵਾਂਗੇ। ਉਹਨੇ ਸੁਣ ਲਿਆ, ਅੱਗੇ ਗਿਆ ਤਾਂ ਇੱਕ ਬੰਦੇ ਦੇ ਕੋਲ ਪੈਸੇ ਲੈਣੇ ਸੀ, ਉਹ ਘਰ ਨਹੀਂ ਸੀ, ਬੀਬੀ ਸੀ ਘਰ ਇਕੱਲੀ। ਉਹ ਕਹਿੰਦਾ ਮੈਂ ਤਾਂ ਆਇਆ, ਤੁਹਾਡੇ ਤੇ ਬਿੱਲ ਪੈ ਜੂ, ਮੇਰਾ ਪਹਿਲਾਂ ਪੈ ਜੂਗਾ, ਦੂਜੀ ਵਾਰ ਫੇਰ ਪੈ ਜੂਗਾ, ਤੂੰ ਜੋ ਕੁਛ ਹੈ ਦੱਸ, ਤੇਰੇ ਕੋਲ ਕੁਛ ਹੈ? ਉਹ ਕਹਿਣ ਲੱਗੀ ਮੇਰੇ ਕੋਲ ਤਾਂ ਕੋਈ ਚੀਜ਼ ਨਹੀਂ, ਇੱਕ ਭੇਡ ਹੈ ਮੇਰੇ ਕੋਲ। ਉਹ ਕਹਿੰਦਾ ਇਹਨੂੰ ਮੇਰੇ ਵਾਸਤੇ ਖਾਣ ਵਾਸਤੇ ਬਣਾ ਦੇ। ਉਹ ਕਹਿੰਦੀ ਕੋਈ ਮੇਰੇ ਕੋਲ ਮਸਾਲਾ ਹੀ ਨਹੀਂ, ਨਾ ਕੋਈ ਚੀਜ਼ ਹੈ, ਨਾ ਕੋਈ ਕਿਹੋ ਹੈ, ਜਾਂ ਤੂੰ ਲੈ ਆਇਆ ਤਾਂ ਉਸ ਵੇਲੇ ਜਦੋਂ ਬਣਾ ਰਹੀ ਸੀ ਇੱਕ ਬੈਗਰ ਆ ਗਿਆ। ਉਹ ਕਹਿੰਦਾ ਮੈਨੂੰ ਕੁਛ ਜ਼ਰੂਰ ਦਿਓ। ਉਹ ਕਹਿੰਦੀ ਮੇਰੇ ਕੋਲ ਤਾਂ ਹੈ ਨਹੀਂ। ਕਹਿੰਦਾ ਕਿਹਦੇ 'ਚ ਦਾ? ਕਹਿੰਦੇ ਇਹ ਤਾਂ ਬਣਾਇਆ ਇਹਦੇ ਵਾਸਤੇ। ਕਹਿੰਦਾ ਇਹੀ ਦੇ ਦਿਓ, ਜਿਸ ਵਾਰ ਚੱਪਣ ਚੁੱਕਿਆ ਕਿ ਇਹਦੇ ਨਾ ਕਾਲਾ ਖੂਨ ਰਿਜ ਰਿਹਾ। ਉਹ ਕਹਿਣ ਲਈ ਤਰਕਾਰ ਹੈ, ਹਬੀਬ ਤੇਰੀ ਕਮਾਈ 'ਤੇ ਆ, ਇੱਕ ਤੇਰੀ ਕਮਾਈ ਦਾ ਦੇਖ ਕਾਲਾ ਖੂਨ ਬਣਿਆ ਹੋਇਆ, ਉਹ ਮਾਸ ਵੀ ਤੁਹਾਡਾ ਖਰਾਬ ਹੋ ਗਿਆ। ਉਹਨੂੰ ਲਗਨ ਲੱਗੀ, ਫਿਰ ਜਾ ਕੇ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਪਿਆ ਅਤੇ ਉੱਥੇ ਜਾ ਕੇ ਸਾਰਾ ਕੁਛ ਕਰ ਦਿੱਤਾ ਦਾਨ, ਟੋਟਲ ਕਮੀਜ਼ ਰਹਿ ਗਿਆ ਉਹ ਵੀ ਦਾਨ ਕਰ ਦਿੱਤਾ, ਕਰਵਾਈ ਦੇ ਕੱਪੜੇ ਵੀ ਦਾਨ ਕਰ ਦਿੱਤੇ। ਫਿਰ ਉਹ ਬੰਦਗੀ ਕਰੀ ਉਹਨੇ, ਬੜੀਆਂ ਉਹਦੀਆਂ ਕਹਾਣੀਆਂ ਨੇ, ਜਿਹੜੀ ਖਾਣ ਦੇ ਵਾਸਤੇ ਹੈ, ਜਾਂ ਕੀ ਰਹਿਤ ਨਾ ਜਾਣੀਏ, ਗੁਰਬਾਣੀ ਨਹੀਂ ਰੀਤ, ਤਿਸਦੇ ਹੱਥੋਂ ਖਾਧਿਆਂ ਬਿਸਰੇ ਹਰ ਕੀ ਪ੍ਰੀਤ। ਭਜਨ ਕਰਨ ਵਾਲੇ ਦਾ ਮਨ ਨਹੀਂ ਲੱਗਦਾ, ਫਿਰ ਦੂਸਰੇ ਦਿਨ ਸੋਚਣਾ ਪੈਂਦਾ ਉਹਨੂੰ ਵੀ ਕੀ ਹੋ ਗਿਆ, ਮੇਰੀ ਅੱਜ ਬਿਰਤੀ ਕਿਉਂ ਨਹੀਂ ਲੱਗਦੀ। ਸੋ ਇਸੇ ਤਰ੍ਹਾਂ ਦੇ ਨਾਲ ਤਪ ਹੈ, ਜਿਹਨੂੰ ਅਸੀਂ ਸੇਵਾ ਕਹਿੰਦੇ ਹਾਂ। ਸੰਤੋਖ ਹੈ ਇੰਦਰੀਆਂ ਦਾ ਸਾਰਿਆਂ ਦਾ, ਯਥਾ ਲਾਭ ਸੰਤੁਸ਼ਟ ਹੈ, ਮਿਹਨਤ ਕਰੋ ਜੀ ਭਰ ਕੇ, ਜੋ ਕੁਛ ਮਿਲਦਾ ਉਹਦੇ ਉੱਤੇ ਸੰਤੋਖ ਕਰੋ। ਦੂਸਰਾ ਨੇਤਰਾਂ 'ਤੇ ਸੰਤੋਖ ਕਰੋ, ਪਰਤ ਰਿਹਾ ਰੂਪ ਨਾ ਭੇਖਾ ਨੇਤਰ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਕੰਨਾਂ 'ਤੇ ਸੰਤੋਖ ਕਰੋ, ਓਵਰ ਹੀਅਰਿੰਗ ਨਾ ਕਰੋ ਕਿਸੇ ਦੀ। ਸੋ ਸਾਰੇ ਇੰਦਰੀਆਂ ਦਾ ਸੰਤੋਖ ਹੈ, ਜਦ ਤੱਕ ਇਮਾਨਦਾਰੀ ਨਾਲ ਇਸ ਰਸਤੇ 'ਤੇ ਨਹੀਂ ਆਉਂਦਾ, ਇਹ ਵੀ ਰੁਕਾਵਟ ਪਈ ਰਹਿੰਦੀ ਹੈ। ਫਿਰ ਆਸਤਕਤਾ ਹੈ, ਪਰਮੇਸ਼ੁਰ ਨੂੰ ਹਾਜ਼ਰ ਨਾਜ਼ਰ ਜਾਣਨਾ, ਇਹ ਗੱਲ ਬੜੀ ਔਖੀ ਹੈ ਸਾਧਨ ਜੀ। ਅਸੀਂ ਕਹਿ ਤਾਂ ਦਿੰਦੇ ਹਾਂ, ਲੇਕਿਨ ਅਸੀਂ ਤਾਂ ਭੁੱਲੇ ਰਹਿੰਦੇ ਹਾਂ, ਹਰ ਵਕਤ ਪਰਮੇਸ਼ੁਰ ਨੂੰ ਹਾਜ਼ਰ ਨਾਜ਼ਰ ਜਾਣਦੇ ਹੀ ਨਹੀਂ ਹਾਂ। ਇੱਕ ਮਹਾਤਮਾ ਸੀ, ਉਹਦੇ 3 ਚੇਲੇ ਸੀ, ਉਹ ਸੰਗਤ ਤੇਹਾਂ ਦੇ ਪਿੱਛੇ ਲੱਗੀ ਹੋਈ ਸੀ। ਉਹ ਕਹਿੰਦੇ ਦੇਖੋ ਮੇਰਾ ਅੰਤ ਸਮਾਂ ਆ ਗਿਆ, ਮੈਂ ਹੁਣ ਤੇਹਾਂ ਦੇ ਵਿੱਚੋਂ ਤੁਹਾਨੂੰ ਇੱਕ ਦੇ ਕੇ ਜਾਣਾ, ਤੁਹਾਡੇ ਸਾਹਮਣੇ ਮੈਂ ਟੈਸਟ ਲੈਣਾ। ਉਹ ਜਿਹੜਾ ਬਹੁਤ ਗੱਲਾਂ ਮਾਰਦਾ ਹੁੰਦਾ, ਉਹਨੇ ਕਿਹਾ ਮੇਰੀ ਵਾਰੀ ਆ ਗਈ, ਮੈਂ ਟੈਸਟ 'ਚੋਂ ਲੰਘ ਜਾਣਾ। ਮਹਾਤਮਾ ਨੇ ਕਿਹਾ ਵੀ ਦੇਖੋ ਆਹ 3 ਕਬੂਤਰ ਨੇ, ਇਹ ਜਿਹੜਾ ਪਹਿਲਾਂ ਮਾਰ ਲਿਆ ਹੈਗਾ ਮੈਂ ਉਸਨੂੰ ਆਪਣੀ ਗੱਡੀ ਦੇ ਦਾਂਗਾ। ਪਰ ਸਵਾਲ ਇਹ ਹੈ ਕਿ ਉੱਥੇ ਮਾਰਨਾ ਜਿੱਥੇ ਕੋਈ ਦੇਖਦਾ ਨਾ ਹੋਵੇ। ਦੋਨੇ ਕਬੂਤਰ ਚੁੱਕ ਲਏ, ਪਹਿਲੇ ਨੇ ਤਾਂ ਕੋਠੇ ਦੇ ਉਹਨੇ ਕਿਹਾ ਉੱਥੇ ਜਾ ਕੇ ਮਾਰ ਕੇ ਲਿਆ ਕੇ ਸਿੱਟਤਾ, ਕਹਿ ਲਓ ਜੀ। ਦੂਜਾ ਜਿਹੜਾ ਨੰਬਰ ਦਾ ਸੀ ਇਹ ਤੁਰਿਆ ਫਿਰਦਾ ਗੰਨੇ ਚ ਜਾ ਕੇ ਵੜ ਗਿਆ, ਕਹਿਣ ਲੱਗਿਆ ਵੀ ਇੱਥੇ ਤਾਂ ਕੀੜੇ ਜੇ ਦੇਖਦੇ ਨੇ। ਦਰਖਤ ਥੱਲੇ ਚਲਿਆ ਗਿਆ, ਕਹਿਣ ਲੱਗਿਆ ਇੱਥੇ ਤਾਂ ਪੰਛੀ ਦੇਖਦੇ ਨੇ। ਇੱਕ ਟੋਆ ਸੀ ਉਹਦੇ ਚ ਬਹਿ ਗਿਆ ਤੇ ਉੱਥੇ ਕਹਿਣ ਲੱਗਿਆ ਵੀ ਇਹਨੂੰ ਮੈਂ ਦੇਖਦਾ, ਉੱਤੇ ਕੱਪੜਾ ਤਾਲ ਲਿਆ, ਕਹਿੰਦਾ ਇਹ ਮੈਨੂੰ ਦੇਖਦਾ ਮੈਂ ਇਹਨੂੰ ਦੇਖਦਾ। ਬਾਹਰ ਆ ਗਿਆ, ਖਿਆਲ ਆ ਗਿਆ ਵੀ ਰੱਬ ਦੇਖਦਾ ਹੁਣ ਇੱਥੇ ਇਹਨੂੰ। ਉਹ ਵੀ ਮੁੜਿਆ, ਕਹਿੰਦਾ ਜੀ ਇਹ ਤਾਂ ਮਾਰਿਆ ਨਹੀਂ ਜਾਂਦਾ ਕਿਉਂਕਿ ਪਰਮੇਸ਼ਰ ਦੇਖਦਾ ਹਰ ਥਾਂ ਦੇ ਉੱਤੇ। ਉਹ ਤੀਜੇ ਨੂੰ ਪੁੱਛਿਆ ਵੀ ਤੂੰ ਲੈ ਕੇ ਨਾ ਗਿਆ ਕਬੂਤਰ? ਕਹਿੰਦਾ ਮਹਾਰਾਜ ਤੁਹਾਡੇ ਆਏ ਸੀ ਵੀ ਜਿੱਥੇ ਦੇਖਦਾ ਨਾ ਹੋਵੇ ਉੱਥੇ ਮਾਰੇ, ਤਾਂ ਦੇਖਣ ਵਾਲਾ ਕੋਈ ਥਾਂ ਹੈ ਫਿਰ ਜਿੱਥੇ ਪਰਮੇਸ਼ਰ ਨਹੀਂ ਦੇਖਦਾ? ਉਹ ਜਦੋਂ ਦੇਖਦਾ ਮੈਂ ਕਬੂਤਰ ਨੂੰ ਹੱਥ ਕਿਉਂ ਪਾਉਂਦਾ? ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸੋ ਇਸ ਤਰ੍ਹਾਂ ਦੇ ਨਾਲ ਸੰਤ ਕੀ ਬਿਰਤੀ ਰੱਖਣੀ, ਭਜਨ ਕਰਨ ਵੇਲੇ ਬੋਲਣਾ ਨਹੀਂ ਹੈ, ਬਾਣੀ ਪੜ੍ਹਨ ਵੇਲੇ ਗੱਲਾਂ ਨਹੀਂ ਕਰਨੀਆਂ, ਤੇ ਭਜਨ ਵੇਲੇ ਮਨ ਨੂੰ ਵੀ ਉਹ ਬੋਲ ਰੱਖਣਾ, ਬੁੱਧੀ ਨੂੰ ਵੀ ਉਹ ਬੋਲ ਰੱਖਣਾ, ਕੇਵਲ ਸ਼ਬਦ ਦੇ ਵਿੱਚ ਸੁਰਤ ਲਾਉਣੀ। ਸੋ ਫੇਰ ਹੋਇਆ ਕਰਦੇ ਨੇ ਬੈਠਣ ਦਾ ਤਰੀਕਾ, ਜਿਹਨੂੰ ਆਸਣ ਕਹਿੰਦੇ ਨੇ, ਪ੍ਰਾਣਾਯਾਮ ਸਾਡੇ ਮਹਾਰਾਜ ਨੇ ਬਾਧਿਤ ਕਰਤਾ। ਛੋਟਾ ਪ੍ਰਾਣਾਯਾਮ ਤਾਂ ਕਰਦੇ ਨੇ ਸਾਧੂ ਸਾਡੇ, ਵੱਡਾ ਨਹੀਂ ਕਰਦੇ ਕਿਉਂਕਿ ਔਖਾ ਹੈ। ਫਿਰ ਪ੍ਰਤਿਹਾਰ ਹੁੰਦਾ, ਮਨ ਦੌੜਦਾ, ਬਾਰ ਬਾਰ ਮੋੜ ਮੋੜ ਲਾਉਣਾ, ਬਾਰ ਬਾਰ ਲਾਉਣਾ, ਉਹ ਤੇ ਬਾਹਰ ਹੁੰਦੀ ਹੈ ਧਾਰਨਾ। ਧਾਰਨਾ ਦੇ ਬਾਰੇ ਮਹਾਰਾਜ ਜੀ ਇੱਥੇ ਬਹੁਤ ਦੱਸ ਕੇ ਗਏ ਨੇ, ਉਹਨਾਂ ਦੀਆਂ ਟੇਪਾਂ ਚ ਬਹੁਤ ਵਾਰੀ ਆਉਂਦਾ। ਧਾਰਨਾ ਹੁੰਦੀ ਹੈ 12 ਸੈਕਿੰਡ ਦੀ, ਇੱਕ ਧਾਰਨਾ। ਦੇਖੋ ਮੈਂ ਜਿਹੜੀ ਬੇਨਤੀ ਕਰਦਾ ਇਹਨੂੰ ਫੋਲੋ ਕਰਿਓ। 1, 2, 3, 4, 12 ਤੱਕ ਅਸੀਂ ਗਿਣ ਲਿਆ, 12 ਸੈਕਿੰਡ ਮਨ ਹੀ ਨੱਠਣ ਦੇਣਾ। ਪਹਿਲਾਂ ਦੋ ਤਾਂ ਵੀ 12 ਸੈਕਿੰਡ ਨਹੀਂ ਮੈਚ ਰਹਿਣਾ, ਫਿਰ ਦਮ ਲੈ ਲਓ, ਫਿਰ 12 ਸੈਕਿੰਡ ਨਹੀਂ ਫਿਰ ਦਮ ਲੈ ਲਓ। ਇਹ ਜੇ 12 ਵਾਰੀ ਇਹ ਲਗਾਤਾਰ ਨਾ ਨੱਠੇ ਨਾ 2.5 ਮਿੰਟ ਤਾਂ ਇੱਕ ਧਾਰਨਾ ਹੋ ਜਾਂਦੀ ਹੈ। ਅਸੀਂ ਇਸ ਰਸਤੇ ਦੇ ਉੱਤੇ ਪੈਰ ਧਰ ਲਿਆ ਇਕਾਗਰਤਾ ਬਲ ਵਧਣ ਵਾਸਤੇ। ਉਹਦੇ ਬਾਅਦ 12 ਧਾਰਨਾ ਜਦੋਂ ਹੋ ਜਾਣ, 30 ਮਿੰਟ ਹੋ ਜਾਂਦੇ ਨੇ, ਅੱਧਾ ਘੰਟਾ, ਉਸ ਵੇਲੇ ਧਿਆਨ ਕਹਿੰਦੇ ਨੇ, ਧਿਆਨ ਦੇ ਵਿੱਚ ਪਰਪੱਕ ਹੋ ਗਿਆ, ਧਿਆਨ ਸਿੱਧ ਹੋ ਗਿਆ। ਅੱਧਾ ਘੰਟਾ ਕੰਟੀਨਿਊਸਲੀ ਮਨ ਨੂੰ ਨਾ ਕਿਤੇ ਜਾਣ ਦੇਣ। ਉਹ ਮਿਹਨਤ ਨਾਲ ਹੁੰਦਾ ਵੀ ਪਹਿਲਾਂ 2.5 ਮਿੰਟ, 2.5 ਮਿੰਟ ਦੇ ਵਿੱਚ 2.5 ਮਿੰਟ ਹੋਰ ਐਡ ਕਰਤੇ, 5 ਮਿੰਟ ਨਹੀਂ ਜਾਣ ਦਿੰਦਾ, ਫਿਰ ਹੌਲੀ ਹੌਲੀ 7.5 ਮਿੰਟ, ਫਿਰ 8 ਚੱਲਦਾ ਚੱਲਦਾ ਅੱਧੇ ਘੰਟੇ ਤੱਕ ਮਨ ਨੂੰ ਰੋਕ ਲਿਆ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨ ਫੌਜ ਜੀ ਕਾਸ਼ਨ ਹੈ, ਉਹਦਾ ਤਰੀਕਾ ਹੈਗਾ ਵੀ ਬੈਠਣਾ ਜਦੋਂ ਬੰਦਗੀ ਕਰਨ ਵੇਲੇ ਢਿੱਲੇ ਢਿੱਲੇ ਨਹੀਂ ਹੁੰਦਾ, 90 ਦਰਜੇ ਤੇ ਰੀੜ ਦੀ ਹੱਡੀ ਰੱਖੀ ਦੀ ਆ, ਬਿਲਕੁਲ ਸਿੱਧੇ ਹੋ ਕੇ ਇਸ ਤਰ੍ਹਾਂ, ਫੇਰ ਜਾ ਕੇ ਸਾਵਧਾਨ ਹੋ ਕੇ ਅੰਦਰ ਨੂੰ ਸੁਰਤ ਖਿੱਚੋ, ਸੁਰਤ ਖਿੱਚ ਕੇ ਫਿਰ ਫੁਰਨੇ ਨੂੰ ਨਾ ਨੇੜੇ ਆਉਣ ਦਿਓ, ਫਿਰ ਅਸੀਂ ਇਸ ਰਸਤੇ ਤੇ ਚੱਲਦੇ ਹਾਂ। ਸੋ ਜਦੋਂ ਅੱਧਾ ਘੰਟਾ ਹੋ ਗਿਆ ਤਾਂ ਧਿਆਨ ਸਿੱਧ ਹੋ ਗਿਆ, ਤੇ ਜਦੋਂ 3 ਘੰਟੇ ਹੋ ਗਏ ਉਹਨੂੰ ਸਮਾਧੀ ਕਹਿੰਦੇ ਨੇ। ਸਮਾਧੀ ਕਈ ਕਿਸਮ ਦੀਆਂ ਨੇ, ਇੱਕ ਸਾਵਕਲਪ ਹੈ, ਇੱਕ ਨਿਰਵਕਲਪ ਹੈ। ਸਾਵਕਲਪ ਦੇ ਵਿੱਚ ਆਦਮੀ ਦੇ ਅੰਦਰ ਫੁਰਨਾ ਚੱਲਦਾ ਹੁੰਦਾ, ਪਹਿਲਾਂ ਤਾਂ ਵਿਤਰਕ ਦਾ ਚੱਲਦਾ, ਦੂਸਰਾ ਫੁਰਨਾ ਚੱਲਿਆ ਕਰਦਾ ਵਿਚਾਰ ਦਾ, ਤੀਸਰਾ ਚੱਲਿਆ ਕਰਦਾ ਆਨੰਦ ਦਾ, ਪੰਜਵਾਂ ਚੱਲਿਆ ਕਰਦਾ ਮੈਂ ਕੌਣ। ਇਹ ਮੈਂ ਕੌਣ ਦਾ ਮਸਲਾ ਹੱਲ ਨਹੀਂ ਹੁੰਦਾ ਜਿੰਨੀ ਦੇਰ ਤੱਕ ਅੰਦਰ ਨਹੀਂ ਜਾਂਦਾ ਆਦਮੀ, ਉਹਨੂੰ ਅਸਮਤਾ ਕਹਿੰਦੇ ਨੇ। ਇਹ ਤੋਂ ਬਾਅਦ ਇਹ ਮੈਂ ਕੌਣ ਦਾ ਮਹਾਰਾਜ ਮਸਲਾ ਹੱਲ ਕਰ ਦਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਬਾਡੀ ਨਹੀਂ ਹੈ, ਬਾਡੀ ਦੇ ਰਾਖਾ ਹੈ, ਇਹਦਾ ਨਿਯੰਤਰ ਹੈ, ਇਹਨੂੰ ਚਲਾਉਣ ਵਾਲਾ ਤੂੰ, ਰੂਪ ਰੰਗ ਰੇਖ ਭੇਖ ਤੋਂ ਨਿਆਰਾ ਹੈ, ਤੇ ਤੂੰ ਜੀਵ ਆਤਮਾ ਹੈ। ਜੀਵ ਆਤਮਾ ਨੂੰ ਤੇ ਆਤਮਾ ਨੂੰ ਸਮਝਣ ਵਾਸਤੇ ਮੈਂ ਇੱਕ ਮਿਸਾਲ ਦਿੰਦਾ, ਹੱਡ ਬੀਤੀ ਮੇਰੀ ਹੋਈ। ਵੈਸੇ ਜੇ ਚੰਗੀ ਤਰ੍ਹਾਂ ਸਮਝਣਾ ਤਾਂ ਚਿਪਸ ਚਿਆਰਾ ਹੋਵੇ ਪੁਸਤਕ ਦੇ ਵਿੱਚ ਲੱਭ ਜੂ। ਮਹਾਰਾਜ ਜੀ ਦੇ ਪਾਸ ਮੈਂ ਗਿਆ 17 ਸਾਲ ਦਾ, ਜਾ ਕੇ ਨਮਸਕਾਰ ਕਰੀ। ਮਹਾਂਪੁਰਸ਼ ਕਹਿਣ ਲੱਗੇ, ਸੰਗਤ ਐਂ ਬੈਠੀ ਸੀ, ਕਹਿੰਦੇ ਤੂੰ ਕੌਣ ਹੈ? ਮੈਂ ਚੁੱਪ ਕਰ ਗਿਆ। ਉਹ ਸੰਗਤ ਚੋਂ ਆਵਾਜ਼ ਆਇਆ ਵੀ ਤੈਨੂੰ ਪੁੱਛਿਆ ਵੀ ਤੂੰ ਕੌਣ ਹੈ। ਮੈਂ ਕਿਹਾ ਹਾਂ ਮੈਂ ਸੁਣ ਲਿਆ। ਮਹਾਰਾਜ ਕਹਿੰਦੇ ਖਾਮੋਸ਼। ਇੱਕ ਮਿੰਟ ਦੇ ਬਾਅਦ ਮੈਨੂੰ ਮਹਾਰਾਜ ਜੀ ਨੇ ਫੇਰ ਕਿਹਾ ਤੂੰ ਕੌਣ ਹੈ। ਮੈਂ ਦੱਸਦਾ ਮਹਾਰਾਜ। ਉਹ ਹੱਸ ਪਈ ਸਾਰੀ ਸੰਗਤ। ਮੈਨੂੰ ਐ ਨੀ ਦੱਸਣਾ ਆਉਂਦਾ ਮੈਂ ਕੌਣ। ਤੇ ਤਿੰਨ ਮਿੰਟ ਲੰਘ ਗਏ, ਕਹਿੰਦੇ ਤੂੰ ਦੱਸਿਆ ਨੀ। ਮੈਂ ਕਿਹਾ ਮਹਾਰਾਜ ਮੈਨੂੰ ਦੱਸਣਾ ਨੀ ਆਉਂਦਾ, ਮੈਂ ਕੀ ਦੱਸਾਂ। ਕਹਿੰਦੇ ਕਿਵੇਂ? ਮੈਂ ਕਿਹਾ ਜਦ ਤੁਸੀਂ ਕਿਹਾ ਨਾ ਤੂੰ ਕੌਣ ਹੈ, ਪਹਿਲਾਂ ਤਾਂ ਮੈਂ ਸੋਚਿਆ ਵੀ ਮੈਂ ਸਾਹਮਣੇ ਖੜਾ, ਮੇਰਾ ਸੈਕਸ ਇਹਨਾਂ ਨੂੰ ਦੱਸਦਾ ਵੀ ਲੜਕਾ ਖੜਾ ਹੈ। ਤੇ ਮਹਾਰਾਜ ਜੇ ਮੈਂ ਬਾਹਰੋਂ ਆਵਾਜ਼ ਦਿੰਦਾ ਹੁੰਦਾ, ਦਰਵਾਜ਼ਾ ਖੜਕਾਉਂਦਾ, ਤਾਂ ਮੈਂ ਆਪਣਾ ਨਾਮ ਦੱਸਣਾ ਸੀ। ਜੇ ਮੈਂ ਪੰਗਤ 'ਚ ਬੈਠਾ ਹੁੰਦਾ, ਉਹਨਾਂ ਦਿਨਾਂ 'ਚ ਛੂਤ ਛਾਤ ਦਾ ਰਿਵਾਜ਼ ਹੁੰਦਾ, ਤਾਂ ਮੈਂ ਆਪਣੀ ਯਾਦ ਦੱਸਣੀ ਸੀ। ਅਤੇ ਹੁਣ ਮੈਂ ਤੁਹਾਡੇ ਸਾਹਮਣੇ ਖੜਾ। ਮੇਰੇ 4 ਸਾਲ ਤਾਈਂ ਮੇਰਾ ਨਾਂ ਹੋਰ ਸੀ, ਅੰਮ੍ਰਿਤ ਛਕਣ ਤੋਂ ਬਾਅਦ ਮੇਰਾ ਨਾਂ ਮੌਜੂਦਾ ਆ ਗਿਆ। ਮੈਂ ਕਹਿਣ ਲੱਗਿਆ ਸੀ ਵੀ 4 ਸਾਲ ਮੈਂ ਫਲਾਣਾ ਸੀ। ਬੜੀ ਹੱਸ ਹੋਈਣੀ ਗੱਲ ਸੀ, ਸੰਗਤ ਹੱਸ ਪਈ ਵੀ ਇਹਨੂੰ ਦੱਸਣਾ ਨਹੀਂ ਆਉਂਦਾ। ਮਹਾਰਾਜ ਫਿਰ ਮੇਰਾ ਖਿਆਲ ਚਲੇ ਗਿਆ ਪਿਛਲੇ ਜਨਮ 'ਚ, ਉਹ ਤੋਂ ਪਿਛਲੇ ਜਨਮ ਤੁਸੀਂ ਐਂ ਲਾ ਲਓ ਵੀ ਜਿੱਥੇ ਆਦ ਹੈ ਨਾ ਸ੍ਰਿਸ਼ਟੀ ਦਾ, ਉੱਥੇ ਮੈਂ ਪਹੁੰਚ ਗਿਆ। ਅਤੇ ਆਦ ਦੇ ਵਿੱਚ ਮੈਂ ਅਨਾਦੀ ਤਾਂ ਹੈ ਨਹੀਂ, ਮੇਰਾ ਆਦ ਹੋਇਆ। ਕਿਸੇ ਦਿਨ ਮੈਂ ਬਣਿਆ, ਮੈਂ ਸਦਾ ਵਾਸਤੇ ਨਹੀਂ ਆ। ਇੱਥੇ ਗੁਰਮਤ ਦਾ ਅਤੇ ਸ਼ਾਸਤਰਾਂ ਦਾ ਭੁਲੇਖਾ ਹੈ ਆਪਸ ਵਿੱਚ। ਕਈ ਸ਼ਾਸਤਰ ਜੀਵ ਨੂੰ ਅਨਾਦੀ ਕਹਿੰਦੇ ਨੇ ਵੀ ਇਹ ਵੀ ਅਨਾਦੀ ਹੈ, ਮਾਇਆ ਵੀ ਅਨਾਦੀ ਹੈ ਅਤੇ ਚੇਤਨ ਵੀ ਅਨਾਦੀ ਹੈ। ਨਹੀਂ, ਗੁਰਮਤ ਕਹਿੰਦੇ ਹੁਕਮੀ ਹੋਵਨ ਜੀ, ਪਹਿਲਾਂ ਕੋਈ ਚੀਜ਼ ਨਹੀਂ ਸੀ, ਇਹ ਹੁਕਮ ਦੇ ਅਧੀਨ ਬਣੇ ਨੇ। ਮੈਂ ਮਹਾਰਾਜ ਜਿਹੜਾ ਉਹ ਕੁਛ ਬਣਿਆ, ਮੈਨੂੰ ਉੱਥੇ ਤਾਂ ਹੀ ਤਾਂ ਪਤਾ, ਮੈਂ ਕਹਾਣੀ ਦੱਸ ਸਕਦਾ। ਮਹਾਰਾਜ ਕਹਿੰਦੇ ਬਹਿ ਜਾ ਚੁੱਪ। 45 ਮਿੰਟ ਆਪ ਨੇਤਰ ਬੰਦ ਕਰਕੇ ਬੈਠੇ ਨੇ, ਕਹਿੰਦੇ ਨੇਤਰ ਖੋਲ। ਕਹਿੰਦੇ ਇਹਨੂੰ ਕੁਛ ਕਿਹਾ ਨਹੀਂ ਜਾ ਸਕਦਾ, ਪਰ ਇਹ ਪੜ੍ਹਿਆ ਲਿਖਿਆ ਨੇ, ਇਹਦਾ ਨਾਂ ਨਾ ਜੀਵ ਆਤਮਾ ਲਿਖਿਆ ਜਿੱਥੇ ਤੂੰ ਖੜਾ। ਕਹਿੰਦੇ ਦੇਖ ਮੇਰੇ ਵੱਲ, ਇਹ ਹੱਥ ਰੱਖ ਲਿਆ। ਕਹਿੰਦੇ ਆਹ ਇੱਕ ਲਕੀਰ ਹੈ, ਇਹ ਲਕੀਰ ਦੇ ਇੱਧਰਲੇ ਪਾਸੇ ਤਾਂ ਹੈਗੀ ਆਤਮਾ ਅਤੇ ਇੱਧਰ ਹੈਗਾ ਜੀਵ ਆਤਮਾ। ਉਹ ਜਦੋਂ ਮੈਂ ਆ ਜਾਂਦੀ ਹੈ ਇਹਦੇ ਵਿੱਚ, ਆਪਣੀ ਹੋਂਦ ਕਾਇਮ ਹੁੰਦੀ ਹੈ, ਉਹ ਆਤਮਾ ਜੀਵ ਆਤਮਾ ਬਣ ਜਾਂਦੀ ਹੈ। ਇਹ ਇੰਨਾ ਕੁ ਰਸਤਾ ਹੈ, ਜੇ ਆ ਟੱਪ ਜਾਵੇ ਤੂੰ ਮੰਜ਼ਿਲ ਤੇਰੀ ਤੈਅ ਹੋ ਜੂਗੀ। ਛੋਟੇ ਜਿਹੇ ਖਿਆਲ ਦੇ ਨਾਲ ਗਿਆਨ ਦੀ ਉੱਚੀ ਤੋਂ ਉੱਚੀ ਮਹਾਂਪੁਰਸ਼ਾਂ ਨੇ ਬਾਤ ਕਰ ਦਿੱਤੀ। ਸੋ ਇਹਨੂੰ ਸੈਲਫ ਰਿਸਰਚ ਕਹਿੰਦੇ ਨੇ ਵੀ ਆਪਣੇ ਆਪ ਦੀ ਖੋਜ ਕਰੋ। ਜਦੋਂ ਤੱਕ ਅਸੀਂ ਸਿਮਰਨ ਦੇ ਵਿੱਚ ਗਹਿਰਾ ਨਹੀਂ ਨਾ ਜਾਂਦੇ, ਸਮਾਧੀ ਦੀ ਅਵਸਥਾ ਨਹੀਂ ਜਾਂਦੇ, ਉੱਥੇ ਵਿਤਰਕ ਆਉਂਦੀ ਹੈ। ਪਹਿਲਾਂ ਤਰਕ ਆਉਂਦੀ ਹੈ ਵੀ ਮੈਂ ਕੀ ਹੋਇਆ, ਗੁਰੂ ਕੀ ਹੋਏ, ਰੱਬ ਕੀ ਹੋਇਆ, ਬਹੁਤ ਸਾਰੇ ਖਿਆਲ ਆਉਂਦੇ ਨੇ। ਆਦਮੀ ਘਬਰਾ ਜਾਂਦਾ, ਮੇਰਾ ਨਾਮ ਚੱਲਦੇ ਚੱਲਦੇ ਇਹ ਕੀ ਹੋ ਗਿਆ। ਦੂਸਰਾ ਫਿਰ ਵਿਚਾਰ ਚੱਲਦੀ ਹੈ, ਗੁਰਮਤ ਦੇ ਹਿਸਾਬ ਨਾਲ ਗਾਈਡ ਕਰਦੀ ਹੈ, ਗੁਰਮਤ ਬਾਣੀ ਗਾਈਡ ਕਰਦੀ। ਤੀਸਰਾ ਫਿਰ ਉਹਨੂੰ ਆਨੰਦ ਮਹਿਸੂਸ ਹੁੰਦਾ। ਚੌਥਾ ਰਹਿ ਜਾਂਦਾ ਵੀ ਮੈਂ ਦਾ ਝਗੜਾ। ਜਦੋਂ ਮੈਂ ਦਾ ਝਗੜਾ ਪਾਰ ਕਰ ਜਾਵੇ, ਫਿਰ ਇਹ ਸੰਪਰਗਿਆਤ ਸਮਾਧੀ ਦੇ ਵਿੱਚ ਐਂਟਰ ਹੋ ਜਾਂਦਾ। ਉਸ ਤੇ ਬਦੋਂ ਜਦੋਂ ਉਸ ਤੋਂ ਵੀ ਅੱਗੇ ਲੰਘ ਜਾਂਦਾ, ਉਸ ਨੂੰ ਸਹਿਜ ਸਮਾਧ ਕਿਹਾ ਗਿਆ ਗੁਰੂ ਘਰ ਦੇ ਅੰਦਰ। ਸੋ ਉਹਦੇ ਬਾਰੇ ਆਪਾਂ ਨੇ ਪੜ੍ਹਿਆ ਸੀ, ਫੇਰ ਪੜ੍ਹੋ ਸਾਰੇ। ਸਹਿਜ ਸਮਾਧ ਲਗੀ ਨੇ ਬਯੰਤਰ ਸੋਰਤ ਸੋਈ ਜਾਣੇ, ਸਹਿਜ ਸਮਾਧ ਲਗੀ ਨੇ ਬਯੰਤਰ ਸੋਈ ਜਾਣੇ, ਲਗੀ ਮੇਰੇ अंतर तोरा कोई जाने सहज सुमार लगी मेरे अंतर तोरा कोई जाने ਕਿੱਡੀ ਹੁੰਦੀ ਹੈ। ਮਹਾਰਾਜ ਕਹਿੰਦੇ ਸੁਣੋ ਸੁਣ ਕਹੇ ਸਭ ਕੋਈ, ਅਨਹਦ ਸੁਣ ਕਹਾਂ ਤੇ ਹੋਈ, ਅਨਹਦ ਸੁਣ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸੀ ਜੈਸੇ। ਉਹ ਜਨਮ ਨਾ ਮਰੇ ਨਾ ਆਵੇ ਜਾਹੇ, ਨਾਨਕ ਗੁਰਮੁਖ ਮਨ ਸਮਝਾ, ਜਿਨ੍ਹਾਂ ਨਾਲ ਵਿਛੜੇ ਨਾਮ ਸੇਕ ਨੇ ਭੇਜ ਨਾ ਜਾਣੋ ਮੂਲ ਸਾਈ ਜੇ। ਪਰਮੇਸ਼ਰ ਵਰਗੇ ਹੀ ਹੋਇਆ ਕਰਦੇ ਨੇ, ਸਾਈ ਵਰਗੇ ਨੇ ਬਿਛੜੇ ਨਾ ਨਾਮ ਜਿਨ੍ਹਾਂ ਨੂੰ, ਸਾਈ ਵਰਗੇ ਨੇ ਬਿਛੜੇ ਨਾ ਨਾਮ ਜਿਨ੍ਹਾਂ ਨੂੰ, ਵਰਗੇ ਨੇ ਬਿਛੜੇ ਨਾ ਨਾਮ ਜਿਨ੍ਹਾਂ ਨੂੰ, ਸਾਈ ਵਰਗੇ ਨੇ ਬਿਛੜੇ ਨਾ ਨਾਮ ਜਿਨ੍ਹਾਂ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਕਹੇ ਜੇ ਨੇ। ਮਹਾਰਾਜ ਕਹਿੰਦੇ ਪਿਆਰਿਓ, ਉਹ ਪਰਮੇਸ਼ਰ ਦਾ ਰੂਪ ਹੋਇਆ ਕਰਦੇ, ਭੇਦ ਨਾ ਜਾਣੋ ਮੂਲ ਸਾਈ ਜਿਹੇ। ਇਸ ਵਿੱਚ ਕੋਈ ਭੇਦ ਨਾ ਸਾਡੀ ਗੱਲ ਚ ਜਾਣਿਓ, ਤਾਂ ਪਰਮੇਸ਼ਰ ਬਣ ਗਏ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਆ, ਜਲ ਤਰੰਗ ਉੱਠੇ ਵੋ ਪਾਤੀ ਤੇ ਸੱਲਾ ਸੱਲਾ ਸਮਾਏ ਦਾ। ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਪਾਣੀ ਪਾਣੀ ਚ ਹੋ ਜਾਂਦਾ, ਇਸ ਤਰ੍ਹਾਂ ਭੇਦ ਪੁਰਸ਼ ਜਿਹੜੇ ਹੋਇਆ ਕਰਦੇ ਨੇ, ਜਿਨ੍ਹਾਂ ਨੇ ਆਪਣੀ ਮੈਂ ਨੂੰ ਖਤਮ ਕਰਕੇ ਆਪਣੇ ਅਸਲੀ ਆਤਮ ਸਰੂਪ ਨੂੰ ਪਛਾਣ ਲਿਆ, ਉਹਨਾਂ ਚ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਨਾਮਦੇਵ ਜੀ ਇਸ ਤਰ੍ਹਾਂ ਬੈਠੇ ਨੇ ਤੇ ਅੱਜ ਕਾਫੀ ਦੇਰ ਦਿਨ ਚੜ ਗਿਆ, ਆਪਣੇ ਨੇਤਰ ਨਾ ਖੁੱਲ੍ਹੇ, ਕਿਉਂਕਿ ਆਨੰਦ ਇਹੋ ਜਿਹਾ ਹੁੰਦਾ ਹੈ, ਫੁਰਨੇ ਤੋਂ ਬਗੈਰ ਨਹੀਂ ਨੇਤਰ ਖੁੱਲਿਆ ਕਰਦਾ। ਫੁਰਨਾ ਪਹਿਲਾਂ ਹੋਵੇ, ਫਲਾਣਾ ਕੰਮ ਕਰਨਾ, ਫੇਰ ਉੱਠ ਕਰਦਾ। ਰਸੇ ਇਹੋ ਜਿਹਾ ਜਿਹੜਾ ਛੱਡਣ ਨੂੰ ਜੀ ਨਹੀਂ ਕਰਦਾ। ਉਸ ਵੇਲੇ ਕੀ ਦੇਖਿਆ, ਨੇਤਰ ਬੰਦ ਨੇ ਤੇ ਖੜਕਾ ਸੁਣਿਆ ਗਹਿਣਿਆਂ ਦਾ, ਕਿਸੇ ਬੀਬੀ ਨੇ ਹੱਥਾਂ ਵਿੱਚ ਕੜੇ ਪਾਏ ਹੋਏ ਨੇ ਕੰਗਣ ਵਗੈਰਾ, ਤੇ ਉਹ ਨਮਸਕਾਰ ਕਰਦੀ ਹੈ ਤੇ ਉਹ ਸੁਣ ਕੇ ਆਪਣੇ ਨੇਤਰ ਖੋਲੇ। ਸੁਹਾਗਣਾ ਵਰਗਾ ਬੇਸ ਉਸਨੇ ਰੱਖਿਆ ਸਾਰਾ ਬਣਾਇਆ ਹੋਇਆ ਤੇ ਆਪਨੇ ਦਿਆ ਦੇ ਘਰ ਵਿੱਚ ਆ ਕੇ ਹੱਥ ਉੱਚਾ ਕਰਿਆ, ਕਹਿਣ ਲੱਗੇ ਬੀਬਾ ਸੁਹਾਗਵੰਤੀ ਹੋ ਸੁਹਾਗਵੰਤੀ। ਬੜੀ ਸਿਆਣੀ ਸੀ ਤੇ ਉਸਨੇ ਸਤਸੰਗ ਸੁਣੇ ਹੋਏ ਸੀ। ਉਸੇ ਵੇਲੇ ਜਿਹੜੇ ਅਰਥੀ ਦੇ ਨਾਲ ਆਪਣੇ ਪਤੀ ਮਰ ਗਿਆ ਸੀ, ਸਤੀ ਹੋਣ ਵਾਸਤੇ ਜਾ ਰਹੀ ਸੀ ਪੂਰੇ ਗਹਿਣੇ ਪਾ ਕੇ, ਤੇ ਆਵਾਜ਼ ਦੇ ਕੇ ਆਵਾਜ਼ ਮੰਗਾ ਆਪਣਾ ਪਤੀ ਮੰਗਾ ਲਿਆ ਲਿਆ ਕਿ ਚਰਨਾਂ ਚ ਰੱਖਤਾ। ਕਹਿੰਦੀ ਮਾਤਾ ਮਹਾਰਾਜ ਆਪਦਾ ਵਚਨ ਹੈ ਸੁਹਾਗ ਬੰਤੀ ਹੋ, ਮੇਰਾ ਸੁਹਾਗ ਤਾਂ ਆਪ ਹੈ। ਹੁਣ ਇਹ ਮਹਾਂਪੁਰਸ਼ਾਂ ਦੇ ਜ਼ਬਾਨ ਚੋਂ ਵਚਨ ਨਿਕਲਿਆ, ਸਾਧ ਸਿੰਘ ਜੀ ਮੈਂ ਵਚਨ ਦੀ ਗੱਲ ਦੀ ਬੇਨਤੀ ਕਰਨੀ ਹੈ। ਮਹਾਰਾਜ ਜੀ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ, ਪ੍ਰਭ ਜੀ ਦਾ ਬਾਸਾ ਸੰਤਾਂ ਦੀ ਰਚਨਾ ਉੱਤੇ, ਪ੍ਰਭ ਜੀ ਦਾ ਬਾਸਾ ਸੰਤਾਂ ਦੀ ਰਚਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਚਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਚਨਾ ਉੱਤੇ, ਸਾਧ ਕੀ ਰਸਨਾ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸ੍ਰੀਨਗਰ ਗਏ ਹੋਏ ਨੇ ਕਸ਼ਮੀਰ, ਪਹਿਲਗਾਮ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਮਹਾਰਾਜ ਜੀ ਨੇੜੇ ਹੀ ਆ ਗਏ। ਉਸ ਵੇਲੇ ਆਪਨੇ ਤਿਆਰੀ ਕਰੀ, ਬਾਗ ਦੇ ਵਿੱਚੋਂ ਤਾਜ਼ੇ ਫਲ ਤੋੜੇ ਤੇ ਸ਼ਹਿਦ ਲਿਆ ਤਾਜ਼ਾ ਕੱਢ ਕੇ ਜਥਾ ਬਣਾ ਕੇ ਸ਼ਬਦ ਪੜ੍ਹਦੇ ਹੋਏ ਗੁਰੂ ਮਹਾਰਾਜ ਜੀ ਵੱਲ ਸੰਗਤ ਜਾ ਰਹੀ। ਰਸਤੇ ਦੇ ਵਿੱਚ ਇੱਕ ਭੇਦ ਅਵਸਥਾ ਦਾ ਗੁਰਸਿੱਖ ਭਾਈ ਕੱਟੂ, ਉਹ ਸ਼ਬਦ ਸੁਣ ਕੇ ਰਸਤੇ ਤੇ ਆ ਗਿਆ ਤੇ ਆ ਕੇ ਦੇਖਿਆ ਸੰਗਤ ਨੂੰ, ਨਮਸਕਾਰ ਕਰੀ ਪਰਸਪਰ, ਉੱਤੇ ਬਾਅਦ ਪੁੱਛਿਆ ਕਿ ਪ੍ਰੇਮੀਓ ਕਿੱਥੇ ਜਾ ਰਹੇ ਹੋ? ਕਹਿੰਦੇ ਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਵਾਸਤੇ ਜਾ ਰਹੇ। ਸਹਿ ਸੁਭਾਅ ਪੁੱਛ ਬੈਠੇ, ਕਹਿੰਦੇ ਇਹ ਕੀ ਹੈ ਇਹਦੇ 'ਚ, ਟੋਕਰੇ 'ਚ, ਬਰਤਨ 'ਚ ਕੀ ਆ? ਕਹਿਣ ਲੱਗੇ ਭਾਈ ਕੱਟੂ ਜੀ ਇਹਦੇ ਸ਼ਹਿਦ ਹੈ ਤੇ ਟੋਕਰੇ ਵਿੱਚ ਤਾਜ਼ੇ ਫਲ ਨੇ, ਸ਼ਹਿਦ ਨਾਲ ਇਹ ਹੱਥ ਕਰਤਾ ਹੈ। ਕਹਿੰਦੇ ਮੈਨੂੰ ਖਾਂਸੀ ਹੋਈ ਹੋਈ ਹੈ, ਥੋੜਾ ਜਿਹਾ ਸ਼ਹਿਦ ਪਾ ਦੋ, ਅੱਜ ਮੈਂ ਛਕਿਆ ਵੀ ਕੁਛ ਨੀ, ਇੱਕ ਦੋ ਫਲ ਮੈਨੂੰ ਦੇ ਦੋ। ਅਸੀਂ ਵਹਿਮ ਕਰਦੇ ਹਾਂ ਵੀ ਗੁਰੂ ਮਹਾਰਾਜ ਨੂੰ ਭੋਗ ਲਵਾਏ ਬਿਨਾਂ ਇਹਨੂੰ ਕਿਵੇਂ ਦੇ ਦਈਏ। ਉਹ ਵੀ ਨੈਚੁਰਲ ਸੀ ਸਾਡਾ ਐਟੀਚਿਊਡ। ਅੱਗੇ ਚਲੇ ਗਏ, ਕਹਿਣ ਲੱਗੇ ਦੇਖ ਭਾਈ ਤਾਂ ਲੈਣਾ ਤਾਂ ਸਾਡੇ ਨਾਲ ਚੱਲ, ਗੁਰੂ ਮਹਾਰਾਜ ਨੂੰ ਪਹਿਲਾਂ ਭੇਟਾ ਹੋਏਗੀ, ਫਿਰ ਇਹ ਪ੍ਰਸ਼ਾਦ ਬਣ ਕੇ ਤੁਸੀਂ ਛਕੋਗੇ। ਪਤਾ ਗੁਰੂ ਮਹਾਰਾਜ ਦੇ ਚਰਨਾਂ ਜਾ ਕੇ ਭੇਟਾ ਕਰੇ, ਮਹਾਰਾਜ ਨੇ ਦੇਖਿਆ, ਕਹਿਣ ਲੱਗੇ ਭਾਈ ਇਹ ਆਹ ਦੁਰਗੰਧੀ ਕਾਹਦੀ ਆਉਣ ਲੱਗ ਗਈ, ਕੀ ਹੈ ਇਹਦੇ ਵਿੱਚ? ਉਹ ਜਥੇਦਾਰ ਨੇ ਕੱਪੜਾ ਚੱਕਿਆ ਤਾਂ ਕੀ ਦੇ, ਸਾਰੇ ਫਲ ਗਲੇ ਪਏ ਨੇ। ਇਹ ਬਰਤਨ ਕੀ ਹੈ ਪ੍ਰੇਮੀਓ? ਕਹਿੰਦੇ ਸ਼ਹਿਰ ਲਿਆਇਆ। ਕਹਿੰਦੇ ਦਿਖਾਓ ਤਾਂ। ਜਦ ਦਿਖਾਇਆ ਜੀਵ ਇੰਨੇ ਪਏ ਕੁਰਬਲ ਕੁਰਬਲ ਕਰ, ਸੰਗਤ ਨਿਰਾਸ਼ ਹੋ ਗਈ, ਨੇਤਰਾਂ ਤੇ ਜਲ ਆਉਣ ਲੱਗ ਗਿਆ ਵੀ ਸੱਚੇ ਪਾਤਸ਼ਾਹ ਸਾਡੇ ਕੀ ਖਾਮੀ ਹੋਈ, ਕੀ ਭੁੱਲ ਹੋਈ, ਕਿਰਪਾ ਕਰੋ। ਮਹਾਰਾਜ ਕਹਿੰਦੇ ਪਿਆਰੇ ਹੋ, ਜਦੋਂ ਅਸੀਂ ਮੰਗਿਆ ਸੀ ਜਦ ਤਾਂ ਤੁਸੀਂ ਦਿੱਤਾ ਨੀ, ਤੇ ਹੁਣ ਸਾਡੇ ਕੋਲ ਲਿਆ ਕੇ ਭੇਟਾ ਕਰ ਦਿੱਤਾ। ਸੱਚੇ ਪਾਤਸ਼ਾਹ ਤੁਸੀਂ ਤਾਂ, ਤੁਹਾਡਾ ਤਾਂ ਦਰਸ਼ਨ ਅਸੀਂ ਹੁਣ ਕਰੇ ਨੇ। ਕਹਿੰਦੇ ਕੌਣ ਮਿਲਿਆ ਸੀ ਰਸਤੇ ਚ? ਕਹਿੰਦੇ ਭਾਈ ਕੱਟੂ। ਫਿਰ ਕਹਿੰਦੇ ਉਹਨੇ ਮੰਗਿਆ ਸੀ ਨਾ, ਮੈਂ ਉਹਦੀ ਰਸਨਾ ਤੇ ਸੀਗਾ ਉਸ ਵੇਲੇ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਤੇ ਰਸਨਾ ਤੇ ਜਿਸ ਵਾਹਿਗੁਰੂ ਹੈ ਫਿਰ ਸੰਤ ਦਾ ਭਜਨ ਜਿਹੜਾ ਉਹ ਟਲਿਆ ਨੀ ਕਰਦਾ। ਭਾਈ ਗੋਦੜੀਆ ਇੱਕ ਗੁਰਸਿੱਖ ਹੋਏ ਨੇ, ਗੁਰੂ ਦਸਵੇਂ ਪਾਤਸ਼ਾਹ ਨੂੰ ਮਿਲੇ। ਮਹਾਰਾਜ ਨੇ ਕਿਹਾ ਵੀ ਆਹ ਸਾਰੇ ਮਾਲਵੇ ਨੂੰ ਤਾਰਨ ਦੇ ਸਮਰੱਥ ਹੈ। ਉਹ ਭਾਈ ਗੌਰੇ ਕੋਲ ਸੇਵਾ ਕਰਿਆ ਕਰਦਾ ਸੀ। ਇੱਕ ਦਿਨ ਭਾਈ ਗੌਰਾ ਆਪਣੇ ਨੌਕਰ ਨੂੰ, ਕਿਸੇ ਸੇਵਾਦਾਰ ਨੂੰ ਕੁੱਟਣ ਲੱਗ ਗਿਆ, ਤੇ ਉਹਨੇ ਸਹਿਜ ਨਾਲ ਕਹਿਤਾ, ਕਹਿੰਦੇ ਗੌਰੇ ਕਿਉਂ ਕੁੱਟਦਾ ਤੂੰ ਗੁਰਸਿੱਖ ਹੋ ਕੇ? ਕਹਿੰਦਾ ਭਾਈ ਤੈਨੂੰ ਨੀ ਪਤਾ ਬਾਬਾ ਗੋਦੜੀਆ, ਇਹ ਰਾਜ ਪ੍ਰਬੰਧ ਦੇ ਮਾਮਲੇ ਨੇ। ਕਹਿੰਦਾ ਬੜਾ ਆਫਰੇ ਹੈ। ਉਸ ਵੇਲੇ ਫਰੇਮਾ ਹੋ ਗਿਆ, ਲਿਟਦਾ ਫਿਰੇ, ਦੱਸਿਆ ਵੀ ਭਾਈ ਗੋਦੜੀਏ ਨੇ ਕਹਿਤਾ ਸੀ। ਉੱਥੇ ਗਏ ਤਾਂ ਉਹਨੇ ਚੱਕੀ ਦਾ ਜਿਹੜਾ ਆਟਾ ਸੀ ਦੇਤਾ, ਕਹਿੰਦਾ ਲਾਇਆ ਦੇ ਦੇ ਉਹਨੂੰ। ਉਹਨੇ ਕਿਹਾ ਵੀ ਅੱਜ ਤਾਂ ਇਹ ਵਚਨ ਕਰਤਾ, ਇਹਦਾ ਤਾਂ ਵਚਨ ਪੂਰਾ ਹੁੰਦਾ, ਕੱਲ ਨੂੰ ਹੋਰ ਨਾ ਕਰ ਦੇਵੇ। ਸਰੋਪਾ ਦਿੱਤਾ, ਕਹਿੰਦੇ ਬਾਬਾ ਜੀ ਤੁਸੀਂ ਹੁਣ ਘਰ ਨੂੰ ਜਾਓ। ਘਰ ਆ ਗਿਆ, ਬਾਲ ਬੱਚਿਆਂ ਨੂੰ ਬੜੀ ਖੁਸ਼ੀ ਹੋ ਗਈ ਕਿ ਸਾਡਾ ਬਿਰਧ ਮੁੜਿਆ ਆਇਆ ਤੇ ਹੁਣ ਕੰਮੇ ਕਰੂਗਾ, ਕੋਈ ਡੰਗਰੇ ਸਾਂਭੂਗਾ, ਕੋਈ ਹੋਰ ਮਾੜਾ ਮੋਟਾ ਕੰਮ ਕਰੂ। ਇੱਕ ਦਿਨ ਉਡਾਰ ਦੇ ਖੇਤਾਂ ਦੀ ਸਰੋਂ ਸੀ, ਉਹ ਦਾਤੀ ਨਾਲ ਵੱਢਦੇ ਸੀ ਤਾਂ ਪੱਕੀ ਹੋਣ ਕਰਕੇ ਗਿਰਦੀ ਸੀ। ਉਹ ਕਹਿਣ ਲੱਗੇ ਬਾਪੂ ਤੂੰ ਐਂ ਕਰ, ਹੌਲੀ ਹੌਲੀ ਉਹ ਸਰੋਂ ਪੱਟੀ ਜਾ, ਥੋੜਾ ਜਿਹਾ ਇਹ ਖੇਤ ਹੈ। ਉੱਥੇ ਚਲੇ ਗਿਆ, ਉੱਥੇ ਜਾ ਕੇ ਬੱਚਿਆਂ ਨੇ ਪ੍ਰਸ਼ਾਦ ਨਾ ਪਾਣੀ ਨਾ ਕੋਈ ਲੱਸੀ ਨਾ ਕੋਈ ਕੁਛ ਨਾ ਭੇਜਿਆ। ਤੀਆ ਪਹਿਰ ਹੋ ਗਿਆ, ਕੁਛ ਗੁਰਸਿੱਖ ਜਾਂਦੇ ਸੀ, ਉਹਨਾਂ ਨੇ ਕਿਹਾ ਬਾਬਾ ਗੋਦੜੀਆ ਬੈਠਾ ਹੈ, ਸਾਨੂੰ ਸੁਭਾਅ ਦੇਖ ਕੇ ਵੀ ਕਹਾਂਗੇ ਕੀ ਕਰਦੇ ਹੋ। ਮੈਂ ਦੇਖ ਲਿਆ ਵੀ ਇਹ ਆਹ ਕੰਮ ਕਰ ਰਿਹਾ। ਕਹਿੰਦੇ ਬਾਬਾ ਜੀ ਕੀ ਕਰ ਰਹੇ ਹੋ? ਡੰਡੀ ਦਾ ਖੇਤ ਸੀਗਾ, ਰਸਤਾ ਜਾਂਦਾ ਸੀ ਵਿੱਚ ਦੀ। ਉਹ ਕਹਿਣਾ ਤਾਂ ਸੀ ਵੀ ਉਹ ਸਰੋਂ ਦੀਆਂ ਜੜਾਂ ਪੱਟਦੇ ਆ, ਵੀ ਘਰਦਿਆਂ ਦੀ ਸਰੋਂ ਹੈ ਉਹਦੀਆਂ ਜੜਾਂ ਪੱਟਦੇ ਆ। ਉਹ ਸੰਖੇਪ ਚ ਬੋਲ ਕੇ ਕਹਿੰਦੇ ਘਰਦਿਆਂ ਦੀਆਂ ਜੜਾਂ ਪੱਟਦੇ। ਸੱਤ ਦਿਨਾਂ ਸਾਰੇ ਟੱਬਰ ਭਰ ਗਏ, ਨੂੰਹਾਂ ਪੁੱਤ ਪੋਤੇ। ਉਸ ਵੇਲੇ ਆਪ ਰਾਗ ਦੁਆਇਸ਼ ਚ ਨਹੀਂ ਆਏ। ਉਸ ਵੇਲੇ ਕਿਹਾ ਚੰਗਾ ਠੀਕ ਹੈ, ਵਿਚਰ ਕੇ ਚੱਲਾਂਗੇ। ਤੁਰੇ ਜਾਂਦੇ ਨੇ, ਇੱਕ ਮਾਤਾ ਮਿਲ ਗਈ ਮਾਈ, ਉਹਨੇ ਪਛਾਣ ਲਿਆ ਬਾਬਾ ਗੋਦੜੀਆ ਜਾ ਰਿਹਾ। ਉਹਨੇ ਕਿਹਾ ਬਾਬਾ ਜੀ ਦਹੀਂ ਖਾਓਗੇ? ਕਹਿੰਦੇ ਲਿਆ ਭਾਈ ਖਾ ਲਾਂਗੇ। ਉਹ ਦਹੀਂ ਲਿਆ ਕੇ ਆਈ ਤਾਂ ਦਹੀਂ ਥੋੜਾ ਸੀ, ਉਹਨੇ ਮਿਰਚਾਂ ਪਾ ਦੀਆਂ। ਮਿਰਚਾਂ ਪਾਈਆਂ ਹੋਈਆਂ ਤਾਂ ਬਾਬਾ ਜੀ ਨੂੰ ਸ਼ਿਕਾਇਤ ਆ, ਜਦ ਬਰਤਨ ਲੈਣ ਆਈ ਕਹਿੰਦੇ ਬਾਬਾ ਜੀ ਦਹੀਂ ਕਿਹਾ ਜੇ ਅਸੀਂ? ਕਹਿੰਦੇ ਥੱਪ ਲੜਨੀਆਂ, ਦਹੀਂ ਤਾਂ ਬਹੁਤੀਆਂ ਸੀ ਤਾਂ ਮਿਰਚਾਂ ਪਾ ਦੀਆਂ। ਉਹ ਕਰਕੇ ਹੀ ਜਾ ਕੇ ਥੱਪ ਲੜ ਗਿਆ। ਜਿਹੜੀ ਬਚਨ ਇਹੋ ਜਿਹਾ ਨਾ ਅਮੋਕ ਬਾਣ ਹੋਇਆ ਕਰਦੇ ਨੇ। ਸੰਤ ਮਹਾਰਾਜ ਜੀ ਬਾਬਾ ਬਹਾਦਰ ਸਿੰਘ ਜੀ ਨੇ ਘੋੜੀ ਨਵੀਂ ਲਈ ਫਤਿਹਗੜ੍ਹ ਸਾਹਿਬ ਵਾਲਿਆਂ ਨੇ, ਮਹਾਰਾਜ ਜੀ ਦੇ ਜਿਹੜੇ ਪਹਿਲਾਂ ਸੀਗੇ। ਉਹ ਘੋੜੀ ਤੇ ਚੜੇ ਜਾਂਦੇ ਨੇ, ਘੋੜੀ ਨੇ ਬੱਕ ਮਾਰਿਆ, ਉੱਥੋਂ ਗਿਰ ਗਏ। ਗਿਰਿਆ ਤਾਂ ਉੱਥੇ ਦਗਾ ਚੱਕਿਆ, ਜ਼ੋਰ ਨੀ ਮਾਰਿਆ। ਕਹਿੰਦੇ ਚੋਰਾਂ ਜਾਣੀ ਇੰਨੇ ਪੈਸੇ ਖਰਚੇ ਨੇ ਤੇ ਬੱਕ ਮਾਰਨ ਤੋਂ ਨਹੀਂ ਹਟਿਆ, ਰਾਤ ਨੂੰ ਘੋੜੀ ਚੋਰੀ ਹੋ ਗਈ। ਸਵੇਰੇ ਬਾਬਾ ਜੀ ਨੂੰ ਦੱਸਿਆ, ਕਹਿੰਦੇ ਬਾਬਾ ਜੀ ਘੋੜੀ ਤਾਂ ਆਪਣੀ ਚੋਰੀ ਹੋ ਗਈ। ਕਹਿੰਦੇ ਹੁਣ ਆਏ ਸੀ ਭਾਈ, ਸਾਡੇ ਮੁੱਖ ਤੋਂ ਨਿਕਲ ਗਿਆ ਸੀ ਚੋਰਾਂ ਜਾਣੀ। ਇੰਨਾ ਬਚਨ ਦੇ ਸੂਰ ਵੀਰ ਬਚਨ ਕੇ ਬਲੀ, ਬਲੀ ਹੋਇਆ ਕਰਦੇ ਨੇ ਬਚਨ ਦੇ, ਬਚਨ ਜੋ ਹੋ ਗਿਆ ਹੋ ਗਿਆ। ਬੇਅੰਤ ਨੇ ਇਹੋ ਜਿਹੇ ਆਪਣੇ ਇਤਿਹਾਸ ਦੇ ਅੰਦਰ। ਗੁਰੂ ਨੌਵੇਂ ਪਾਤਸ਼ਾਹ ਦਾ ਜੋ ਚੌਰ ਬਰਦਾਰ ਸੀ ਸੋਭਾ ਰਾਮ, ਕਈ ਉਹਨੂੰ ਭਾਈ ਗੁਰਦਾਸ ਲਿਖਦੇ ਨੇ, ਇੱਕ ਦਿਨ ਸੰਗਤ ਨੂੰ ਪ੍ਰਸ਼ਾਦ ਵੰਡ ਰਿਹਾ ਸੀ ਤੇ ਇੱਕ ਗੁਰਸਿੱਖ ਭਾਈ ਧੰਨਾ ਅਭੇਦ ਅਵਸਥਾ ਦਾ ਮਾਲਕ ਦਸਵੰਧ ਲੈ ਕੇ ਆਇਆ। ਉਹਨੇ ਗੱਡਾ ਗਲਾਇਆ ਵੀ ਪ੍ਰਸ਼ਾਦ ਵਰਤਦਾ, ਮੈਂ ਜਾ ਕੇ ਦੇਖ ਲੈਣਾ। ਧੂੜ ਦੇ ਨਾਲ ਦਾੜੀ ਭਰੀ ਪਈ ਸੀ, ਉਹ ਜਾ ਕੇ ਇਕਦਮ ਬੈਠ ਗਿਆ ਵੀ ਮੇਰਾ ਗੱਡਾ ਨਾ ਤੁਰ ਜਾਵੇ। ਕਹਿੰਦਾ ਭਾਈ ਸਾਹਿਬ ਮੈਨੂੰ ਪ੍ਰਸ਼ਾਦ ਦੇ ਦਿਓ। ਗੁੱਸਾ ਆ ਗਿਆ ਸੇਵਾਦਾਰ ਨੂੰ, ਭਾਈ ਸੋਭਾ ਰਾਮ ਨੂੰ। ਉਹ ਪ੍ਰਸ਼ਾਦ ਵਰਤਾਉਂਦੇ ਵਰਤਾਉਂਦੇ ਉਹਨੂੰ ਛੱਡ ਕੇ ਇੱਧਰ ਹੋ ਗਏ। ਉਹ ਫਿਰ ਉੱਧਰ ਗਿਆ, ਉਹ ਇੱਧਰ ਹੋ ਗਏ। ਜਦ ਤੀਜੀ ਵਾਰੀ ਆਇਆ ਇੱਥੇ, ਕਹਿੰਦੇ ਰਿੱਛ ਜਿਹਾ ਕਿਵੇਂ ਟੱਪਦਾ ਫਿਰਦਾ ਪ੍ਰਸ਼ਾਦ, ਬਾਰੀ ਸਰ ਨੇ ਬੈਠਦਾ, ਕਹਿੰਦਾ ਬਾਰੀ ਆਊ। ਇਹਨਾਂ ਨੂੰ ਗੱਡਾ ਤੁਰ ਪਿਆ, ਉਹ ਲੱਦਿਆ ਹੋਇਆ ਸੀ ਦਸਵੰਧ ਇਸ ਵਾਰਾਸ਼ਨ ਦਾ। ਤਾਂ ਉਹਨੇ ਧਰਤੀ ਤੋਂ ਕਿਣਕਾ ਫਰਸ਼ ਤੋਂ ਚੁੱਕਿਆ, ਮੂੰਖ ਚ ਪਾਇਆ, ਕਹਿੰਦੇ ਲੈ ਪ੍ਰੇਮੀਆਂ, ਤੈਨੂੰ ਸਿੱਖੀ ਦੀ ਸਮਝ ਨਹੀਂ ਆਈ ਗੁਰੂਆਂ ਦੇ ਕੋਲ ਰਹਿ ਕੇ, ਤੈਨੂੰ ਪਤਾ ਨਹੀਂ ਲੱਗਿਆ ਵੀ ਸਿੱਖੀ ਕੀ ਹੁੰਦੀ ਹੈ, ਤੇਰੇ ਚ ਫਾਇਦਾ ਨਹੀਂ ਬਣਨਾ, ਤੂੰ ਜ਼ਰੂਰ ਬਣੇਗਾ। ਕਿਉਂਕਿ ਫਿੱਕਾ ਬੋਲਿਆ, ਫਿੱਕੇ ਬੋਲੇ ਨੂੰ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਤੈਨੂੰ ਸਿੱਖੀ ਦੀ ਸਮਝ ਨਾ ਬਈ ਆਈ, ਫਿੱਕੇ ਕਾ ਤੂੰ ਬੋਲ ਬੋਲ ਸਮਝ ਨਾ, ਫਿੱਕੇ ਕਾ ਤੂੰ ਬੋਲ ਬੋਲ ਚਰਨਾਂ ਚ ਰਹਿਣਾ ਹੈ। ਚੌਰ ਬਰਦਾਰ ਹੈ, ਇੰਨਾ ਫਿੱਕਾ ਬੋਲੀ ਦਾ, ਮੈਂ ਤਾਂ ਨਹੀਂ ਰਿੱਛ ਬਣਨਾ ਪਰ ਤੂੰ ਜ਼ਰੂਰ ਬਣੇਗਾ। ਉਸ ਵੇਲੇ ਚਲੇ ਜਾਂਦੇ ਨੇ, ਜਾ ਕੇ ਦਸਵੰਧ ਦਿੱਤਾ, ਇਹਦੇ ਮਨ ਚ ਗੱਲ ਬੈਠ ਗਈ। ਗੁਰੂ ਮਹਾਰਾਜ ਦੇ ਪਾਸ ਜਾ ਕੇ ਬੇਨਤੀ ਕਰੀ ਕਿ ਪਾਤਸ਼ਾਹ ਮੈਨੂੰ ਭਾਈ ਧੰਨੇ ਨੇ ਸ਼ਰਾਬ ਦੇ ਤਾ। ਮਹਾਰਾਜ ਕਹਿੰਦੇ ਗੁਰਸਿੱਖ ਨਾ ਮਿਲਾ ਵਜਾ ਸ਼ਰਾਬ ਦਿੰਦੇ ਨੇ, ਨਾ ਮਿਲਾ ਵਜਾ ਵਰ ਦਿੰਦੇ ਨੇ। ਕੋਈ ਪ੍ਰਸੰਨ ਕਰ ਲਵੇ ਤਾਂ ਉਹਨਾਂ ਨੂੰ ਬਾਹਰ ਆਟੋਮੈਟਿਕਲੀ ਮਿਲ ਜਾਂਦਾ, ਨਾਰਾਜ਼ ਕਰ ਲਵੇ ਤਾਂ ਦੂਜਾ ਵਚਨ ਵੀ ਉਹ ਕਹਿ ਦਿੰਦੇ। ਮਹਾਰਾਜ ਉਹਨਾਂ ਨੇ ਤਾਂ ਕਹਿਤਾ ਵੀ ਰਿੱਛ ਬਣੇਗਾ, ਕਹਿਣ ਲੱਗੇ ਹਾਂ ਭਾਈ ਰਿੱਛ ਬਣੇਗਾ। ਸੱਚੇ ਪਾਤਸ਼ਾਹ ਮੈਂ ਤੇਰਾ ਸਾਰੀ ਜ਼ਿੰਦਗੀ ਤੇਰੀ ਸੇਵਾ ਕਰੀ ਆ ਤੇ ਸੇਵਾ ਦਾ ਫਲ ਮੈਨੂੰ ਰਿੱਛ ਮਿਲਣਾ। ਕਹਿੰਦੇ ਪਿਆਰਿਆ, ਇਹ ਜਿਹੜੇ ਬਚਨ ਕਰਦੇ ਨੇ ਭੇਦ ਅਵਸਥਾ ਦੇ ਗੁਰਸਿੱਖ, ਮੇਰਾ ਹੀ ਰੂਪ ਹੋਇਆ ਕਰਦੇ ਨੇ। ਦਾਸ ਆਨੰਦ ਮੇਰੋ ਨਿਜ ਰੂਪ, ਖਾਲਸਾ ਮੇਰੋ ਰੂਪ ਹੈ ਖਾਸ। ਗੁਰੂ ਦਾ ਰੂਪ ਹੁੰਦੇ ਨੇ, ਗੁਰੂ ਵਿੱਚ ਹਰ ਵਕਤ ਸਮਾਏ ਰਹਿੰਦੇ ਨੇ। ਕਹਿਣ ਲੱਗੇ ਤੇ ਭਾਈ ਬੁੱਧੂ ਦਾ ਆਵਾ ਪੱਕ ਗਿਆ ਸੀ, ਲੇਕਿਨ ਉਹਨੇ ਭਾਈ ਲੱਖੂ ਨੂੰ ਗੁਰੂ ਦੇ ਦਰਸ਼ਨ ਨਾ ਕਰਨ ਦਿੱਤੇ, ਪ੍ਰਸ਼ਾਦਾ ਨਾ ਦਿੱਤਾ, ਤੇ ਉਹਨੇ ਕਹਿਤਾ ਵੀ ਆਵਾ ਤੇਰਾ ਕੱਚਾ ਜਾਊ। ਗੁਰੂ ਪੰਜਵੇਂ ਪਾਤਸ਼ਾਹ ਕੋ ਬੇਨਤੀ ਬਥੇਰੀ ਕਰੀ, ਉਹ ਕਹਿੰਦੇ ਨਾ ਭਾਈ, ਮੈਂ ਸਿੱਖ ਦਾ ਬਚਨ ਨਿਫਲ ਨਹੀਂ ਕਰ ਸਕਦਾ। ਸੋ ਅਸੀਂ ਸਿੱਖ ਦਾ ਬਚਨ ਨਿਫਲ ਨਹੀਂ ਕਰ ਸਕਦੇ, ਸਾਡਾ ਬਚਨ ਜਿਹੜਾ ਸਿੱਖ ਬਦਲ ਸਕਦਾ, ਲੇਕਿਨ ਸਿੱਖ ਦਾ ਕੀਤਾ ਹੋਇਆ ਬਚਨ ਅਸੀਂ ਨਹੀਂ ਬਦਲ ਸਕਦੇ। ਮੇਰੀ ਬੰਨੀ ਹੋਈ ਭਗਤ ਛੁਡਾਉਂਦੇ ਨੇ ਭਗਤਾਂ ਦੀ ਬਦੀਨਾ ਛੁੱਟਦੀ, ਹੋਈ ਭਗਤ ਛੁਡਾਉ ਭਗਤਾਂ ਦੀ ਬਦੀਨਾ ਛੁੱਟਦੀ। ਮਹਾਂਪੁਰਸ਼ਾਂ ਦੀ ਬੰਨੀ ਹੋਈ ਨਹੀਂ ਛੁੱਟਿਆ ਕਰਦੀ। ਕਿੰਨੀ ਵਿਚਾਰ ਕਰ ਲੈ, ਦੇਖ ਲੈ, ਦੁਆਪਰ ਯੁੱਗ ਦੀ ਬਾਤ ਹੈ। ਭਗਤ ਨਿਸ਼ੇਤੀ ਕੋ ਮਸ਼ਕਰੀ ਇਹ ਡੁੱਬਣ ਕੀ ਰੀਤ, ਜਿਹਨੇ ਡੁੱਬਣਾ ਹੋਵੇ ਸੰਤਾਂ ਨੂੰ ਮਸ਼ਕਰੀਆਂ ਕਰਨੀਆਂ ਸ਼ੁਰੂ ਕਰ ਲਓ, ਜਿਹਨਾਂ ਨੇ ਦੁਖੀ ਹੋਣਾ ਹੋਵੇ ਸੰਤਾਂ ਨੂੰ ਛੇੜ ਲਓ। ਸੋ ਉਸ ਵੇਲੇ ਕਹਿਣ ਲੱਗੇ, ਦੇਖੋ ਦਰਵਾਸ ਦੁਆਪਰ ਯੁੱਗ ਦੇ ਅੰਦਰ ਕ੍ਰਿਸ਼ਨਾ ਅਵਤਾਰ ਸੀ ਤੇ ਉਹਨਾਂ ਦੇ ਬੱਚੇ ਕੁਛ ਗਲਤ ਹੋ ਗਏ। ਇੱਕ ਵਾਰੀ ਸਾਰੇ ਰਿਸ਼ੀ ਮੁਨੀ ਪ੍ਰਵਾਸ ਖੇਤਰ ਚ ਆਏ ਹੋਏ ਸੀ ਤੇ ਉੱਥੇ ਉਹਨਾਂ ਬੱਚਿਆਂ ਨੇ ਇੱਕ ਲੜਕੇ ਦੇ ਪੇਟ ਦੇ ਉੱਤੇ ਬਾਤੀ ਬੰਨੀ ਲੋਹੇ ਦੀ, ਕੱਪੜਾ ਬੰਨ ਲਿਆ, ਲੜਕੀਆਂ ਵਾਲੇ ਕੱਪੜੇ ਪਵਾ ਤੇ, ਸਾਧੂਆਂ ਕੋਲ ਜਾਣ ਲੱਗ ਗਏ, ਖਿੱਲੀ ਪਾਉਣ ਲੱਗ ਗਏ। ਬਾਬਾ ਜੀ, ਤੁਸੀਂ ਅੰਤਰਜਾਮੀ ਹੋ, ਤ੍ਰਿਕਾਲਦਰਸ਼ੀ ਹੋ, ਦੱਸ ਸਕਦੇ ਹੋ ਇਹ ਲੜਕੀ ਦੇ ਲੜਕਾ ਹੋਏਗਾ ਕਿ ਲੜਕੀ ਹੋਏਗੀ? ਸੰਤਾਂ ਨੇ ਤੋਰ ਦੇਣਾ, ਬੱਚੇ ਨੇ। ਚਲਦੇ ਚਲਦੇ ਆਪਣੇ ਕੁਲ ਗੁਰੂ ਦੇ ਪਾਸ ਪਹੁੰਚ ਗਏ, ਦਰਵਾਸਾ ਜੀ ਦੇ। ਦਰਬਾਰ ਸਾਹਿਬ ਜੀ ਨੇ ਵਰਤਾ ਥੋੜਾ ਹੀ ਦਿੱਤਾ ਸੀ ਜ਼ਿੰਦਗੀ ਚ, ਤਮੋ ਗੁਣ ਬਿਰਤੀ ਜ਼ਿਆਦਾ ਪ੍ਰਧਾਨ ਹੋਣ ਕਰਕੇ ਸ਼ਰਾਪ ਦਿੰਦੇ ਸੀ। ਉੱਥੇ ਚਲੇ ਗਏ, ਉੱਥੇ ਜਾ ਕੇ ਕਹਿਣ ਲੱਗੇ ਗੁਰੂ ਜੀ ਆ ਬੀਬੀ ਦਰਦੀ ਪੁੱਛਦੀ ਨਹੀਂ ਹੈ, ਅਸੀਂ ਪੁੱਛਦੇ ਹਾਂ ਵੀ ਇਹਦੇ ਲੜਕਾ ਹੋ ਕੋ ਲੜਕੀ ਹੋ। ਕਹਿੰਦੇ ਜਾਓ ਬੱਚੇ, ਉਹ ਸੰਤਾਂ ਨਾਲ ਨਹੀਂ ਛੇੜਛਾਨੀ ਕਰੀ ਦੀ। ਨਹੀਂ ਬਾਬਾ ਜੀ, ਤਾਂ ਫਿਰ ਤੁਸੀਂ ਤਾਂ ਐਵੇਂ ਹੀ ਹੋਏ, ਅਸੀਂ ਤਾਂ ਮੰਨਦੇ ਹਾਂ ਤੁਸੀਂ ਤਰਕਾਲ ਦਰਸ਼ੀ ਹੋ ਤੇ ਰੋਟੀਆਂ ਰੋਟੀਆਂ ਖਾਣ ਵਾਲੇ ਹੀ ਹੋਏ ਤੁਸੀਂ ਤਾਂ। ਕਹਿੰਦੇ ਜਾਓ ਭਾਈ, ਜਾਓ ਜਾ ਕੇ ਸ਼ੇਅਰ ਕਰੋ। ਨਹੀਂ ਬਾਬਾ ਜੀ, ਜ਼ਰੂਰ ਪੁੱਛਣਾ। ਕਹਿੰਦੇ ਦੱਸੀਏ ਫਿਰ। ਕਹਿੰਦੇ ਦੱਸੋ। ਕਹਿੰਦੇ ਦੱਸੀਏ। ਤੀਸਰਾ ਪੂਰੇ ਜ਼ੋਰ ਨਾਲ ਫੁੱਲ ਥਰੋਟ ਨਾਲ ਬੋਲੇ, ਕਹਿੰਦੇ ਦੱਸ ਦਈਏ ਫਿਰ ਕੌਣ ਹੈ ਇਹਦੇ ਪੇਟ ਚ। ਕਹਿੰਦੇ ਜਾਓ ਇਹਦੇ ਪੇਟ ਚੋਂ, ਅੱਜ ਤੁਹਾਡੇ ਕੁਲ ਦਾ ਨਾਸ਼ ਕਰੇਗਾ। ਬਚਨ ਹੋ ਗਿਆ। ਵਾਪਸ ਆ ਕੇ ਤੇ ਕ੍ਰਿਸ਼ਨ ਮਹਾਰਾਜ ਕੋਲ ਆ ਕੇ ਕਹਿਣ ਲੱਗੇ ਕਿ ਮਹਾਰਾਜ ਸਾਨੂੰ ਦੁਰਵਾਸਾ ਜੀ ਨੇ ਸ਼ਰਾਪ ਦੇ ਤਾ। ਕਹਿੰਦੇ ਤੁਸੀਂ ਕੋਈ ਗਲਤੀ ਕਰੀ ਹੋਣੀ। ਕਹਿੰਦੇ ਇਸ ਤਰ੍ਹਾਂ ਕਰਿਆ ਸੀ, ਕਹਿੰਦੇ ਕੋਈ ਸੰਤਾਂ ਨੂੰ ਛੇੜੀਦਾ ਹੁੰਦਾ, ਸੁੱਖ ਨਾ ਪਾਇਆ ਨੂੰ ਮੁਗਧ ਨਾ ਸੰਤ ਨਾਲ ਖਾਣ ਦੇ, ਸੰਤਾਂ ਨਾਲ ਖਾਇਦ ਕੇ ਵੀ ਕਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੁੰਦੀ ਹੈ। ਕਹਿੰਦੇ ਹੁਣ ਤਾਂ ਇਹਦਾ ਕੁਛ ਨਹੀਂ ਹੋ ਸਕਦਾ, ਕੁੱਲ ਦਾ ਖਾਤਮਾ ਹੀ ਹੋਏਗਾ। ਮਹਾਰਾਜ ਤੁਸੀਂ 16 ਕਲਾ ਸੰਪੂਰਨ ਅਵਤਾਰ ਹੋ, ਤੁਸੀਂ ਬਦਲ ਨਹੀਂ ਸਕਦੇ। ਕਹਿੰਦੇ ਨਹੀਂ ਬਦਲ ਨਹੀਂ ਸਕਦੇ, ਇਸ ਤਰ੍ਹਾਂ ਪੜ ਲੋ। ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਸੰਤਾਂ ਦਾ ਬੋਲ ਨਾ ਟਲੇ। ਚੰਦਰਮਾ ਨਾਸ਼ ਹੋ ਜਾਵੇ, ਸੰਤਾਂ ਦਾ ਬੋਲ ਨਾ ਟਲੇ।
ਬਨਾਸੀ ਉਤਪਨ ਸੇ ਤੁਮਾ
ਨਾ ਬਣਾ ਤੂੰ ਕਦੇ ਬਣਾ ਸਾਧ ਬਚਨ ਦੇਣਾ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਿ ਪਿਆਰਿਓ, ਸਾਧੂ ਦਾ ਬੋਲਿਆ ਹੋਇਆ ਸਹਿ ਸੁਭਾਅ ਮੈਂ ਨਹੀਂ ਬਦਲ ਸਕਦਾ, ਮੇਰਾ ਕੀਤਾ ਹੋਇਆ ਸਾਧੂ ਬਦਲਾ ਦਿੰਦੇ ਨੇ। ਉਸ ਵੇਲੇ ਕਹਿੰਦੇ ਇੱਕ ਉਪਾਅ ਕਰ ਲਓ, ਇਹਨੂੰ ਜਾ ਕੇ ਰਗੜੋ, ਰਗੜ ਕੇ ਸਮੁੰਦਰ ਸਿੱਟ ਦਿਓ। ਉਹ ਰਗੜ ਰਗੜ ਕੇ ਸਮੁੰਦਰ ਸਿੱਟਾ, ਇੱਕ ਕਣੀ ਬਚ ਗਈ ਹੈ ਤਿਕੋਣ ਵਰਗੀ, ਉਹ ਹੱਥ ਜੋ ਛੁੱਟੀ ਉਹ ਮੱਛੀ ਨੇ ਲੈ ਲਈ। ਐਸਾ ਯੁੱਧ ਹੋਇਆ ਕੁੱਲ ਦਾ ਸ਼ਰਾਬ ਪੀ ਕੇ, ਜਦਵਾਂ ਦਾ ਨਾਸ਼ ਹੋਇਆ। ਸ਼ਰਾਬ ਇਸ ਕਰਕੇ ਬੁਰੀ ਹੈ, ਸਾਰੀ ਕੁੱਲ ਦਾ ਨਾਸ਼ ਕਰਾ ਲਿਆ ਸੀ ਸ਼ਰਾਬ ਨੇ, ਸਾਰੇ ਮਰ ਗਏ। ਕ੍ਰਿਸ਼ਨ ਮਹਾਰਾਜ ਦਾ ਜਿਹੜਾ ਸਾਰਥੀ ਸੀ ਉਹ ਰੋਂਦਾ ਹੋਇਆ ਆ ਗਿਆ ਕ੍ਰਿਸ਼ਨ ਮਹਾਰਾਜ, ਕਹਿੰਦੇ ਕੀ ਹੋ ਗਿਆ? ਸੱਚੇ ਪਾਤਸ਼ਾਹ ਕਹਿੰਦੇ ਕੋਈ ਵੀ ਨਹੀਂ ਬਚਿਆ, ਇੱਕ ਤਾਂ ਬਚੇ ਕੋਈ ਆਪਣਾ ਪੁੱਤ ਨਾ ਪੋਤਾ ਨਾ ਕੋਈ ਭਰਾ, ਸਾਰੇ ਯੁੱਧ ਦੇ ਵਿੱਚ ਮਰੇ ਪਏ ਨੇ। ਕ੍ਰਿਸ਼ਨ ਮਹਾਰਾਜ ਉੱਥੋਂ ਉੱਠੇ, ਸਮਾਂ ਵਿਚਾਰਿਆ, ਆ ਕੇ ਇੱਕ ਜੰਗਲ ਦੇ ਵਿੱਚ ਦਰਖਤ ਦੇ ਨਾਲ ਪਿੱਠ ਲਾ ਕੇ ਬੈਠੇ ਨੇ। ਆ ਜਿਹੜਾ ਪੈਰ ਹੈ ਉਹ ਗੋਡੇ ਦੇ ਉੱਤੇ ਰੱਖਿਆ ਹੋਇਆ। ਉਧਰੋਂ ਇੱਕ ਬੱਧਕ ਆ ਗਿਆ, ਉਹ ਚਰਨ ਕਮਲ ਦੇ ਵਿੱਚ ਭਜਨ ਸੀ, ਜੈ ਸੁੱਤਾ ਪ੍ਰਭਾਤ ਵਿੱਚ ਗੋਡੇ ਉੱਤੇ ਪੈਰ ਵਿਸਾਰੀ, ਚਰਨ ਕਮਲ ਵਿੱਚ ਪਦਮ ਹੈ ਚਿਲਮਿਲ ਝਿਲਕੇ ਬਾਂਗੀ ਤਾਰੇ, ਉਹ ਤਾਰੇ ਵਗਣ ਚਿਲਮਿਲ ਚਿਲਮਿਲ ਕਰਦਾ। ਉਹਨੇ ਕਿਹਾ ਇਹ ਤਾਂ ਮਿਰਗ ਹੈ, ਉਹਦੇ ਜਾਣ ਕੇ ਨਿਸ਼ਾਨਾ ਮਾਰਿਆ ਤੇ ਜਾ ਕੇ ਬੱਖੀ ਵਿੱਚ ਲੱਗਿਆ ਕ੍ਰਿਸ਼ਨ ਮਹਾਰਾਜ ਦੇ। ਦੌੜ ਕੇ ਗਿਆ ਵੀ ਸ਼ਿਕਾਰ ਨੱਠਣਾ ਜਾਵੇ, ਜਦ ਕੋਲ ਗਿਆ ਉਸ ਵੇਲੇ ਦੇਖਿਆ ਤਾਂ ਉੱਚੀ ਉੱਚੀ ਰੋਣ ਲੱਗ ਗਿਆ ਤੇ ਐ ਬੇਨਤੀਆਂ ਕਰਦਾ,
ਮਿਰਗ ਜਾਣ ਕੇ ਬਾਣ ਮੈਂ ਮਾਰਿਆ, ਫੁੱਲ ਮੇਰੀ ਬੱਖੀ ਮਾਲਕਾ, ਜਾਣ ਕੇ ਬਾਣ ਮੈਂ ਮਾਰ, ਫੁੱਲ ਮੇਰੀ ਬੱਖੀ ਮਾਲਕਾ।
ਦਰਸ਼ਨ ਡਿੱਠੋ ਜਾਏ ਕੇ ਕਰਨ ਪਲਾਵ ਕਰੇ ਪੁਕਾਰ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਬੱਧਕ ਮੇਰੇ ਨੇੜੇ ਆ, ਨੇੜੇ ਆ, ਹੋਰ ਨੇੜੇ ਆ।
ਜਾਂ ਨੇੜੇ ਆਇਆ ਦੋਵੇਂ ਬਾਹਾਂ ਚੱਕੀਆਂ ਉੱਤੋਂ ਦੀ ਪਾ ਕੇ ਛਾਤੀ ਨਾ ਰਲ ਕਹਿੰਦੇ ਕਿਉਂ ਅਫਸੋਸ ਕਰਦਾ ਕਰ ਕਿਰਪਾ ਸੰਤੋਖਿਆ ਆਪਣੇ ਕੀਤੇ ਹਰ ਨਾ ਚਟਾਰੇ ਕਹਿਣ ਲੱਗੇ ਤਾਂ ਤੇਰਾ ਮੇਰਾ ਲੈਣ ਦੇਣ ਸੀ ਦੁਆਪਰ ਯੁਗ ਤ੍ਰੇਤੇ ਯੁਗ ਦੇ ਅੰਦਰ ਮੈਂ ਰਾਮ ਅਵਤਾਰ ਹੋ ਕੇ ਤੈਨੂੰ ਬਾਲੀ ਨੂੰ ਮਾਰਿਆ ਸੀ ਤੇ ਮੈਂ ਉਹਦਾ ਬਦਲਾ ਦੇ ਤਾ ਇਹਦੇ ਚ ਕਿਹੜੀ ਚੀਜ਼ ਹੈ ਸੋ ਮਹਾਰਾਜ ਕਹਿਣ ਲੱਗੇ ਕਿ ਗੁਰਸਿੱਖਾ ਭਾਈ ਸੋਭਾ ਰਾਮ ਜੀ ਪਹਿਲਾਂ ਸੋਚ ਕੇ ਬੋਲਣਾ ਸੀ ਫਿਰ ਕਿਹਦੇ ਨਾਲ ਮੈਂ ਗੱਲ ਕਰ ਜਿਹਦੇ ਨਾਲ ਤਾਂ ਗੱਲ ਕਰੀ ਉਹ ਤਾਂ ਮੇਰਾ ਹੀ ਰੂਪ ਸੀ ਉਹ ਭੇਦ ਵਸਤਾ ਗੁਰਸਿੱਖਾ ਹਰ ਵਕਤ ਮੇਰੇ ਵਿੱਚ ਰਹਿੰਦਾ ਉਹ ਨਹੀਂ ਬੋਲਿਆ ਮੈਂ ਹੀ ਬੋਲਿਆ ਮਹਾਰਾਜ ਮੇਰਾ ਹੁਣ ਕੀ ਹੋਊਗਾ ਕਹਿੰਦੇ ਬ੍ਰਿਛ ਤਾਂ ਤੂੰ ਬਣੇਗਾ ਜੀ ਪਰ ਦਸਵੇਂ ਜਾਮੇ ਚ ਅਸੀਂ ਤੇਰੀ ਸੰਭਾਲ ਕਰ ਲਾਂਗੇ ਗੁਰੂ ਮਹਾਰਾਜ ਜੀ ਅਜੇ ਕਿਸ਼ੋਰ ਅਵਸਥਾ ਸੀ ਇੱਕ ਮਦਾਰੀ ਰਿੱਛ ਲਈ ਜਾਂਦਾ ਮਹਾਰਾਜ ਨੇ ਆਵਾਜ਼ ਦਿੱਤੀ ਵੀ ਰਿੱਛ ਵਾਲੇ ਨੂੰ ਬੁਲਾਓ ਉਸ ਵੇਲੇ ਮਸੰਦ ਨਾਸਤਕ ਹੋ ਚੁੱਕੇ ਸੀ ਗੱਲਾਂ ਕਰਦੇ ਸੀ ਗੁਰੂ ਦੇ ਖਿਲਾਫ ਵੀ ਸ਼ਕਤੀਆਂ ਤਾਂ ਨਹੀਂ ਆਇਆ ਅਸੀਂ ਜਿਹਨੂੰ ਗੁਰੂ ਬੁਲਾ ਦਿੰਦੇ ਹਾਂ ਬਣਾ ਦਿੰਦੇ ਹਾਂ ਗੁਰੂ ਸ਼ਕਤੀ ਹੁੰਦੀ ਗੁਰੂ ਤੇਗ ਬਹਾਦਰ ਸਾਹਿਬ ਦਿਖਾਉਂਦੇ ਨਾ ਕਿਉਂਕਿ ਉਹ ਭੁੱਲ ਚੁੱਕੇ ਸੀ ਇਹਨਾਂ ਚੀਜ਼ਾਂ ਨੂੰ ਵੀ ਗੁਰਸਿੱਖੀ ਦਾ ਮਾਰਗ ਕੀ ਹੁੰਦਾ ਉਸ ਵੇਲੇ ਸ਼ਰਧਾ ਬਣਾਉਣ ਵਾਸਤੇ ਮਹਾਰਾਜ ਜੀ ਨੇ ਉਹਨੂੰ ਬੁਲਾਇਆ ਬੁਲਾ ਕੇ ਰਿੱਛ ਲਿਆ ਰਿੱਛ ਲੈ ਕੇ ਪ੍ਰਸ਼ਾਦ ਦਿੱਤਾ ਅਤੇ ਉਹਦੀ ਖੁਲਾਸੀ ਹੋ ਗਈ ਅਤੇ ਉਹਦਾ ਪੁੱਤ ਜਿਹੜਾ ਸੀ ਕੀਰਤੀਆ ਉਹ ਚੌਰ ਕਰਦਾ ਸੀ ਮਹਾਰਾਜ ਦਾ ਜਦ ਮਹਾਰਾਜ ਜੀ ਨੇ ਬਿਥਿਆ ਦੱਸੀ ਵੀ ਪਿਛਲੇ ਜਨਮ ਟੈਂ ਕਰਿਆ ਚੌਰ ਰੱਖਤਾ ਉਹਨੇ ਕਹਿੰਦਾ ਮੇਰਾ ਪਿਤਾ ਰਿੱਛ ਬਣ ਗਿਆ ਫਿਰ ਮਹਾਰਾਜ ਮੈਂ ਵੀ ਬਾਂਦਰ ਬਣ ਜੂ ਮਹਾਰਾਜ ਕਹਿੰਦੇ ਕਿਉਂ ਕਾਲਾ ਪੈਂਦਾ ਇਹਨੇ ਗੁਰਸਿੱਖ ਨੂੰ ਮੰਦਾ ਬੋਲਿਆ ਸੀ ਤੇ ਗੁਰਸਿੱਖ ਨੂੰ ਮੰਦਾ ਸੀ ਗੁਰੂ ਦੇ ਸਿੱਖ ਦੀ ਸਿੱਖ ਦਾ ਕੀਤਾ ਹੋਇਆ ਨੀ ਬਦਲ ਸਕਦੇ ਹਾਂ ਸਾਡਾ ਕੀਤਾ ਹੋਇਆ ਸਿੱਖ ਬਦਲ ਸਕਦਾ ਇਹ ਰੀਤ ਧੁਰ ਤੋਂ ਤੁਰੀ ਹੈ ਜੇ ਮੇਰੀ ਬੰਦੀ ਭਗਤ ਚਲਾਵੇ ਬੰਦਾ ਭਗਤ ਨਾ ਛੂਟਾ ਮੋਹੇ ਇੱਕ ਸਮੇਂ ਮੋਕੋ ਗਏ ਬੰਦਾ ਤੋਬਨ ਮੋਪੇ ਜਵਾਬ ਨਾ ਹੋਏ ਸਾਧੂ ਦਾ ਸਹਿਜ ਸੁਭਾਅ ਬੋਲਿਆ ਹੋਇਆ ਮਹਾਰਾਜ ਜੀ ਇੱਥੇ ਚੰਡੀਗੜ੍ਹ ਦੁਬਾਨ ਲਾ ਕੇ ਗਏ ਜਾਂਦੇ ਹੋਏ ਭੀਮਤਾਲ ਨੂੰ ਜਾ ਰਹੇ ਸੀ ਰਸਤੇ ਵਿੱਚ ਮੁਰਾਦਾਬਾਦ ਫੈਲ ਗਏ ਰਮੇਸ਼ਕਾ ਕੁਮਾਰ ਸ਼ਾਹੂ ਸੀ ਉਹ ਰਾਜਾ ਸੀ ਦੋ ਚਾਰ ਪਿੰਡਾਂ ਦਾ ਤੇ ਉਹ ਠਹਿਰੇ ਹੋਏ ਤਾਂ ਉੱਥੇ ਖੇੜਾ ਟਰਾਂਸਪੋਰਟ ਕੰਪਨੀ ਦੇ ਸੀਗੇ ਸੁਰਜੀਤ ਸਿੰਘ ਉਹ ਨਹੀਂ ਕਹਿੰਦੇ ਤੇਰੇ ਘਰ ਦੇ ਵਿੱਚ ਮਹਾਂਪੁਰਸ਼ ਆਏ ਨੇ ਮੰਗ ਲੈ ਕੁਛ ਇਹਨਾਂ ਤੇ ਕਹਿੰਦਾ ਹਾਂ ਮਿਲਜੂ ਕਹਿੰਦੇ ਹਾਂ ਉਹ ਰਾਣੀ ਨੂੰ ਰਲਾਇਆ ਆਪ ਇਸ਼ਨਾਨ ਕਰਿਆ ਤੇ ਉਹਦੇ ਬਾਅਦ ਘਾਹ ਮੂੰਹ ਵਿੱਚ ਲਿਆ ਤੇ ਫਾਥਰ ਚ ਫੜਿਆ ਬੜੀ ਅਧੀਨਗੀ ਨਾਲ ਮਹਾਂਪੁਰਸ਼ਾਂ ਦੇ ਸਾਹਮਣੇ ਆ ਗਈ ਮਹਾਰਾਜ ਕਹਿੰਦੇ ਕੌਣ ਨੇ ਇਹ ਭਾਈ ਕਹਿੰਦੇ ਮਹਾਰਾਜ ਇਹ ਕੋਠੀ ਦੇ ਮਾਲਕ ਨੇ ਰਾਜਾ ਰਮੇਸ਼ ਕੁਮਾਰ ਸਾਹੂ ਹੈ ਕਹਿੰਦੇ ਕੀ ਗੱਲ ਹੈ ਪਿਆਰਿਆ ਕਹਿੰਦਾ ਮਹਾਰਾਜ ਲੜਕੀ ਇੱਕ ਪਰਮੇਸ਼ਰ ਨੇ ਦਿੱਤੀ ਹੈ 25 ਸਾਲ ਦੀ ਉਮਰ ਹੋ ਗਈ ਉਹਦੀ ਉਹਦੇ ਬਾਅਦ ਲੜਕੇ ਦਾ ਮੂੰਹ ਨਹੀਂ ਦੇਖਿਆ ਕੋਈ ਬੱਚਾ ਨਹੀਂ ਆਇਆ ਕਿਰਪਾ ਕਰੋ ਮਹਾਰਾਜ ਕਹਿੰਦੇ ਕੀ ਕਰਦਾ ਹੁੰਦਾ ਕਹਿੰਦਾ ਮਹਾਰਾਜ 60 ਤੀਰਥਾਂ ਦਾ ਇਸ਼ਨਾਨ ਵਿਧੀ ਪੂਰਵਕ ਦਾਨ ਜਗਰਾਤੇ ਮੈਂ ਕਰਾਉਂਦਾ ਬੇਅੰਤ ਸੰਤ ਮੰਡਲੀਆਂ ਇੱਥੇ ਆਉਂਦੀਆਂ ਨੇ ਉਹ ਅਰਦਾਸਾਂ ਵੀ ਕਰਦੇ ਨੇ ਮੈਨੂੰ ਵਰ ਵੀ ਦਿੰਦੇ ਨੇ ਪਰ ਗੱਲ ਬਣੀ ਨਹੀਂ ਹਾਲ ਤੱਕ ਮਹਾਰਾਜ ਕਹਿੰਦੇ ਕੋਈ ਉਪਾਸ਼ਨਾ ਵੀ ਕਰਦਾ ਕਹਿੰਦਾ ਹਾਂਜੀ ਮੈਂ ਵਿਸ਼ਨੂੰ ਜੀ ਦੀ ਉਪਾਸ਼ਨਾ ਕਰਦਾ ਕਹਿੰਦੇ ਚੰਗਾ ਸਾਡੀ ਗੱਲ ਮੰਨ ਲੈ ਤੇ ਤੂੰ ਇੱਥੇ ਨਾ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖ ਲੈ ਵਿਸ਼ਨੂੰ ਜੀ ਦੀ ਥਾਂ ਤੇ ਉਪਾਸ਼ਨਾ ਉਵੇਂ ਹੀ ਕਰ ਜਿਵੇਂ ਕਰਦਾ ਫਕੀਰ ਦੀ ਤਾਂ ਦੁਆ ਹੁੰਦੀ ਹੈ ਅਸੀਂ ਵੀ ਦੁਆ ਦੇਵਾਂਗੇ ਤੂੰ ਵੀ ਮਿਹਨਤ ਕਰ ਪਿਆਰਿਆ ਤੇ ਤੇਰੀ ਝੋਲੀ ਹਰੀ ਹੋ ਜਾਏਗੀ 25 ਸਾਲ 26ਵੇਂ ਸਾਲ ਚ ਜਾ ਕੇ ਉਹਦੇ ਪੁੱਤਰ ਹੋਇਆ ਤੇ ਉਹ ਸਹਿ ਸੁਭਾਅ ਬੋਲਿਆ ਹੋਇਆ ਕਿਉਂਕਿ ਰਸਨਾ ਦੇ ਉੱਤੇ ਪਰਮੇਸ਼ਰ ਹੁੰਦਾ ਪਰਮੇਸ਼ਰ ਦਾ ਤੇ ਸਾਧੂ ਦਾ ਜਿਹੜਾ ਭੇਦ ਵਸਤਾ ਦਾ ਉਹ ਤਾਂ ਕੋਈ ਹੁੰਦਾ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਸੰਤਾਂ ਨਾਲ ਨਾ ਖੇਹੋ ਕੋਈ ਵੀ ਜੇ ਸੁੱਖ ਲੈਣਾ ਨਹੀਂ ਤਾਂ ਸੰਤਨ ਸੇਤੀ ਮਸ਼ਕਰੀ ਹੈ ਟੂਪ ਹੁਣ ਕੀ ਰਹੀ ਤਾਂ ਹੁਣ ਨਾਮਦੇਵ ਜੀ ਦਾ ਬਚਨ ਨਿਕਲ ਗਿਆ ਸੁਹਾਗ ਬੰਤੀ ਪਰੇਸ਼ਾਨ ਹੋ ਗਏ ਥੋੜੇ ਅੰਤਰ ਧਿਆਨ ਹੋਏ ਆਵਾਜ਼ ਆਈ ਨਾਮਦੇਵ ਕਿਉਂ ਪਰੇਸ਼ਾਨ ਹੁੰਦਾ ਤੂੰ ਇਹਦੇ ਮੋਢੇ ਤੇ ਹੱਥ ਰੱਖ ਕੇ ਇਹਨੂੰ ਕਹਿ ਰਾਮ ਕਹਿ ਕੇ ਬਿਠਾ ਦੇ ਸੋ ਨਾਮਦੇਵ ਜੀ ਉੱਠੇ ਉੱਠ ਕੇ ਮੋਢਾ ਫੜਿਆ ਕਹਿੰਦੇ ਬੋਲ ਰਾਮ ਉਹ ਉੱਠ ਕੇ ਬੈਠ ਗਏ ਬੱਚਾ ਜਿਉਂਦਾ ਹੋ ਗਿਆ ਸਾਰੇ ਖੁਸ਼ੀਆਂ ਹੋ ਗਈਆਂ ਸਾਰੀ ਦਿੱਲੀ ਦੇ ਵਿੱਚ ਖਬਰ ਹੋ ਗਈ ਉਸ ਵੇਲੇ ਇਸਲਾਮ ਵਾਲਿਆਂ ਦਾ ਰਾਜ ਸੀ ਉਹਨਾਂ ਨੂੰ ਚੰਗਾ ਲੱਗਿਆ ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਇੱਥੇ ਹੀ ਸਮਾਪਤੀ ਕਰਦਾ ਇਹ ਨਾਮ ਸਾਹਿਬ ਪੜ੍ਹ ਲੈਣਗੇ ਉਹਦੇ ਬਾਅਦ ਅਰਦਾਸ ਹੋ ਜਾਏਗੀ ਕਿਉਂਕਿ ਸਮਾਂ